ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਨਿਰਮਲ ਸਰਭੰ ਗੁਰੂ ਪ੍ਰਸਾਦ ਜਪ ਆਦਿ ਸੱਚ ਜਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਹਰ ਵਰਨ ਜਾ ਹਰ ਪਾਤ ਨਹਿਨ ਦੇ ਹਰੂਪ ਰੰਗ ਰੇਖ ਭੇਖ ਕੋਈ ਕਹਿ ਨਾ ਸਖਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹਿਬ ਸਾਹਾਨ ਗਰਿਜੈ ਤ੍ਰਿਭਵਨ ਮਹੀਪ ਸਵਰਨਾਰਿ ਅਸੁਰ ਨੇਤ ਨੇਤ ਬੰਤਰਿਣ ਕਹਿਤ ਸਰਵਨਾਮ ਕਥਾ ਕਵਨ ਕਰਮ ਨਾਮ ਬਰਨ ਸਮਰਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਪੂਰੀ ਮਹਿਮਾ ਵਰਨ ਨਾ ਸਕਾ ਤੂੰ ਠਾਕੁਰ ਭਗਵਾਨਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਰਾ ਹਮ ਕਰੇ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਰਾ ਹਮ ਕਰੇ ਵਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਨ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੋਗੋ ਜੋਗਾ ਡਲ ਚੌਵਨ ਛਤਰ ਪੰਥ ਦੇ ਮਾਲਕ ਪ੍ਰਤਾਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ ਹਫ਼ਤਾਵਾਰੀ ਦੀਵਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜੇ ਹਨ ਸੱਜੇ ਹੋਏ ਦੀਵਾਨਾਂ ਵਿੱਚ ਸਭ ਤੋਂ ਪਹਿਲਾਂ ਜੋ ਗੁਰਸਿੱਖ ਪਰਿਵਾਰ ਨੇ ਅਨੰਦਪੁਰ ਸਾਹਿਬ ਰਖਵਾਇਆ ਸੀ ਉਹਦੇ ਭੋਗ ਪਏ ਸਰਦਾਰ ਮਹਿੰਦਰ ਸਿੰਘ ਬੀਬੀ ਪ੍ਰੀਤ ਕੌਰ ਦੀ ਪੋਤਰੀ ਸਰਦਾਰ ਮੰਗਲ ਸਿੰਘ ਅਤੇ ਬੀਬੀ ਜਸਵਿੰਦਰ ਕੌਰ ਦੀ ਸਪੁੱਤਰੀ ਹਰਪਿੰਦਰ ਕੌਰ ਦੇ ਵਿਆਹ ਦੇ ਕਾਰਜਾਂ ਦੀ ਸਗਨ ਗੁਰੂ ਘਰ ਦਾ ਗੁਰੂ ਚਰਨਾਂ ਦਾ ਆਸਰਾ ਲਿਆ ਗਿਆ ਸੀ ਉਹ ਪਾਠ ਸਵੇਰ ਜਪਜੀ ਸਾਹਿਬ ਦੇ ਪਾਠਾਂ ਦੇ ਜਿਹੜੇ ਰੱਖੇ ਸਨ ਉਹਨਾਂ ਦੇ ਭੋਗ ਪਏ ਸਵੇਰੇ ਉਪਰੰਤ ਆਰਤੀ ਕੀਤੀ ਗਈ ਫਿਰ ਸਤਸੰਗਤ ਗੁਰੂ ਕੀ ਬਾਣੀ ਦੇ ਕੀਰਤਨ ਉਪਰੰਤ ਢਾਡੀ ਵਾਰਾਂ ਗੁਰ ਇਤਿਹਾਸ ਸਿੱਖ ਇਤਿਹਾਸ ਤੁਸਾਂ ਗੁਰੂ ਪਿਆਰਿਆਂ ਤੋਂ ਸਰਵਣ ਕੀਤਾ ਆਪਣਾ ਸਮਾਂ ਸਫਲਾ ਕੀਤਾ ਹੈ ਕੋਈ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੁੜਨ ਦਾ ਜਿਵੇਂ ਮਹਾਰਾਜ ਕਿਰਪਾ ਕਰਦੇ ਹਨ ਆਪ ਸਰਧਾ ਭਾਵਨਾ ਨਾਲ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਆਸ਼ੀਰਵਾਦ ਲਈਏ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਪ੍ਰਾਪਤ ਕਰੀਏ ਸ਼ਬਦ ਗੁਰੂ ਦੀ ਹਜ਼ੂਰੀ ਵਿੱਚ ਸਾਧ ਸੰਗਤ ਅੱਜ ਆਪਾਂ ਜੁੜ ਬੈਠੇ ਸ਼ਬਦ ਗੁਰੂ ਦਾ ਮਾਣ ਸਨਮਾਨ ਤੇ ਸ਼ਬਦ ਗੁਰੂ ਨੂੰ ਆਪਾਂ ਗੁਰੂ ਸਾਹਿਬ ਸੰਗਤ ਕਿਉਂ ਮੰਨਦੇ ਮੈਂ ਯਤਨ ਕਰਾਂਗਾ ਇਹ ਬੇਨਤੀਆਂ ਸੰਗਤ ਦੇ ਚਰਨਾਂ ਵਿੱਚ ਕਰਾਂ ਕਿਉਂਕਿ ਇੱਕ ਤੇ ਵਿਸ਼ੇਸ਼ ਤੌਰ ਤੇ ਮੈਨੂੰ ਹੁਕਮ ਵੀ ਹੋਇਆ ਇਹਦੀ ਬਾਬਤ ਕੁਝ ਤੁਹਾਡੇ ਨਾਲ ਵਿਚਾਰਾਂ ਕਰਨ ਲਈ ਇੱਕ ਸਾਧ ਸੰਗਤ ਤਰ੍ਹਾਂ ਤਰ੍ਹਾਂ ਦੇ ਆਪਾਂ ਵਿਚਾਰ ਲੋਕਾਂ ਦੇ ਪੜ੍ਹਦੇ ਰਹਿੰਦੇ ਹਾਂ ਉਹਨਾਂ ਵਿੱਚ ਹਰੇਕ ਬੰਦੇ ਦਾ ਆਪੋ ਆਪਣੇ ਸਾਧ ਸੰਗਤ ਨਜ਼ਰੀਆ ਹੁੰਦਾ ਵੀ ਉਹ ਗੁਰੂ ਸਾਹਿਬ ਨੂੰ ਕਿਸ ਨਜ਼ਰ ਨਾਲ ਵੇਖਦਾ ਆਪੋ ਆਪਣਾ ਵਿਚਾਰ ਆਪੋ ਆਪਣਾ ਫੁਰਨਾ ਆਪੋ ਆਪਣੀ ਸ਼ਰਧਾ ਭਾਵਨਾ ਹੈ ਪਰ ਆਪਾਂ ਸਾਧ ਸੰਗਤ ਇਹ ਵਿਚਾਰ ਕਰਨੀ ਹੈ ਵੀ ਜਿਵੇਂ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਹਾਂ ਜਿਵੇਂ ਗੁਰੂ ਕੇ ਸ਼ਬਦ ਦਾ ਆਪਾਂ ਸਤਿਕਾਰ ਕਰਦੇ ਹਾਂ ਵੀ ਇਹ ਅੰਨੀ ਸ਼ਰਧਾ ਕਿ ਜਾਂ ਇਹ ਜ਼ਰੂਰਤ ਹੈ ਸਾਡੀ ਇੰਨੇ ਸਤਿਕਾਰ ਦੇ ਮਹਾਰਾਜ ਯੋਗ ਨੇ ਸ਼ਬਦ ਦਾ ਸਤਿਕਾਰ ਕਰਨਾ ਚਾਹੀਦਾ ਕਿ ਸ਼ਬਦ ਨਿਰਲੇਪ ਹੈ ਵਿਚਾਰ ਸਾਧ ਸੰਗਤ ਸਿਰਫ ਇਹ ਕਰਨੀ ਮੈਂ ਕੋਸ਼ਿਸ਼ ਕਰਾਂਗਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਾਂ ਇਸ ਗੱਲ ਨੂੰ ਸਮਝ ਸਕੀਏ ਕਿਉਂਕਿ ਕਈ ਵਾਰ ਆਪਾਂ ਨੂੰ ਇਹ ਵੀ ਵਿਚਾਰ ਸੁਣਨ ਨੂੰ ਮਿਲਦਾ ਵੀ ਸ਼ਬਦ ਨਿਰਲੇਪ ਹੁੰਦਾ ਸਾਧ ਸੰਗਤ ਇਸ ਕਰਕੇ ਸ਼ਬਦ ਨੂੰ ਨਾ ਤਾਂ ਬਹੁਤੀਆਂ ਪ੍ਰਕਰਮਾਂ ਕਰਨ ਦੀ ਲੋੜ ਨਾ ਮੱਥੇ ਟੇਕਣ ਦੀ ਨਾ ਰਮਾਲਿਆਂ ਦਾ ਖਿਆਲ ਕਰਨ ਦੀ ਨਾ ਚੌਰ ਕਰਨ ਦੀ ਨਾ ਹੋਰ ਕਿਸੇ ਤਰੀਕੇ ਨਾਲ ਸ਼ਬਦ ਦਾ ਸਤਿਕਾਰ ਕਰਨ ਦੀ ਲੋੜ ਕਿਉਂਕਿ ਸ਼ਬਦ ਹੈ ਤਾਂ ਗੁਰੂ ਹੀ ਪਰ ਹੈ ਨਿਰਲੇਪ ਨਲੇਵਦਾ ਦਾ ਨਾਂ ਦੇ ਕੇ ਸਾਧ ਸੰਗਤ ਸ਼ਬਦ ਜਿਹੜਾ ਹੈ ਉਹਦੇ ਤੋਂ ਆਪਾਂ ਨੂੰ ਸਤਿਕਾਰ ਕਰਨ ਤੋਂ ਕਈ ਵਾਰੀ ਆਪੋ ਆਪਣਾ ਖਿਆਲ ਹੁੰਦਾ, ਕੁਝ ਲੋਕ ਲਿਖਦੇ ਆ ਵਿੱਚ ਰੋਕਿਆ ਜਾਂਦਾ। ਪਰ ਸਾਧ ਸੰਗਤ ਜੇ ਆਪਾਂ ਸ਼ਬਦ ਨੂੰ ਗੁਰੂ ਮੰਨਣਾ, ਜੇ ਆਪਾਂ ਸ਼ਬਦ ਅੱਗੇ ਅਰਦਾਸਾਂ ਕਰਨੀਆਂ, ਜੇ ਤੇ ਸ਼ਬਦ ਕੋਲੋਂ ਦਾਤਾਂ ਲੈਣੀਆਂ, ਜੇ ਤੇ ਸ਼ਬਦ ਨੂੰ ਆਪਾਂ ਪਰਮੇਸ਼ਰ ਦਾ ਰੂਪ ਸਮਝਦੇ ਹਾਂ, ਤੇ ਫਿਰ ਮੇਰਾ ਖਿਆਲ ਇਹ ਹੈ ਕਿ ਸ਼ਬਦ ਦਾ ਕੁਝ ਸਤਿਕਾਰ ਜ਼ਰੂਰ ਕਰਨਾ ਪਵੇਗਾ। ਜੇ ਸਤਿਕਾਰ ਨਹੀਂ ਕਰਨਾ ਤੇ ਦਾਤ ਨਹੀਂ ਮਿਲ ਸਕਦੀ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਦੋ ਬੰਦੇ ਸਾਧ ਸੰਗਤ ਘਰ ਚ ਲੜਦੇ ਹੋਣ ਨਾ, ਦੋ ਸਕੇ ਭਰਾ ਹੀ, ਕੋਈ ਸਿਆਣਾ ਬੰਦਾ ਬਰਾਦਰੀ ਵਿੱਚੋਂ ਆ ਜਾਵੇ ਤੇ ਉਹ ਦੋਵਾਂ ਨੂੰ ਮਨਾ ਕਰ ਦਿੰਦਾ, ਉਹ ਕਹਿੰਦਾ ਭਾਈ ਹਟ ਜਾਓ ਤੁਸੀਂ, ਹੁਣ ਮੈਂ ਆ ਗਿਆ, ਬਸ ਮੈਨੂੰ ਨੀ ਪਤਾ ਕਸੂਰ ਭਾਵੇਂ ਕਿਸੇ ਦਾ ਸੀ, ਮੈਂ ਦੋਵਾਂ ਨੂੰ ਮਨਾ ਕਰਦਾ, ਚੁੱਪ ਕਰ ਜਾਓ ਹੁਣ, ਲੜੋ ਨਾ। ਜੇ ਤੇ ਉਸ ਬੰਦੇ ਦਾ ਮਨ ਚ ਸਤਿਕਾਰ ਹੋਵੇ ਤੇ ਬੰਦਾ ਗੁੱਸਾ ਆਪਣੇ ਅੰਦਰ ਘੁੱਟ ਕੇ ਚੁੱਪ ਕਰ ਜਾਂਦਾ ਕਿ ਹੁਣ ਇਹਨੇ ਕਹਿ ਦਿੱਤਾ, ਹੁਣ ਚੁੱਪ ਕਰਨਾ ਹੀ ਪਵੇਗਾ, ਕਿਉਂਕਿ ਉਹ ਸਤਿਕਾਰ ਯੋਗ ਹੈ। ਜੇ ਉਹਦੇ ਕਿਹਾ ਵੀ ਨੀ ਚੁੱਪ ਕਰਦੇ, ਫਿਰ ਉਹਦੀ ਹੇਠੀ ਹੁੰਦੀ ਕਹਿਣ ਵਾਲੇ ਦੀ। ਉਹਦੇ ਸਤਿਕਾਰ ਕਰਕੇ ਕਈ ਵਾਰੀ ਸਾਧ ਸੰਗਤ ਸਾਨੂੰ ਚੁੱਪ ਕਰਨਾ ਪੈਂਦਾ, ਭਾਵੇਂ ਮਨ ਚ ਗੁੱਸਾ ਹੀ ਹੋਵੇ ਵੀ ਚਲੋ ਹੁਣ ਇਹਨੇ ਕਹਿ ਦਿੱਤਾ ਦੋਵਾਂ ਧਿਰਾਂ ਨੂੰ, ਚਲੋ ਕੋਈ ਨੀ ਹੁਣ ਜੋ ਹੈ ਠੀਕ ਹੈ। ਜੇ ਤੇ ਉਹਦਾ ਸਤਿਕਾਰ ਹੈ ਤੇ ਫਿਰ ਆਪਾਂ ਉਹਦੀ ਗੱਲ ਮੰਨ ਲਈ ਤੇ ਮੰਨਣੀ ਪੈਣੀ ਹੈ, ਪਰ ਜੇ ਉਹਦਾ ਸਤਿਕਾਰ ਨਹੀਂ ਤੇ ਫਿਰ ਨਹੀਂ ਜੇ ਸਾਧ ਸੰਗਤ ਕੋਈ ਗੱਲ ਮੰਨਦਾ, ਫਿਰ ਕਹਿੰਦਾ ਭਰਾ ਹੋ ਜਾ ਤੂੰ, ਮੈਨੂੰ ਕੁਝ ਨਹੀਂ ਦਿਸਦਾ, ਮੈਂ ਤਾਂ ਆਪਣੇ ਮਨ ਦੀ ਮਰਜ਼ੀ ਕਰਕੇ ਹਟਣਾ, ਫਿਰ ਨਹੀਂ ਸਾਧ ਸੰਗਤ ਬੰਦਾ ਪਰਵਾਹ ਕਰਦਾ। ਪਰ ਜੇ ਸਤਿਕਾਰ ਨਹੀਂ ਤੇ ਜੇ ਸਤਿਕਾਰ ਹੈ ਫਿਰ ਉਹਦੀ ਗੱਲ ਜ਼ਰੂਰ ਮੰਨ ਲੈਂਦਾ, ਉਹਦੀ ਗੱਲ ਦਾ ਅਸਰ ਹੁੰਦਾ, ਫਿਰ ਉਹਦੀ ਗੱਲ ਦਾ ਮਾਣ ਰੱਖਣਾ ਪੈਂਦਾ। ਜੇ ਤੇ ਆਪਾਂ ਗੁਰੂ ਸਾਹਿਬ ਨੂੰ ਗੁਰੂ ਮੰਨਣਾ ਤੇ ਗੁਰੂ ਦਾ ਕੁਝ ਅਦਬ ਸਤਿਕਾਰ ਮਨ ਚ ਹੈ ਤੇ ਫਿਰ ਸਾਧ ਸੰਗਤ ਗੁਰੂ ਦਾ ਬਚਨ ਮੰਨਣਾ ਹੀ ਪਵੇਗਾ। ਤੇ ਮਹਾਰਾਜ ਨੇ ਕੀ ਆਖਿਆ, ਉਪਦੇਸ਼ ਵੀ ਸਾਡੇ ਅੰਦਰ ਤਾਂ ਹੀ ਘਰ ਕਰੇਗਾ, ਗੁਰੂ ਦੀ ਗੱਲ ਵੀ ਸਾਡੇ ਤੇ ਤਾਂ ਹੀ ਅਸਰ ਕਰੇਗੀ ਜੇ ਮਨ ਚ ਸਤਿਕਾਰ ਹੈ, ਤੇ ਜੇ ਸਤਿਕਾਰ ਨਹੀਂ ਤੇ ਕਦੀ ਵਾਸਤੇ ਗੁਰੂ ਦਾ ਉਪਦੇਸ਼ ਨਹੀਂ ਸਾਧ ਸੰਗਤ ਆਪਣੇ ਉੱਤੇ ਅਸਰ ਕਰ ਸਕਦਾ, ਕਦੇ ਵੀ ਨਹੀਂ, ਨਾ ਆਪਾਂ ਦਾਤ ਲੈ ਸਕਦੇ ਹਾਂ। ਹੁਣ ਸਤਿਕਾਰ ਦੀ ਸਾਧ ਸੰਗਤ ਕੋਈ ਲਿਮਿਟ ਹੋਣੀ ਚਾਹੀਦੀ ਹੈ, ਕਿਉਂਕਿ ਗੁੱਸਾ ਤਾਂ ਇਸੇ ਗੱਲ ਦਾ ਹੀ ਕੁਝ ਲੋਕਾਂ ਨੂੰ ਆ ਜਾਂਦਾ ਨਾ ਵੀ ਸਤਿਕਾਰ ਦੀ ਤਾਂ ਕੋਈ ਲਿਮਿਟ ਹੀ ਨਹੀਂ ਹੈ। ਮਹਾਰਾਜ ਨੂੰ ਆਉਂਦਿਆਂ ਵੇਖ ਕੇ ਜੋੜਾ ਲਾਹ ਲੈਣਾ, ਮਹਾਰਾਜ ਨੂੰ ਚੌਰ ਕਰਨੀ, ਪਰਿਕਰਮਾ ਕਰਨੀਆਂ, ਸ਼ਰਧਾ ਨਾਲ ਮੱਥਾ ਟੇਕਣਾ, ਫੁੱਲ ਲਿਆ ਕੇ ਰੱਖਣੇ, ਸੁਗੰਧੀਆਂ ਛਿੜਕਣੀਆਂ, ਦਰਬਾਰ ਸਜਾਉਣਾ, ਇਹ ਤੇ ਅੰਨੀ ਸ਼ਰਧਾ। ਤਾਂ ਸਾਧ ਸੰਗਤ ਜਦੋਂ ਸਿੱਖ ਦੀ ਸ਼ਰਧਾ ਨੂੰ ਅੱਖਾਂ ਲੱਗ ਜਾਣ ਨਾ, ਫਿਰ ਉਹ ਪ੍ਰਾਪਤ ਕੁਝ ਨੀ ਜੇ ਕਰ ਸਕਦਾ। ਮੈਂ ਆਪਣੇ ਕੋਲ ਦਲੀਲ ਦੇਵਾਂ ਤੇ ਕੱਚੀ ਹੋ ਸਕਦੀ, ਕਿਉਂਕਿ ਹੋ ਸਕਦਾ ਮੈਂ ਹੀ ਅੰਨੀ ਸ਼ਰਧਾ ਰੱਖੀ ਬੈਠਾ ਹਾਂ, ਪਰ ਦਲੀਲ ਉਹਨਾਂ ਦੀ ਦੇਵਾਂਗੇ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਕੁਝ ਪ੍ਰਾਪਤ ਕੀਤਾ, ਆਪਣੇ ਕੋਲੋਂ ਕੁਝ ਨਹੀਂ। ਕਿਉਂਕਿ ਮੈਂ ਤਾਂ ਸਾਧ ਸੰਗਤ ਰਿਹਾ ਹੀ ਉਹਨਾਂ ਨਾਲ ਹੈ ਜਿਹਨਾਂ ਨੇ ਗੁਰੂ ਸਾਹਿਬ ਨੂੰ ਸਵਾਸ ਸਵਾਸ ਪਰਮੇਸ਼ਰ ਰੂਪ ਕਰਕੇ ਜਾਣਿਆ, ਪਰ ਮੈਂ ਉਹਨਾਂ ਦਾ ਪ੍ਰਮਾਣ ਨਹੀਂ ਦਿੰਦਾ। ਬਹੁਤ ਸਾਰੇ ਪ੍ਰਮਾਣ ਇਹੋ ਜਿਹੇ ਨੇ ਸਾਧ ਸੰਗਤ ਜਿਹਨਾਂ ਨੇ ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਜਾਣਿਆ। ਦੋ ਤਿੰਨ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਮਹਾਰਾਜ ਦਾ ਪ੍ਰਕਾਸ਼ ਜਦੋਂ ਕਰਕੇ ਖੜਿਆ, ਸਾਧ ਸੰਗਤ ਉਹਨਾਂ ਸਰਬ ਧਰਮ ਸੰਮੇਲਨ ਹੀ ਕੀਤਾ ਸੀ, ਉਹਨਾਂ ਸੱਦਿਆ ਸੀ ਵੀ ਆਪੋ ਆਪਣੇ ਇਸ਼ਟ ਲੈ ਕੇ ਆਓ ਸਾਰੇ, ਤੁਸੀਂ ਬਹੁਤ ਵਾਰ ਪਹਿਲਾਂ ਇਹ ਗੱਲ ਸੁਣੀ ਹੈ। ਤੇ ਆਪੋ ਆਪਣੇ ਇਸ਼ਟ ਨੂੰ ਸਾਧ ਸੰਗਤ ਉੱਥੇ ਗੀਤਾ ਵੀ ਲਿਜਾਈ ਗਈ, ਰਮਾਇਣ ਵੀ ਲਿਜਾਈ ਗਈ, ਉੱਥੇ ਬਾਈਬਲ ਵੀ ਲੈ ਕੇ ਗਏ ਨੇ ਉਹਨਾਂ ਨੂੰ ਮੰਨਣ ਵਾਲੇ, ਪਰ ਸਾਧ ਸੰਗਤ ਹੱਥ ਚ ਫੜ ਕੇ ਲੈ ਗਏ, ਕੋਈ ਕੱਛੇ ਮਾਰ ਕੇ ਲੈ ਗਿਆ, ਕਿਸੇ ਨੇ ਰਮਾਲੇ ਚ ਵੀ ਚਲੋ ਸਤਿਕਾਰ ਕੀਤਾ, ਲਪੇਟ ਕੇ ਲੈ ਗਏ, ਪਰ ਲੈ ਗਏ ਉਦਾਂ ਹੀ ਫੜ ਕੇ। ਪਰ ਜਦੋਂ ਆ ਰਹੀ ਆਈ ਸਾਧ ਸੰਗਤ ਸੰਤਾਂ ਮਹਾਂਪੁਰਸ਼ਾਂ ਦੀ, ਤੇ ਉਹਨਾਂ ਨੇ ਪਹਿਲਾਂ ਹਾਥੀ ਛਿੰਗਾਰਿਆ ਚੰਗੀ ਤਰ੍ਹਾਂ, ਉਹਦੇ ਉੱਤੇ ਅਟਾਰੀ ਕੱਸੀ, ਫਿਰ ਉਹਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਪਲੰਘਾ ਤਿਆਰ ਕੀਤਾ, ਫਿਰ ਉਹਦੇ ਉੱਤੇ ਕੀਤਾ ਪ੍ਰਕਾਸ਼, ਤੇ ਤਾਬਿਆ ਬੈਠੇ ਸੰਤ ਅਤਰ ਸਿੰਘ ਜੀ ਆਪ ਤੇ ਸ਼ਬਦ ਲਾਇਆ, ਇਹ ਕੋਹ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਲ ਸਚਾਰ ਕੇ ਝੂਠੇ ਕਰਤ ਦਵਾਜਾ। ਇਹ ਸ਼ਬਦ ਦੀ ਉਹਨਾਂ ਨੇ ਧਾਰਨਾ ਲਾਈ ਤੇ ਆਪ ਚੌਰ ਕਰਦੇ ਗਏ, ਤੇ ਉੱਠ ਕੇ ਸਾਧ ਸੰਗਤ ਸਾਰਿਆਂ ਸਤਿਕਾਰ ਕੀਤਾ ਤੇ ਕਹਿਣ ਲੱਗੇ ਵੀ ਮੰਨ ਗਏ ਅਸੀਂ, ਤੇ ਸ਼ਬਦ ਨੂੰ ਵਾਕਿਆ ਤੁਸੀਂ ਪਰਮੇਸ਼ਵਰ ਰੂਪ ਕਰਕੇ ਜਾਣਿਆ। ਹੁਣ ਸ਼ਬਦ ਪਰਮੇਸ਼ਵਰ ਰੂਪ ਕਰਕੇ ਹੈ ਕਿ ਨਹੀਂ, ਆਪਾਂ ਹੀ ਸਿਰਫ ਮੰਨੀ ਬੈਠੇ ਹਾਂ। ਇਹਦੇ ਲਈ ਸਾਧ ਸੰਗਤ ਕੁਝ ਵਿਦਵਾਨਾਂ ਦੀ ਤੁਹਾਡੇ ਨਾਲ ਰਾਇ ਸਾਂਝੀ ਕਰਨੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਸਾਧਕਾਂ ਕੋਲੇ ਗਏ, ਜਿਹਨਾਂ ਨੂੰ ਆਪਾਂ ਸਿੱਧ ਕਹਿੰਦੇ ਹਾਂ, ਸਿੱਧਾਂ ਕੋਲ ਗਏ ਤੇ ਉਹਨਾਂ ਨੇ ਸਾਧ ਸੰਗਤ ਸਿੱਧਾਂ ਨੇ ਪਹਿਲਾਂ ਮਹਾਰਾਜ ਨੂੰ ਇਹ ਸਵਾਲ ਕੀਤਾ, ਕਹਿੰਦੇ ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸ ਦਾ ਤੂੰ ਚੇਲਾ। ਉਹਨਾਂ ਸਵਾਲ ਕੀਤਾ, ਕਹਿੰਦੇ ਨੇ ਵੀ ਤੇਰੀ ਜਿਹੜੀ ਮਤ ਨੂੰ ਤੂੰ ਮੰਨਦਾ ਉਹ ਮਤ ਕਿਹੜੀ ਹੈ, ਤੇਰੀ ਮਤ ਦਾ ਮੁੱਢ ਕਦੋਂ ਦਾ ਬੱਝਾ, ਗੁਰੂ ਤੇਰਾ ਕੌਣ ਹੈ, ਚੇਲਾ ਤੂੰ ਕਿਸ ਦਾ। ਇਹ ਚਾਰ ਸਾਧ ਸੰਗਤ ਸਵਾਲ ਸਨ। ਮਹਾਰਾਜ ਨੇ ਗੁਰੂ ਕੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਤੇ ਸਤਿਗੁਰ ਸੱਜੇ ਪਾਤਸ਼ਾਹ ਜੀ ਨੇ ਸਾਧ ਸੰਗਤ ਉਹਦਾ ਜਵਾਬ ਦਿੱਤਾ। ਪਰ ਸਵਾਲ ਉਹਨਾਂ ਨੇ ਕਿਉਂ ਕੀਤਾ, ਕਿਉਂਕਿ ਉਸ ਵੇਲੇ ਗੱਲ ਪ੍ਰਚਲਿਤ ਸੀ ਭਾਈ ਗੁਰੂ ਧਾਰੇ ਤੋਂ ਬਿਨਾਂ ਸਾਧ ਸੰਗਤ ਕਲਿਆਣ ਨਹੀਂ ਹੋ ਸਕਦੀ, ਕਦੇ ਪ੍ਰਚਲਿਤ ਨਹੀਂ ਹੈ ਹੀ ਇਵੇਂ, ਭਾਈ ਜਿਹਦਾ ਗੁਰੂ ਕੋਈ ਨਹੀਂ ਉਹਦੀ ਕੋਈ ਬਾਂਹ ਨਹੀਂ ਫੜਦਾ, ਉਹਦੀ ਕਲਿਆਣ ਨਹੀਂ ਹੋ ਸਕਦੀ। ਇਸ ਕਰਕੇ ਉਹਨਾਂ ਨੇ ਸਵਾਲ ਕੀਤਾ ਵੀ ਗੁਰੂ ਤੋਂ ਬਿਨਾਂ ਤਾਂ ਭਲਾ ਕਿਸੇ ਬੰਨੇ ਗੱਲ ਲੱਗਣੀ ਨਹੀਂ, ਤੂੰ ਇਹ ਦੱਸ ਤੇਰਾ ਗੁਰੂ ਕੌਣ ਹੈ, ਤੇਰੇ ਮਤ ਜਿਹੜੀ ਮਤ ਨੂੰ ਤੂੰ ਮੰਨਦਾ ਉਹ ਮਤ ਕਿਹੜੀ ਹੈ, ਤੇਰੀ ਮਤ ਦਾ ਆਰੰਭ ਕਿਹੜੇ ਵੇਲੇ ਦਾ ਹੋਇਆ, ਚੇਲਾ ਤੂੰ ਕਿਸ ਦਾ। ਸਧਾਰਨ ਸਵਾਲ ਸੀ, ਸਵਾਲ ਵਿੱਚ ਕੋਈ ਗੁੰਝਲ ਨਹੀਂ, ਕਿਉਂਕਿ ਪੁੱਛਦੇ ਸਨ ਉਦੋਂ ਲੋਕ ਉਸ ਵੇਲੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਸੀ ਤੇਰਾ ਗੁਰੂ ਕੌਣ ਹੈ, ਤੇ ਮਹਾਰਾਜ ਨੇ ਆਖਿਆ ਜੇ ਤੇ ਗੁਰੂ ਲੱਭਦਾ ਫਿਰਦਾ ਤੇ ਉੱਠ ਕੇ ਚਲੇ ਗਿਆ ਸੀ ਸਾਧ ਨੂੰ, ਕਹਿੰਦਾ ਤੂੰ ਗੁਰੂ ਨੇ ਅਜੇ ਤੱਕ ਧਾਰਿਆ, ਸਾਰੀ ਉਮਰ ਤੇਰੀ ਬਤੀਤ ਹੋ ਚੱਲੀ, ਚਿੱਟੇ ਤੇਰੇ ਵਾਲ ਹੋ ਗਏ ਸਾਰੇ ਦਾੜੇ ਦੇ ਕੇਸਾਂ ਦੇ, ਅਜੇ ਤੱਕ ਤੈਨੂੰ ਗੁਰੂ ਨੀ ਲੱਭਾ, ਤੂੰ ਤੇ ਮੇਰਾ ਵੀ ਜਨਮ ਭ੍ਰਿਸ਼ਟ ਕਰਤਾ, ਮੈਂ ਤੇ ਤੇਰੀ ਸੰਗਤ ਕੀਤੀ, ਤੇਰੇ ਘਰੋਂ ਜਲ ਪਾਣੀ ਛਕਿਆ, ਐਵੇਂ ਗਿਆ ਮੇਰਾ ਸਾਰਾ। ਉਦੋਂ ਸਾਧ ਸੰਗਤ ਪ੍ਰਚਲਿਤ ਸੀ ਗੱਲ ਪੁੱਛਿਆ ਜਾਣਾ, ਪੁੱਛਦੇ ਸਨ ਤੇਰਾ ਗੁਰੂ ਕੌਣ ਹੈ, ਸਧਾਰਨ ਹੀ ਸਵਾਲ ਸੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਜਿਹੜਾ ਦਿੱਤਾ ਉਹ ਨਹੀਂ ਸੀ ਸਧਾਰਨ, ਸਤਿਗੁਰਾਂ ਜਵਾਬ ਦਿੱਤਾ, ਉਹ ਕਹਿੰਦੇ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ ਸਬਦ ਗੁਰੂ ਸੁਰਤ ਧੁਨ ਚੇਲਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਬਚਨ ਨੇ। ਉਹਨਾਂ ਨੇ ਆਖਿਆ ਪਵਨ ਤੋਂ ਆਰੰਭਤਾ ਹੁੰਦੀ ਸਾਰੇ ਸੰਸਾਰ ਦੀ, ਕਿਉਂਕਿ ਸਵਾਸਾਂ ਕਰਕੇ ਵਾਜਾ ਸਰੀਰ ਦਾ ਵੱਜਦਾ, ਜੇ ਪਵਨ ਸਵਾਸਾਂ ਦੀ ਨਾ ਹੋਵੇ ਤਾਂ ਕਦੀ ਸਾਧ ਸੰਗਤ ਤੇ ਸੰਸਾਰ ਖੜਾ ਨਹੀਂ ਰਹਿ ਸਕਦਾ, ਚੱਲ ਹੀ ਨਹੀਂ ਸਕਦਾ। ਪਵਨ ਤੋਂ ਸ਼ੁਰੂ ਹੋਇਆ ਸਾਰਾ ਸੰਸਾਰ, ਪਵਨ ਆਰੰਭ ਸਤਿਗੁਰ ਮਤ ਵੇਲਾ, ਉੱਥੇ ਸਤਿਗੁਰ ਪਰਮੇਸ਼ਵਰ ਨੂੰ ਆਖਿਆ, ਕਹਿੰਦੇ ਪਰਮੇਸ਼ਵਰ ਦੀ ਮਤ ਹੀ ਸਾਡੀ ਮਤ ਹੈ, ਤੇ ਇਹ ਪਰਮੇਸ਼ਵਰ ਦੀ ਮਤ ਨੂੰ ਅਸੀਂ ਉਸ ਵੇਲੇ ਤੋਂ ਮੰਨਦੇ ਹਾਂ ਜਦੋਂ ਤੋਂ ਅਸੀਂ ਸੁਰਤ ਸੰਭਾਲੀ ਹੈ, ਅੱਜ ਨਹੀਂ ਮੰਨਣ ਲੱਗੇ। ਇਹ ਇਸ਼ਾਰਾ ਕਰ ਦਿੱਤਾ, ਸਿੱਖ ਪੰਥ ਹੈ ਵੀ ਨਹੀਂ ਸ਼ਬਦ ਗੁਰੂ ਨੂੰ ਸਾਧ ਸੰਗਤ ਮੰਨੀ ਜਾਂਦਾ, ਭਾਵੇਂ ਲੋਕਾਂ ਨੇ ਬਹੁਤ ਹਟਾਉਣ ਦਾ ਯਤਨ ਕੀਤਾ, ਕਈ ਤਰ੍ਹਾਂ ਦੇ ਪ੍ਰਪੰਚ ਲੋਕਾਂ ਕੀਤੇ, ਦੁਕਾਨਾਂ ਚਲਾਈਆਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰਤਾ ਨਾ ਕਦੀ ਕਿਸੇ ਕੋ ਹੋਈ ਨਾ ਕੋਈ ਕਰ ਸਕੇਗਾ, ਕਿਉਂਕਿ ਕੁਝ ਭੰਡਾਰੇ ਨੇ ਇਹਦੇ ਅੰਦਰ ਬਖਸ਼ਿਸ਼ਾਂ ਦੇ, ਕੁਝ ਰਹਿਮਤਾਂ ਨੇ ਸਾਧ ਸੰਗਤ, ਉਹ ਕੀ ਹੈ ਇੱਕ ਵੱਖਰਾ ਵਿਸ਼ਾ। ਕਹਿੰਦੇ ਮਹਾਰਾਜ ਨੇ ਫਿਰ ਸਾਧ ਸੰਗਤ ਦੱਸਿਆ ਵੀ ਸਾਡਾ ਮਤ ਵਾਹਿਗੁਰੂ ਵਾਲਾ, ਸੰਸਾਰ ਜਿਹੜਾ ਉਹ ਹਵਾ ਦੇ ਆਸਰੇ ਤੇ ਪਵਨ ਦੇ ਆਸਰੇ ਤੇ ਸੰਸਾਰ ਦਾ ਆਰੰਭ ਹੈ, ਇਸੇ ਕਰਕੇ ਸਾਡਾ ਆਰੰਭ ਵੀ ਇੱਥੋਂ ਹੀ ਹੈ, ਇਸ ਹਵਾ ਤੋਂ ਹੀ, ਪਵਨ ਤੋਂ ਹੀ। ਤੇ ਪਰਮੇਸ਼ਰ ਵਾਲਾ ਸਾਡਾ ਮਤ ਹੈ, ਗੁਰੂ ਸਾਡਾ ਸ਼ਬਦ ਹੈ, ਤੇ ਸੁਰਤ ਮੇਰੀ ਉਹਦੀ ਚੇਲੀ ਹੈ। ਇਹ ਜਵਾਬ ਸਧਾਰਨ ਨਹੀਂ, ਮਹਾਰਾਜ ਨੇ ਸਵਾਲ ਸਧਾਰਨ ਨਹੀਂ, ਸਾਧ ਸੰਗਤ ਉਹਨਾਂ ਨੇ ਸਵਾਲ ਸਿੱਧਾ ਨੇ ਸਧਾਰਨ ਕੀਤਾ, ਪਰ ਜਵਾਬ ਨਹੀਂ ਸਧਾਰਨ ਦਿੱਤਾ, ਜਵਾਬ ਸਧਾਰਨੀ ਉਹ। ਮਹਾਰਾਜ ਕਹਿੰਦੇ ਨੇ ਸ਼ਬਦ ਸਾਡਾ ਗੁਰੂ ਹੈ, ਹੁਣ ਸਾਧ ਸੰਗਤ ਸ਼ਬਦ ਗੁਰੂ ਕਿਵੇਂ ਹੈ, ਇਹ ਤਾਂ ਮਹਾਰਾਜ ਨੇ ਸ਼ੰਕਾ ਕੱਢ ਦਿੱਤਾ। ਤੇ ਸਿੱਖ ਉਦੋਂ ਤੋਂ ਲੈ ਕੇ ਅੱਜ ਤੱਕ ਸਾਧ ਸੰਗਤ ਸ਼ਬਦ ਦਾ ਸਤਿਕਾਰ ਕਰਦੇ, ਕਲਗੀਧਰ ਪਾਤਸ਼ਾਹ ਜੀ ਨੇ ਤਾਂ ਭਲਾ ਸ਼ੰਕੇ ਰਹਿਣ ਹੀ ਨਹੀਂ ਦਿੱਤੇ, ਉਹ ਤਾਂ ਬਾਹੀਂ ਫੜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਸਾਡੀ ਕੋਈ ਪਿੱਛੇ ਸ਼ੰਕਾ ਰਹਿ ਹੀ ਨਾ ਗਿਆ, ਪਰ ਉਹਦੇ ਤੋਂ ਪਹਿਲਾਂ ਵੀ ਸ਼ਬਦ ਦਾ ਸਤਿਕਾਰ ਸਾਧ ਸੰਗਤ ਸਿੱਖ ਪੰਥ ਕਰਦਾ ਆਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਧਾ ਰਸਤਾ ਸਾਨੂੰ ਵਿਖਾਲ ਦਿੱਤਾ ਕਿ ਮੇਰਾ ਗੁਰੂ ਸ਼ਬਦ ਹੈ, ਮੇਰੀ ਸੁਰਤ ਉਹਦੀ ਚੇਲੀ ਹੈ, ਸੁਰਤ ਧੁਨ ਚੇਲਾ। ਫਿਰ ਵਿੱਚ ਇੱਕ ਤੀਸਰਾ ਲਫ਼ਜ਼ ਵਰਤ ਦਿੱਤਾ ਧੁਨ, ਉਹ ਧੁਨ ਸਾਧ ਸੰਗਤ ਕਿਹੜੀ, ਇੱਕ ਸ਼ਬਦ ਇੱਕ ਸੁਰਤ ਇੱਕ ਧੁਨ, ਤਿੰਨ ਨੁਕਤੇ ਰੱਖ ਦਿੱਤੇ ਮਹਾਰਾਜ ਨੇ। ਕਹਿੰਦੇ ਨੇ ਸ਼ਬਦ ਜਿਹੜਾ ਸਾਰੇ ਸੰਸਾਰ ਦਾ ਆਧਾਰ ਉਹ ਸਾਡਾ ਗੁਰੂ ਹੈ, ਮੇਰੀ ਸੁਰਤ ਜਿਹੜੀ ਉਸ ਸ਼ਬਦ ਨਾਲ ਮਿਲਾਪ ਕਰਕੇ ਉੱਚੀ ਅਵਸਥਾ ਵਿੱਚ ਜਾਂਦੀ ਹੈ ਉਹਦੀ ਚੇਲੀ ਹੈ, ਉਸ ਸ਼ਬਦ ਨੂੰ ਮੰਨਣ ਵਾਲੀ ਹੈ। ਤੇ ਧੁਨ ਕਹਿੰਦੇ ਨੇ ਸਾਧ ਸੰਗਤ ਜਿਸ ਧੁਨ ਤੋਂ ਸਾਰਾ ਸੰਸਾਰ ਬਣਿਆ, ਕਹਿੰਦੇ ਨੇ ਅਸਲ ਵਿੱਚ ਉਹ ਧੁਨ ਇਸ ਸੰਸਾਰ ਨੂੰ ਲੈ ਕੇ ਚੱਲਣ ਵਾਲੀ ਹੈ, ਧੁਨ ਕਰਕੇ ਹੀ ਸੁਰਤ ਸ਼ਬਦ ਨਾਲ ਜੁੜੇਗੀ, ਉਦਾਂ ਨਹੀਂ ਜੁੜਦੀ। ਸਿੱਧਾ ਲੋਕਾਂ ਨੇ ਯਤਨ ਕੀਤਾ, ਨਹੀਂ ਜੁੜੀ, ਦੋ ਦੋ ਤਿੰਨ ਤਿੰਨ ਚਾਰ ਚਾਰ ਦਿਨ ਦੀ ਸਮਾਧੀ, ਹੋਰ ਮਤਾਂ ਵਿੱਚ ਵੀ ਸਾਧ ਸੰਗਤ ਲੋਕ ਮਾਰ ਲੈਂਦੇ ਆ, ਪਰ ਉਹ ਆਨੰਦ ਨਹੀਂ ਆਇਆ, ਉਹ ਉੱਚੀ ਅਵਸਥਾ ਵਾਲਾ, ਉਹ ਆਤਮਕ ਮੰਡਲਾਂ ਵਾਲਾ ਆਨੰਦ ਜਿਹੜਾ ਸਿੱਖ ਪੰਥ ਵਿੱਚ ਸਾਧ ਸੰਗਤ ਮਹਾਂਪੁਰਸ਼ਾਂ ਨੇ ਮਾਣਿਆ, ਉਹ ਹੈ ਤਾਂ ਸਾਰੇ ਸਤਿਕਾਰਯੋਗ, ਪਰ ਬਾਕੀਆਂ ਵਿੱਚ ਉੱਥੋਂ ਤੱਕ ਗੱਲ ਗਈ ਨਾ, ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਊਣਤਾ ਹੀ ਰਹਿ ਗਈ। ਉਸ ਸ਼ਬਦ ਨੂੰ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਹਿਲਾਂ ਕਹਿ ਗਏ, ਫਿਰ ਆਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਵਾਰੀ, ਤੇ ਮਹਾਰਾਜ ਨੇ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸੱਚੇ ਪਾਤਸ਼ਾਹ ਜੀ ਨੇ ਸ਼ੰਕਾ ਹੀ ਕੱਢ ਦਿੱਤਾ, ਕਹਿੰਦੇ ਬਾਣੀ ਅਸਲ ਵਿੱਚ ਗੁਰੂ ਹੈ, ਪਰ ਉਹਨਾਂ ਸਰੀਰਾਂ ਦਾ ਸਤਿਕਾਰ ਆਪਾਂ ਤਾਂ ਕੀਤਾ ਜਿਹਨਾਂ ਸਰੀਰਾਂ ਦੁਆਰਾ ਸਾਧ ਸੰਗਤ ਬਾਣੀ ਸਾਡੇ ਤੱਕ ਪਹੁੰਚੀ, ਉਹ ਸਰੀਰ ਗੁਰੂ ਨਹੀਂ ਹੈ। ਇਹ ਪੰਜਵੇਂ ਪਾਤਸ਼ਾਹ ਜੀ ਨੇ ਆਪ ਵੀ ਕਹਿਤਾ, ਮਹਿਮਾ ਪ੍ਰਕਾਸ਼ ਵਾਲੇ ਨੇ ਵੀ ਲਿਖਿਆ, ਤੇ ਸਾਧ ਸੰਗਤ ਫਿਰ ਬਨਸਾਵਲੀ ਨਾਮਾ ਜਿਹੜਾ ਲਿਖਿਆ ਕੇਸਰ ਸਿੰਘ ਛਿਬਰ ਨੇ, ਉਹਦੇ ਚ ਵੀ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਉਹਨੇ ਦਰਜ ਕੀਤੇ ਵੀ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸਰੀਰ ਨਹੀਂ ਅਸਲ ਵਿੱਚ ਸ਼ਬਦ ਗੁਰੂ ਹੈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਸ਼ੰਕਾ ਕੱਢ ਕੇ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ, ਉਦੋਂ ਪੋਥੀ ਸਾਹਿਬ ਆਖਿਆ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਤੇ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਤੇ ਕਿਰਪਾ ਕੀਤੀ, ਉਹ ਕਹਿੰਦੇ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਤਾਂ ਸੱਚੇ ਪਾਤਸ਼ਾਹ ਜੀ ਨੇ ਸ਼ੰਕਾ ਆਪਣਾ ਕੱਢ ਦਿੱਤਾ, ਕੋਈ ਆਪਾਂ ਸੁੱਤੇ ਸੁੱਤੀ ਨਹੀਂ ਸ਼ਬਦ ਨੂੰ ਗੁਰੂ ਮੰਨੀ ਜਾਂਦੇ, ਗੁਰੂ ਸਾਹਿਬ ਦਾ ਹੁਕਮ ਹੈ, ਗੁਰੂ ਸਾਹਿਬ ਨੇ ਆਪ ਸ਼ਬਦ ਨੂੰ ਗੁਰੂ ਮੰਨਿਆ, ਤੇ ਫਿਰ ਸਾਧ ਸੰਗਤ ਜੇ ਸ਼ਬਦ ਨੂੰ ਆਪਾਂ ਗੁਰੂ ਮੰਨਣਾ ਤੇ ਫਿਰ ਗੁਰੂ ਜੀ ਦਾ ਸਤਿਕਾਰ ਜ਼ਰੂਰ ਕਰਨਾ ਪਵੇਗਾ। ਜੇ ਸਤਿਕਾਰ ਨਾ ਕਰਾਂਗੇ ਤੇ ਫਿਰ ਆਪਾਂ ਇੱਥੋਂ ਪ੍ਰਾਪਤੀ ਕੋਈ ਨਹੀਂ ਕਰ ਸਕਦੇ, ਕਿਉਂਕਿ ਜੇ ਸਿੱਖ ਗੁਰੂ ਦਾ ਸਤਿਕਾਰ ਨਹੀਂ ਕਰਦਾ ਤੇ ਗੁਰੂ ਤੋਂ ਪ੍ਰਾਪਤ ਕੀ ਕਰ ਲਏਗਾ? ਗੁਰੂ ਦਾ ਅਦਬ ਸਤਿਕਾਰ ਤੇ ਕਰਨਾ ਪਵੇਗਾ। ਪਰ ਸਤਿਕਾਰ ਦੀਆਂ ਸਾਧ ਸੰਗਤ ਕੁਝ ਨਿਸ਼ਾਨੀਆਂ ਹੁੰਦੀਆਂ, ਜੇ ਆਪਾਂ ਚੌਰ ਕਰਨੀ ਵੀ ਛੱਡ ਦਈਏ, ਮੱਥਾ ਟੇਕਣਾ ਵੀ ਛੱਡ ਦਈਏ, ਕਿਉਂਕਿ ਚੌਰ ਵਾਸਤੇ ਵੀ ਕਿਸੇ ਨੇ ਪਹਿਲਾਂ ਕਿੰਤੂ ਕੀਤਾ, ਨਿਊਯਾਰਕ ਇੱਕ ਵਾਰੀ ਸਟੇਜ ਤੇ ਉਹਨੇ ਕੀਤਾ ਸੀ ਰਿਚਮੰਡ ਹਿੱਲ, ਭਈ ਮਹਾਰਾਜ ਨੇ ਚੌਰ ਕਰਨ ਦੀ ਕੋਈ ਲੋੜ ਨਹੀਂ, ਇਹ ਐਵੇਂ ਅੰਨੀ ਸ਼ਰਧਾ ਹੀ ਹੈ, ਉਹਦਾ ਆਪਣਾ ਚਾਰ ਸੀ। ਪਰ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਤੇ ਚੌਰ ਹੁੰਦੀ ਰਹੀ, ਉਦੋਂ ਨਹੀਂ ਸੀ ਸਿੱਖਾਂ ਦੀ ਅੰਨੀ ਸ਼ਰਧਾ, ਨਾ ਏਦਾਂ ਦਾ ਗਿਆਨ ਕਿਸੇ ਦੇ ਸਾਧ ਸੰਗਤ ਦਿਮਾਗ 'ਚ ਪੈਦਾ ਹੋਇਆ ਸੀ। ਕਲਗੀਧਰ ਪਾਤਸ਼ਾਹ ਜੇ ਗੁਰੂ ਨੇ ਉਹਨਾਂ ਦੇ ਸੀਸ ਤੇ ਚੌਰ ਝੋਲੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਗੁਰੂ ਉਹਨਾਂ ਦੇ ਚੌਰ ਕਿਉਂ ਨਹੀਂ ਹੋਣੀ ਚਾਹੀਦੀ? ਇਹਦਾ ਜਵਾਬ ਉਹਨੂੰ ਕੋਈ ਨਹੀਂ ਮੁੜ ਕੇ ਆਇਆ। ਜਦੋਂ ਉਹਨੂੰ ਪੁੱਛਿਆ ਗਿਆ ਭਾਈ ਜੇ ਇਹ ਅੰਨੀ ਸ਼ਰਧਾ ਹੈ ਤੇ ਭਾਈ ਕੀਰਤੀਆ ਕਿਉਂ ਮਹਾਰਾਜ ਦੇ ਸਿਰ ਤੇ ਚੌਰ ਕਰਦਾ ਸੀ? ਉਹਦੀ ਉਮਰ ਹੀ ਲੰਘ ਗਈ ਸਾਰੀ ਚੌਰ ਕਰਦੇ ਦੀ, ਉਹ ਚੌਰ ਬਰਦਾਰ ਹੀ ਹੈ ਕਲਗੀਧਰ ਪਾਤਸ਼ਾਹ ਦਾ, ਫਿਰ ਉਹਨੇ ਚੌਰ ਕਿਉਂ ਕੀਤੀ? ਉਦੋਂ ਮਹਾਰਾਜ ਨੇ ਅੰਨੀ ਸ਼ਰਧਾ ਤੋਂ ਮਨਾ ਕਿਉਂ ਨਾ ਕੀਤਾ? ਇਸੇ ਲਈ ਕੀਤੀ ਨਾ, ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੇ ਗੁਰੂ ਤੇ ਫਿਰ ਕਿਉਂ ਨਾ ਚੌਰ ਹੋਵੇ? ਉਹਨੂੰ ਜਵਾਬ ਨਹੀਂ ਆਇਆ। ਫਿਰ ਕਈ ਵਾਰੀ ਸਾਧ ਸੰਗਤ ਕਈ ਤਰ੍ਹਾਂ ਦੇ ਵਿਚਾਰ ਆਪਾਂ ਨੂੰ ਸੁਣਨ ਨੂੰ ਮਿਲਦੇ, ਮੇਰਾ ਕਿਸੇ ਤੇ ਕਿੰਤੂ ਨਹੀਂ, ਅੱਜ ਮੈਨੂੰ ਹੁਕਮ ਹੋਇਆ ਵੀ ਸ਼ਬਦ ਗੁਰੂ ਤੇ ਬੋਲਣਾ ਤੇ ਮੈਂ ਯਤਨ ਕਰਾਂਗਾ ਭਾਈ ਕਿਸੇ ਤਰ੍ਹਾਂ ਸਾਡੀ ਸਮਝ ਵਿੱਚ ਇਹ ਗੱਲ ਆ ਸਕੇ ਭਾਈ ਸ਼ਬਦ ਗੁਰੂ ਸਾਧ ਸੰਗਤ ਸਿਰਫ ਕਹਿਣ ਮਾਤਰ ਨੂੰ ਨਹੀਂ, ਸ਼ਬਦ ਗੁਰੂ ਹਾਜ਼ਰ ਨਾਜ਼ਰ ਹੈ, ਹਾਜ਼ਰ ਨਾਜ਼ਰ ਆਪਾਂ ਅਰਦਾਸਾਂ ਕਰਦੇ ਹਾਂ, ਆ ਪਰਿਵਾਰ ਨੇ ਖੰਡਪੁਰ ਸਾਹਿਬ ਰਖਵਾਇਆ ਅੱਜ ਭੋਗ ਪਏ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ, ਤੇ ਜੇ ਸ਼ਰਧਾ ਨਾਲ ਆਪਾਂ ਸੇਵਾ ਕਰੀਏ ਭਲਾ ਗੁਰੂ ਕਿਉਂ ਨਹੀਂ ਬਖਸ਼ਿਸ਼ ਕਰਦਾ? ਜਿਹੜਾ ਸਾਡੀ ਅਰਦਾਸ ਸੁਣ ਸਕਦਾ, ਜਿਹੜਾ ਸਾਡੇ ਕਾਰਜ ਨਿਰਵਿਘਨਤਾ ਸਾਧ ਸੰਗਤ ਸੰਪੂਰਨ ਕਰ ਸਕਦਾ, ਜਿਹੜਾ ਸਾਡੇ ਦੁੱਖ ਕੱਟ ਸਕਦਾ, ਜਿਹੜਾ ਸਾਨੂੰ ਸੁੱਖ ਬਖਸ਼ ਸਕਦਾ, ਜਿਹੜਾ ਸਾਡੇ ਰੋਗਾਂ ਨੂੰ ਦੂਰ ਕਰਦਾ, ਉਸ ਗੁਰੂ ਦਾ ਫਿਰ ਸਤਿਕਾਰ ਕਿਵੇਂ ਕਰਨਾ ਚਾਹੀਦਾ? ਮੱਥਾ ਵੀ ਆਪਾਂ ਟੇਕਣੋਂ ਬੰਦ ਕਰ ਦਿੰਦੇ ਹਾਂ, ਕਿਉਂਕਿ ਇਹ ਵੀ ਮੇਰੇ ਸੁਣਨ ਵਿੱਚ ਆਇਆ ਸੀ ਕੁਝ ਦਿਨ ਪਹਿਲਾਂ ਕਿਤੇ, ਭਾਈ ਭਾਵੇਂ ਅੱਗੇ ਮੱਥੇ ਟੇਕੋ ਭਾਵੇਂ ਪਿੱਛੇ ਆ ਕੇ ਮੱਥੇ ਟੇਕ ਲਓ, ਮੱਥੇ ਟੇਕਿਆ ਕੁਝ ਨਹੀਂ ਬਣਨਾ, ਤੇ ਫਿਰ ਸਾਧ ਸੰਗਤ ਬਣਨਾ ਕਿੱਦਾਂ? ਇਹ ਨਹੀਂ ਕੋਈ ਸਿੱਧ ਕਰਕੇ ਦੱਸ ਸਕਿਆ ਭਾਈ ਬਣਨਾ ਕਿੱਦਾਂ, ਜੇ ਮੱਥਾ ਟੇਕਿਆ ਨਹੀਂ ਬਣਨਾ, ਜੇ ਚੌਲ ਕੀਤਿਆ ਨਹੀਂ ਬਣਨਾ, ਜੇ ਪ੍ਰਕਰਮਾ ਕੀਤਿਆ ਨਹੀਂ ਬਣਨਾ, ਜੇ ਗੁਰੂ ਸਾਹਿਬ ਦਾ ਅਦਬ ਸਤਿਕਾਰ ਕੀਤਿਆ ਨਹੀਂ ਬਣਨਾ, ਫਿਰ ਕਿਹੜੇ ਤਰੀਕੇ ਦਾ ਬਣਨਾ? ਇਹ ਨਹੀਂ ਸਾਧ ਸੰਗਤ ਅਜੇ ਤੱਕ ਕਿਸੇ ਨੇ ਦੱਸਿਆ। ਰੋਕਣ ਦਾ ਜ਼ਰੂਰ ਯਤਨ ਕੀਤਾ, ਇਹ ਗੱਲ ਕਹਿ ਕੇ ਵੀ ਇਹ ਵਹਿਮ ਮੰਨਦਾ, ਇਹ ਅੰਨੀ ਸ਼ਰਧਾ ਸਾਧ ਸੰਗਤ ਦੀ, ਅੰਨੀ ਸ਼ਰਧਾ ਨਹੀਂ, ਇਹ ਗੁਰੂ ਦਾ ਅਦਬ ਸਤਿਕਾਰ ਹੈ। ਅੰਨੀ ਸ਼ਰਧਾ ਉਹ ਹੁੰਦੀ ਹੈ ਜਿਹੜੀ ਥਾਵਾਂ ਥਾਵਾਂ ਤੇ ਜਾਣਾ। ਗੁਰੂ ਦਾ ਅਦਬ ਸਤਿਕਾਰ ਜਿੰਨਾ ਕੋਈ ਮਰਜ਼ੀ ਗੱਲ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੱਕ ਵਾਰੀ ਲੰਗਰ ਵਿੱਚ ਗਏ ਗੋਦਵਾਲ ਦੀ ਗੱਲ, ਤੇ ਬਾਬਾ ਹੰਡਾਲ ਜੀ ਜਿਨ੍ਹਾਂ ਤੋਂ ਬਾਅਦ ਮੁੜ ਕੇ ਉਹਨਾਂ ਨੇ ਆਪਣਾ ਇੱਕ ਗੁਰੂ ਡੰਮ ਵੱਖਰਾ ਚਲਾ ਲਿਆ ਬਾਬੇ ਹੰਡਾਲ ਦੀ ਅੰਸ ਬੰਸ ਨੇ, ਚਲੋ ਉਹ ਤੇ ਸਾਧ ਸੰਗਤ ਮੁੜ ਕੇ ਪੰਥ ਤੋਂ ਪਾਸੇ ਕਰ ਦਿੱਤੇ ਗਏ ਕਿਉਂਕਿ ਉਹ ਫਿਰ ਸਰਕਾਰ ਨਾਲ ਹੀ ਰਲ ਗਏ, ਪਰ ਬਾਬੇ ਹੰਡਾਲ ਦੀ ਸੇਵਾ ਬਹੁਤ ਜ਼ਿਆਦਾ ਸੀ। ਬਾਬੇ ਹੰਡਾਲ ਨੂੰ ਅਦਬ ਸਤਿਕਾਰ ਮਹਾਰਾਜ ਜੀ ਨੇ ਇੰਨਾ ਦਿੱਤਾ ਗੁਰੂ ਅਮਰਦਾਸ ਜੀ ਨੇ ਵੀ ਕਹਿਣ ਤੋਂ ਪਰੇ, ਅਜੇ ਤੱਕ ਸਾਧ ਸੰਗਤ ਤਾਂ ਉਹਨਾਂ ਦੇ ਅਸਥਾਨ ਤੇ ਨਮਸਕਾਰਾਂ ਹੁੰਦੀਆਂ ਬਾਬਾ ਹੰਡਾਲ ਜੀ ਦੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਲੰਗਰ ਚ ਆਏ ਅਚਾਨਕ ਹੀ, ਤੇ ਬਾਬੇ ਹੰਡਾਲ ਦੀ ਡਿਊਟੀ ਸੀ ਆਟਾ ਗੁੰਨਣ ਦੀ, ਪੱਕਾ ਹੀ ਉਹ ਲੰਗਰਾਂ ਚ ਆਟਾ ਹੀ ਗੁੰਨਦਾ ਸੀ। ਜਦੋਂ ਉਹਨੇ ਇੱਕਦਮ ਵੇਖਿਆ ਵੀ ਗੁਰੂ ਅਮਰਦਾਸ ਮਹਾਰਾਜ ਜੀ ਆ ਗਏ ਤੇ ਹੱਥਾਂ ਦੇ ਨਾਲ ਲਿਬੜੇ ਸਨ ਸਾਧ ਸੰਗਤ ਨੂੰ, ਉਹਦੀ ਆਦਤ ਹੈ ਬਾਬੇ ਹੰਡਾਲ ਦੀ ਭਈ ਰੋਜ਼ ਲੰਮੇ ਪੈ ਕੇ ਗੁਰੂ ਅਮਰਦਾਸ ਜੀ ਨੂੰ ਜਦੋਂ ਦਰਸ਼ਨ ਕਰਨੇ ਲੰਮੇ ਪੈ ਕੇ ਡੰਡੋਤ ਪੰਦਰਾਂ ਕਰਨੀਆਂ, ਥੱਲੇ ਲੰਮੇ ਪੈ ਕੇ ਡੰਡੇ ਵਾਂਗ ਮੱਥਾ ਧਰਤੀ ਤੇ ਲਾਉਣਾ ਸਾਰਾ ਸਰੀਰ, ਉਧਰੋਂ ਉਹ ਆਟਾ ਗੁੰਨਣ ਡਏ ਨੇ ਹੱਥਾਂ ਦੇ ਨਾਲ ਲਿਬੜਿਆ, ਤੇ ਉਧਰੋਂ ਗੁਰੂ ਅਮਰਦਾਸ ਮਹਾਰਾਜ ਜੀ ਲੰਗਰ ਵਿੱਚ ਆ ਗਏ। ਹੁਣ ਬਾਬੇ ਹੰਡਾਲ ਨੇ ਸਾਧ ਸੰਗਤ ਕੀ ਕੀਤਾ? ਛੇਤੀ ਛੇਤੀ ਆਪਣੇ ਹੱਥਾਂ ਨੂੰ ਪਿੱਠ ਪਿੱਛੇ ਕਰ ਲਏ ਤੇ ਮੱਥਾ ਧਰਤੀ ਤੇ ਲਾਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ, ਮੋਢਿਆਂ ਤੇ ਫੜ ਕੇ ਠਾਲ ਲਿਆ, ਆਖਿਆ ਬਾਬੇ ਹੰਡਾਲ ਤੇਰੀ ਸੇਵਾ ਗੁਰੂ ਦਰ ਤੇ ਅੱਜ ਪ੍ਰਵਾਨ ਹੋ ਗਈ, ਤੂੰ ਲੰਗਰ ਦਾ ਵੀ ਅਦਬ ਰੱਖ ਲਿਆ ਹੈ, ਭਾਈ ਹੱਥ ਥੱਲੇ ਨਹੀਂ ਲਾਏ, ਆਟੇ ਵਾਲੇ ਹੱਥ ਨੇ, ਗੁਰੂ ਦਾ ਲੰਗਰ ਹੈ ਉਹ ਵੀ ਸੀਤ ਪ੍ਰਸਾਦ ਹੈ ਮਹਾਰਾਜ ਦਾ, ਪਰ ਮਹਾਰਾਜ ਨੂੰ ਮੱਥਾ ਵੀ ਉਸੇ ਤਰ੍ਹਾਂ ਹੀ ਟੇਕ ਦਿੱਤਾ ਲੰਮੇ ਪੈ ਕੇ, ਤੇ ਆਟੇ ਵਾਲੇ ਹੱਥ ਸਾਧ ਸੰਗਤ ਪਿੱਛੇ ਕਰ ਲਏ, ਬਹੁਤ ਹੀ ਖੁਸ਼ ਹੋਏ ਮਹਾਰਾਜ। ਉਹ ਕਹਿੰਦੇ ਬਾਬੇ ਹੰਡਾਲ ਨੇ ਦੋਵੇਂ ਪਾਸੇ ਰੱਖ ਲਏ ਆ, ਲੰਗਰ ਦਾ ਵੀ ਅਦਬ ਰੱਖ ਲਿਆ ਤੇ ਗੁਰੂ ਦਾ ਵੀ ਸਤਿਕਾਰ ਉਨਾ ਹੀ ਕਰ ਦਿੱਤਾ ਜਿੰਨਾ ਰੋਜ਼ ਕਰਦਾ ਸੀ। ਉਸ ਦਿਨ ਸੇਵਾ ਪ੍ਰਵਾਨ ਕਰਕੇ ਬਾਬਾ ਹੰਡਾਲ ਜੀ ਨੂੰ ਸਾਧ ਸੰਗਤ ਫਿਰ ਗੁਰੂ ਅਮਰਦਾਸ ਜੀ ਨੇ ਤੋਰ ਦਿੱਤਾ, ਜਡਿਆਲੇ ਗੁਰੂ ਦੇ ਸਾਨੂੰ ਰਹਿਣ ਵਾਲੇ ਉਹਨਾਂ ਦੇ ਨਾਂ ਤੇ ਸਾਧ ਸੰਗਤ ਗੁਰੂ ਕਾ ਜਡਿਆਲਾ ਵੱਜਿਆ, ਕਿਉਂਕਿ ਬਾਅਦ ਵਿੱਚ ਉਹਨਾਂ ਬਾਬੇ ਹੰਡਾਲ ਨੂੰ ਗੁਰੂ ਹੀ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਔਲਾਦ ਨੇ, ਜਿਵੇਂ ਕਈ ਗੁਰੂ ਡੰਮ ਅੱਜ ਕੱਲ੍ਹ ਵੀ ਚੱਲ ਪਏ, ਫਿਰ ਸਾਧ ਸੰਗਤ ਉਹ ਮੁੜ ਕੇ ਛੇਕੇ ਗਏ ਪੰਥ ਵਿੱਚ, ਇਸ ਕਰਕੇ ਭਈ ਨਨਕਾਣਾ ਸਾਹਿਬ ਵਾਲਾ ਸਾਕਾ ਕਰਾਉਣ ਵਿੱਚ ਸਾਧ ਸੰਗਤ ਉਹਨਾਂ ਦੇ ਬੰਦਿਆਂ ਦਾ ਹੱਥ ਹੋ ਗਿਆ। ਗੁਰੂ ਦੀ ਬਖਸ਼ਿਸ਼ ਬਾਬਾ ਹੰਡਾਲ ਜੀ ਤੇ ਹੋਈ, ਪਰ ਇੰਨਾ ਅਦਬ ਕੀਤਾ, ਜੇ ਤੇ ਗੁਰੂ ਦਾ ਅਦਬ ਸਤਿਕਾਰ ਬਾਬੇ ਹੰਡਾਲ ਨੇ ਕੀਤਾ ਤੇ ਗੁਰੂ ਸਾਹਿਬ ਹੋਏ ਖੁਸ਼। ਗੁਰੂ ਦੇ ਸੀਸ ਉੱਤੇ ਚੌਰ ਝੁੱਲੀ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਤੱਤਾਂ ਦੇ ਸਰੀਰ ਕਰਕੇ ਨੇ, ਫਿਰ ਉਸੇ ਗੁਰੂ ਸ਼ਬਦ ਨੂੰ ਸਾਧ ਸੰਗਤ ਕਲਗੀਧਰ ਪਾਤਸ਼ਾਹ ਆਪ ਪ੍ਰਕਰਮਾ ਕਰਕੇ ਮੱਥਾ ਟੇਕ ਜਾਣ ਤੇ ਲੋਕ ਕਿੰਤੂ ਕਰਨ ਭਈ ਇਹਨਾਂ ਦੇ ਉੱਤੇ ਚੌਰ ਕੀ ਕਰਨ ਹੁੰਦਾ, ਇਹ ਅੰਨੀ ਸ਼ਰਧਾ, ਇਹ ਪ੍ਰਕਰਮਾ ਕਰਨ ਦਾ ਕੀ ਲਾਭ, ਸ਼ਬਦ ਤੇ ਨਿਰਲੇਪ ਹੈ ਤਾਂ ਸ਼ਬਦ ਨਿਰਲੇਪ, ਗੁਰੂ ਦੇ ਦੇਹ ਕਰਕੇ ਵੀ ਨਿਰਲੇਪ ਹੈ, ਕੱਲਾ ਸ਼ਬਦ ਨਹੀਂ ਨਿਰਲੇਪ, ਨੇਪ ਜਦੋਂ ਪੰਜਵੇਂ ਪਾਤਸ਼ਾਹ ਸਰੀਰ ਵਿੱਚ ਨੀ ਉਦੋਂ ਨਹੀਂ ਨੇਪ ਇੱਕ ਸਰੀਰ ਤੱਤੀ ਲੋਹ ਤੇ ਬੈਠਾ ਹੋਵੇ ਤਾਂਬੇ ਵਾਂਗ ਤਾਬੀ ਸਾਹ ਸੰਗਤ ਲੋਹੇ ਉੱਪਰ ਤੱਤਾ ਰੇਤਾ ਜੇੜਦਾ ਮਹੀਨਾ ਤੇ ਗੁਰੂ ਥੱਲੇ ਬਰਫ ਵਰਗਾ ਸ਼ਾਂਤ ਬਾਣੀ ਵਿਚਾਰੀ ਜਾਂਦਾ ਉਹ ਨਿਰਲੇਪ ਨਹੀਂ ਉਹ ਬਿਨਾਂ ਨਿਰਲੇਪ ਦਾ ਕੋਈ ਇੰਨਾ ਕਸ਼ਟ ਸਾਹ ਸੰਗਤ ਹੱਸ ਕੇ ਚੱਲ ਗਏ ਗੁਰੂ ਸਦਾ ਹੀ ਨਿਰਲੇਪ ਹੁੰਦਾ ਇਹ ਨੀ ਵੀ ਅੱਜ ਸ਼ਬਦ ਹੈ ਤੇ ਤਾਂ ਨਿਰਲੇਪ ਹੈ ਗੁਰੂ ਜਦੋਂ ਸਰੀਰ ਕਰਕੇ ਅਸੀਂ ਸਾਧ ਸੰਗਤ ਉਦੋਂ ਵੀ ਨਿਰਲੇਪ ਹੀ ਸੀ ਉਹ ਨਿਰਲੇਪ ਹੀ ਹੈ ਤੇ ਤੱਤਾਂ ਚ ਤੱਤ ਬਣਾ ਲੈਂਦਾ ਜੇ ਨਿਰਲੇਪ ਨਹੀਂ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੀਰ ਕਿਉਂ ਨੀ ਮਿਲਿਆ ਫਿਰ ਇਹ ਕਿਉਂ ਮਹਾਰਾਜ ਨੇ ਜਣਾ ਦਿੱਤਾ ਵੀ ਅਸੀਂ ਪ੍ਰਕਾਸ਼ ਰੂਪ ਹਾਂ ਅਸੀਂ ਨਿਰਲੇਪ ਹਾਂ ਆਪਣਾ ਸਰੀਰ ਗੁਪਤ ਕਰਕੇ ਇਹ ਜਣਾ ਦਿੱਤਾ ਭਾਈ ਗੁਰੂ ਸਰਬ ਵਿਆਪੀ ਹੈ ਗੁਰੂ ਸਾਰਿਆਂ ਥਾਵਾਂ ਤੇ ਹੁੰਦਾ ਗੁਰੂ ਪਰਮੇਸ਼ਰ ਦਾ ਰੂਪ ਹੈ ਜਿਵੇਂ ਪਰਮੇਸ਼ਰ ਨਿਰਲੇਪ ਹੈ ਉਸੇ ਤਰ੍ਹਾਂ ਸਾਧ ਸੰਗਤ ਸ਼ਬਦ ਨਿਰਲੇਪ ਹੈ ਉਸੇ ਤਰ੍ਹਾਂ ਗੁਰੂ ਨਿਰਲੇਪ ਹੈ ਅੱਜ ਸ਼ਬਦ ਨਿਰਲੇਪ ਦਾ ਆਪਾਂ ਨੂੰ ਚੇਤਾ ਆ ਗਿਆ ਤੇ ਸ਼ਬਦ ਨਿਰਲੇਪ ਹੈ ਇਹਨੂੰ ਚੌਰ ਵੀ ਨਾ ਕਰੋ ਇਹਨੂੰ ਮੱਥਾ ਵੀ ਨਾ ਟੇਕੋ ਇਹਦੀਆਂ ਪ੍ਰਕਰਮਾ ਵੀ ਨਾ ਕਰੋ ਇਹਦੇ ਅੱਗੇ ਪਾਣੀ ਵੀ ਨਾ ਛਿੜਕੋ ਇਹਨੂੰ ਵੇਖ ਕੇ ਜੋੜਾ ਵੀ ਨਾ ਲਾਓ ਕਹਿੰਦੇ ਜੋੜਾ ਲਾਉਣ ਦੀ ਕੀ ਲੋੜ ਕਿਉਂਕਿ ਸ਼ਬਦ ਤੇ ਨਿਰਲੇਪ ਹੈ ਤੇ ਨਿਰਲੇਪ ਤੇ ਸਾਧ ਸੰਗਤ ਦੇਹ ਵੀ ਸੀ ਫਿਰ ਪੰਜਵੇਂ ਪਾਤਸ਼ਾਹ ਜੀ ਆਪ ਕਿਉਂ ਜੋੜਾ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪੋਥੀਆਂ ਲੈ ਕੇ ਆਏ ਫਿਰ ਕਲਗੀਧਰ ਪਾਤਸ਼ਾਹ ਜੀ ਤੇ ਚੌਰ ਕਾਹਦੇ ਲਈ ਹੋਈ ਜੇ ਸ਼ਬਦ ਨਿਰਲੇਪ ਤੇ ਗੁਰੂ ਦੇਹ ਕਰਕੇ ਨਿਰਲੇਪ ਨਹੀਂ ਨਿਰਲੇਪ ਦਾ ਤਾਂ ਸਿਰਫ ਸਾਧ ਸੰਗਤ ਨਿਰਲੇਪਤਾ ਦਾ ਸਿਰਫ ਬਹਾਨਾ ਹੈ ਉਵੇਂ ਇਹ ਯਤਨ ਹੈ ਭਾਈ ਗੁਰੂ ਸਿੱਖ ਸਾਧ ਸੰਗਤ ਏਦਾਂ ਦਾ ਬਣ ਜਾਵੇ ਭਾਈ ਮਰਜ਼ੀ ਕਰੇ ਆਪਣੀ ਗੁਰੂ ਦੇ ਵਚਨ ਤੋਂ ਪਰੇ ਪਰੇ ਤੁਰਿਆ ਫਿਰੇ ਪਰ ਰਵੇ ਸਿੱਖ ਹੀ ਮੈਨੂੰ ਮਾਫ਼ ਕਰ ਦੇਣਾ ਕਿਉਂਕਿ ਕਈ ਮਤ ਇਸੇ ਤਰ੍ਹਾਂ ਇਸੇ ਕਰਕੇ ਚੱਲੀ ਜਾਂਦੇ ਆ ਉਹਨਾਂ ਦੀ ਭੀੜ ਵੀ ਇਸੇ ਕਰਕੇ ਜਾ ਰਹੀ ਉੱਥੇ ਪਾਬੰਦੀ ਕੋਈ ਨੀ ਕਹਿੰਦੇ ਉੱਥੇ ਪਾਬੰਦੀ ਕੋਈ ਨੀ ਜੀ ਉੱਥੇ ਸਭ ਖੁੱਲ੍ਹਾ ਜੇ ਖੁੱਲ੍ਹਾ ਅੱਜ ਦੇ ਦਿਓ ਸਾਧ ਸੰਗਤ ਗੁਰੂ ਦੇ ਪੰਥ ਵਿੱਚ ਤੇ ਇੱਥੇ ਵੀ ਭੀੜ ਜਿੰਨੀ ਮਰਜ਼ੀ ਲਾ ਲਓ ਪਰ ਮਹਾਰਾਜ ਕਹਿੰਦੇ ਨੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰੂ ਕੀ ਸਿੱਖੀ ਸਾਧ ਸੰਗਤ ਕਮਾਉਣੀ ਬਹੁਤ ਔਖੀ ਹੈ ਕਹਿਣੀ ਜਿੰਨੀ ਸੌਖੀ ਕਮਾਉਣੀ ਓਨੀ ਔਖੀ ਇਹ ਸਿੱਖੀ ਇਹਦੇ ਵਿੱਚ ਕੋਈ ਲਾਜ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਤੇ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਉਹ ਕਹਿੰਦੇ ਨੇ ਜਾਓ ਤਾਂ ਪ੍ਰੇਮ ਖੇਡਣ ਕਾ ਚਾਹੋ ਸਿਰ ਧਲ ਤਰੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਹਿੰਦੇ ਨੇ ਜੇ ਇਸ ਗਲੀ ਵਿੱਚ ਆਉਣਾ ਹੀ ਤਾਂ ਸਿਰ ਦੇ ਕੇ ਵੀ ਨੀ ਤੂੰ ਕਹਿ ਸਕਦਾ ਮੈਂ ਸਿਰ ਦਿੱਤਾ ਗੁਰੂ ਵਾਸਤੇ ਸਿਰ ਦੇ ਕੇ ਵੀ ਸਿੱਖ ਮਾਣ ਨਹੀਂ ਕਰ ਸਕਦਾ ਵੀ ਮੈਂ ਤੇਰੇ ਲਈ ਸਿਰ ਦਿੱਤਾ ਹਾਂ ਗੁਰੂ ਜ਼ਰੂਰ ਕਿਰਪਾ ਕਰਦਾ ਕੋਈ ਸਿਰ ਦੇਣ ਤੱਕ ਸਤਿਕਾਰ ਕਰੇ ਕੋਈ ਅਦਬ ਕਰੇ ਤੇ ਗੁਰੂ ਦੀ ਬਖਸ਼ਿਸ਼ ਤੇ ਮਿਲ ਜਾਂਦੀ ਹੈ ਪਰ ਸਿੱਖ ਨਹੀਂ ਹੰਕਾਰ ਕਰ ਸਕਦਾ ਸਿਰ ਦੇ ਕੇ ਵੀ ਕਿ ਮੈਂ ਤੇਰੇ ਲਈ ਸਿਰ ਦੇ ਦਿੱਤਾ ਕਹਿੰਦੇ ਸਿਰ ਦੀਜੈ ਕਾਣ ਨਾ ਕੀਜੈ ਫਿਰ ਵੀ ਨਹੀਂ ਕਹਿ ਸਕਦਾ ਵੀ ਮੈਂ ਸਿਰ ਦਿੱਤਾ ਇਸ ਕਰਕੇ ਸਾਧ ਸੰਗਤ ਗੁਰੂ ਜੇ ਸਾਡੀ ਅਰਦਾਸ ਬੇਨਤੀ ਸੁਣਦਾ ਇਹ ਪ੍ਰਤੱਖ ਗੱਲ ਹੈ ਪ੍ਰਤੱਖ ਬਿਲਕੁਲ ਕੋਈ ਲੇਸ ਮਾਤਰ ਇਹਦੇ ਤੇ ਸ਼ੰਕਾ ਨਹੀਂ ਪਰ ਗੁਰੂ ਸਾਹਿਬ ਬਿਲਕੁਲ ਸੁਣਦੇ ਆ ਸਾਧ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਇਹ ਆਪਾਂ ਸਾਧ ਸੰਗਤ ਗੁਰੂ ਕੀ ਬਾਣੀ ਦਾ ਬਚਨ ਰੋਜ਼ ਪੜ੍ਹਦੇ ਸੁਣਦੇ ਹਾਂ ਗੁਰੂ ਸਦਾ ਹੀ ਹਾਜ਼ਰ ਨਾਜ਼ਰ ਹੈ ਉਹ ਸੁਣਦਾ ਵੀ ਹੈ ਤੇ ਉਹ ਵੇਖਦਾ ਵੀ ਹੈ ਤੇ ਇੱਕ ਵਾਰੀ ਕਿਸੇ ਨੇ ਸਾਧ ਸੰਗਤ ਮੈਂ ਰੇਡੀਓ ਤੇ ਸਾਹਮਣੇ ਸਵਾਲ ਕੀਤਾ ਕੋਈ ਇਹੋ ਹੀ ਸਵਾਲ ਸਾਰੀਆਂ ਗੱਲਾਂ ਉਹਨੇ ਇਹੋ ਹੀ ਆਖਿਆ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿਉਂਕਿ ਬੜੇ ਚਿਰ ਦੀਆਂ ਇਹ ਪ੍ਰਚਲਿਤ ਨੇ ਭਾਈ ਏਦਾਂ ਕਿਉਂ ਕੀਤਾ ਜਾਂਦਾ ਮਹਾਰਾਜ ਦੀ ਹਜ਼ੂਰੀ ਚ ਏਦਾਂ ਕਿਉਂ ਕੀਤਾ ਜਾਂਦਾ ਮੈਨੂੰ ਪਤਾ ਨੀ ਕੌਣ ਬੋਲਦਾ ਇਹ ਉੱਤੇ ਸਾਂ ਮੈਂ ਪੁੱਛਿਆ ਵੀ ਗੁਰਮੁਖ ਤੁਸੀਂ ਕੌਣ ਜੇ ਉਹ ਕਹਿੰਦਾ ਮੈਂ ਵੀ ਸਿੱਖ ਹੀ ਆ ਮੈਂ ਕਿਹਾ ਕੰਮ ਕੀ ਕਰਦੇ ਜੇ ਉਹਨੇ ਆਪਣਾ ਕੰਮ ਦੱਸਿਆ ਮੈਂ ਕਿਹਾ ਕਦੀ ਗੁਰਦੁਆਰੇ ਗਏ ਜੇ ਉਹ ਕਹਿੰਦਾ ਗੁਰਦੁਆਰੇ ਨੀ ਗਏ ਮੈਂ ਪੰਜਾਂ ਪਿਆਰਿਆਂ ਚ ਲੱਗਦਾ ਮੈਂ ਸਵਾਲ ਕਰਨ ਵਾਲਾ ਕੋਈ ਸਧਾਰਨ ਬੰਦਾ ਨਹੀਂ ਮੈਂ ਪੰਜਾਂ ਪਿਆਰਿਆਂ ਚ ਲੱਗਦਾ ਪੰਜਾਂ ਪਿਆਰਿਆਂ ਦੀ ਸੇਵਾ ਕਰਦਾ ਤੇ ਮੈਨੂੰ ਇਹ ਜਵਾਬ ਦਿਓ ਤੇ ਮੈਂ ਕਿਹਾ ਜਦੋਂ ਪੰਜਾਂ ਪਿਆਰਿਆਂ ਦੀ ਸੇਵਾ ਚ ਲੱਗਦੇ ਜਦੋਂ ਬਾਟਾ ਤਿਆਰ ਹੁੰਦਾ ਫਿਰ ਬਾਟਾ ਤਿਆਰ ਕਰਨ ਤੋਂ ਪਹਿਲਾਂ ਇੱਕ ਅਰਦਾਸ ਹੁੰਦੀ ਹੈ ਇੱਕ ਜਦੋਂ ਬਾਟਾ ਤਿਆਰ ਹੁੰਦਾ ਪੰਜ ਪਿਆਰੇ ਬਾਟਾ ਉੱਪਰ ਚੁੱਕ ਕੇ ਅਰਦਾਸ ਕਰਦੇ ਆ ਇੱਕ ਅਰਦਾਸ ਸਾਰੀ ਸਮਾਪਤੀ ਤੋਂ ਬਾਅਦ ਹੁੰਦੀ ਹੈ ਕੀ ਕਹਿੰਦੇ ਜੇ ਮਹਾਰਾਜ ਨੂੰ ਉਸ ਵੇਲੇ ਤੇ ਅਰਦਾਸ ਕਿਹਦੇ ਅੱਗੇ ਕਰਦੇ ਜੇ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਆ ਤੇ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਿਰ ਕੀ ਬੇਨਤੀ ਕਰਦੇ ਜੇ ਉਹ ਕਹਿੰਦੇ ਅਸੀਂ ਬੇਨਤੀ ਕਰਦੇ ਵੀ ਮਹਾਰਾਜ ਅਮਰਦਾ ਬਾਟਾ ਤਿਆਰ ਹੋ ਗਿਆ ਸੰਗਤਾਂ ਸੱਜੇ ਪਾਤਸ਼ਾਹ ਛਕਣ ਵਾਸਤੇ ਆਈਆਂ ਇਹਨਾਂ ਦਾ ਅੱਜ ਜਨਮ ਤੁਹਾਡੇ ਪਰਿਵਾਰ ਵਿੱਚ ਹੋਏਗਾ ਇਹਨਾਂ ਦੇ ਪਿਛਲੇ ਜਨਮ ਮਰਨ ਤੁਸੀਂ ਕੱਟੋ ਤੁਸੀਂ ਇਹ ਬਖਸ਼ਿਸ਼ ਕੀਤੀ ਤੁਹਾਡੇ ਬਚਨ ਨੇ ਤੇ ਮੈਂ ਕਿਹਾ ਫਿਰ ਇਹ ਸੁਣਦਾ ਕੌਣ ਹੈ ਕਿਉਂਕਿ ਸ਼ਬਦ ਤੇ ਨਿਰਲੇਪ ਹੈ ਤੇ ਸ਼ਬਦ ਨੂੰ ਤੇ ਕਿਤੇ ਕੰਨ ਲੱਗੇ ਨੀ ਮੈਨੂੰ ਨਜ਼ਰੀ ਪੈਂਦੇ ਭਈ ਉਹ ਤੁਹਾਡੀ ਅਰਦਾਸ ਸੁਣ ਲੈਂਦਾ ਹੋਵੇ ਤੇ ਜੇ ਤੁਹਾਡੀ ਅਰਦਾਸ ਸੁਣ ਸਕਦਾ ਸ਼ਬਦ ਅੱਗੇ ਕੀਤੀ ਅਰਦਾਸ ਸੁਣੀ ਜਾ ਸਕਦੀ ਹੈ ਤੇ ਫਿਰ ਸ਼ਬਦ ਦੇ ਉੱਤੇ ਹੋਈ ਚੌਰ ਦਾ ਵੀ ਮੁੱਲ ਪਵੇਗਾ ਫਿਰ ਸ਼ਬਦ ਦੀਆਂ ਕੀਤੀਆਂ ਪ੍ਰਕਰਮਾਂ ਦਾ ਵੀ ਸਾਧ ਸੰਗਤ ਮੁੱਲ ਪੈਣਾ ਚਾਹੀਦਾ ਫਿਰ ਸ਼ਬਦ ਨੂੰ ਸ਼ਬਦਾਂ ਨਾਲ ਦੇ ਕੇ ਮੱਥੇ ਨਾਲ ਵੀ ਝੋਲੀ ਭਰਦੀ ਇਹਦੇ ਚ ਕੋਈ ਸ਼ੰਕਾ ਨਹੀਂ ਤੇ ਕੋਈ ਜਵਾਬ ਨਹੀਂ ਸੀ ਇਹ ਨੀ ਕਿ ਮੈਂ ਬਹੁਤ ਜ਼ਿਆਦਾ ਸਾਧ ਸੰਗਤ ਵਿਦਵਾਨ ਹੈ ਪਰ ਉਹਨੇ ਸਵਾਲ ਕੀਤਾ ਤੇ ਮੇਰੀ ਜਿੰਨੀ ਕੁ ਮੱਤ ਸੀ ਮੈਂ ਜਵਾਬ ਦਿੱਤਾ ਮੈਂ ਕਿਹਾ ਜੇ ਤੂੰ ਸੇਵਾ ਚ ਲੱਗਦਾ ਤੇ ਤੂੰ ਮਹਾਰਾਜ ਅੱਗੇ ਅਰਦਾਸ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਰਦਾਸ ਸੁਣ ਸਕਦੇ ਹੈ ਫਿਰ ਚੌਰ ਹੁੰਦੀ ਕਿਉਂ ਨਹੀਂ ਵੇਖ ਸਕਦੇ ਫਿਰ ਗੁਰੂ ਮੱਥਾ ਟੇਕਦੇ ਸਿੱਖ ਨੂੰ ਕਿਉਂ ਨਹੀਂ ਵੇਖ ਸਕਦਾ ਫਿਰ ਪ੍ਰਕਰਮਾ ਕਰਦੇ ਨੂੰ ਕਿਉਂ ਨਾ ਵੇਖੇਗਾ ਫਿਰ ਤੇ ਸਾਰੀ ਤਰ੍ਹਾਂ ਦਾ ਅਦਬ ਸਾਨੂੰ ਕਰਨਾ ਪਵੇਗਾ ਜੇ ਅਰਦਾਸ ਸੁਣ ਸਕਦਾ ਫਿਰ ਬਾਕੀ ਸਤਿਕਾਰ ਦੀਆਂ ਨਿਸ਼ਾਨੀਆਂ ਸਾਧ ਸੰਗਤ ਗੁਰੂ ਸਾਰੀਆਂ ਵੇਖਦਾ ਇਹਦੇ ਉੱਤੇ ਕੋਈ ਸ਼ੰਕਾ ਨਹੀਂ ਬਿਲਕੁਲ ਕੋਈ ਸ਼ੰਕਾ ਨਹੀਂ ਤੇ ਜਿਨ੍ਹਾਂ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਸ ਪਰਮੇਸ਼ਰ ਦਾ ਰੂਪ ਕਰਕੇ ਜਾਣਿਆ, ਉਹਨਾਂ ਦੀਆਂ ਆਪਾਂ ਬਰਸੀਆਂ ਅੱਜ ਤੱਕ ਮਨਾਉਂਦੇ ਹਾਂ, ਉਹਨਾਂ ਦੇ ਜਨਮ ਦਿਨ ਮਨਾਉਂਦੇ ਹਾਂ, ਉਹਨਾਂ ਨੂੰ ਨਮਸਕਾਰਾਂ ਕਰਦੇ ਹਾਂ। ਤੁਸੀਂ ਕਿਸੇ ਮਹਾਂਪੁਰਸ਼ ਨੂੰ ਜਿਹੜੇ ਵੀ ਪੰਥ ਵਿੱਚ ਸਾਧ ਸੰਗਤ ਅੱਜ ਤੱਕ ਸਤਿਕਾਰਯੋਗ ਹੋਏ, ਮੈਂ ਕਿੰਨਿਆਂ ਕੁ ਦੇ ਨਾਂ ਲਵਾਂਗਾ, ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ, ਬਾਬਾ ਨੰਦ ਸਿੰਘ ਜੀ ਕਨੇਰਾ ਵਾਲੇ ਹੋਏ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹੋਏ, ਟਕਸਾਲ ਵਾਲੇ ਸਾਰੇ ਮਹਾਂਪੁਰਖ ਹੋਏ ਸਾਧ ਸੰਗਤ, ਇਸੇ ਤਰ੍ਹਾਂ ਕਰਮ ਸਿੰਘ ਜੀ, ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ, ਬਹੁਤ ਜ਼ਿਆਦੀਆਂ ਸਾਧ ਸੰਗਤ ਐਸੀਆਂ ਹਸਤੀਆਂ ਹੋਈਆਂ, ਇਹਨਾਂ ਵਿੱਚੋਂ ਕਿਸੇ ਇੱਕ ਦਾ ਜੀਵਨ ਤੁਸੀਂ ਦੱਸ ਦਿਓ ਜਿਹਨੇ ਗੁਰੂ ਤੇ ਸ਼ੰਕਾ ਕੀਤਾ ਹੋਵੇ, ਕਿਸੇ ਇੱਕ ਦਾ, ਭਾਈ ਉਹਨਾਂ ਨੇ ਇੰਨੀ ਉੱਚੀ ਅਵਸਥਾ ਵੀ ਪ੍ਰਾਪਤ ਕੀਤੀ, ਇੰਨਾ ਸਤਿਕਾਰ ਵੀ ਲਿਆ, ਪਰ ਗੁਰੂ ਨੂੰ ਮੱਥਾ ਨਹੀਂ ਸੀ ਟੇਕਦੇ, ਗੁਰੂ ਸਾਹਿਬ ਨੂੰ ਚੌਰ ਨਹੀਂ ਸੀ ਕਰਦੇ, ਪ੍ਰਕਰਮਾ ਨਹੀਂ ਸੀ ਕਰਦੇ, ਮਹਾਰਾਜ ਨੂੰ ਹਾਜ਼ਰ ਨਾਜ਼ਰ ਨਹੀਂ ਸੀ ਜਾਣਦੇ, ਪਰ ਉਹ ਅਵਸਥਾ ਆਤਮ ਗਿਆਨੀਆਂ ਵਾਲੀ ਹੋ ਗਈ, ਕਿਸੇ ਇੱਕ ਦਾ ਨਾਮ, ਕੋਈ ਕਹਿ ਦੇਵੇ ਸਿੱਖ ਪੰਥ ਵਿੱਚ ਵੀ ਉਹ ਸਤਿਕਾਰ ਜੋ ਇੰਨੀ ਹਸਤੀ ਰਹੀ, ਪਰ ਗੁਰੂ ਸਾਹਿਬ ਨੂੰ ਗੁਰੂ ਕਰਕੇ ਮੰਨਿਆ ਹੀ ਨਹੀਂ, ਮੱਥਾ ਨਹੀਂ ਟੇਕਿਆ, ਚੌਰ ਹੀ ਨਹੀਂ ਕੀਤੀ, ਚੌਰ ਕਰਨ ਤੇ ਕਿੰਤੂ ਕੀਤਾ, ਪਰ ਅਵਸਥਾ ਉੱਚੀ ਹੋ ਗਈ, ਕੋਈ ਇੱਕ ਦੱਸ ਦੇਵੇ ਸਾਧ ਸੰਗਤ, ਕੋਈ ਵੀ ਨਹੀਂ ਇੱਕ, ਜਿੰਨੇ ਮਹਾਂਪੁਰਸ਼ਾਂ ਦੇ ਮੈਂ ਨਾਂ ਲਏ ਇਹ ਤੇ ਬਾਕੀ ਹੋਰ ਸਿੱਖ ਪੰਥ ਦੇ ਸਾਰੇ ਸਾਧ ਸੰਗਤ ਸਤਿਕਾਰ ਯੋਗ, ਉਹਨਾਂ ਸਾਰਿਆਂ ਨੇ ਗੁਰੂ ਸਾਹਿਬ ਨੂੰ ਪਰਮੇਸ਼ਵਰ ਰੂਪ ਕਰਕੇ ਜਾਣਿਆ, ਗੁਰੂ ਨੂੰ ਪਰਮੇਸ਼ਵਰ ਰੂਪ ਕਰਕੇ ਉਹਨਾਂ ਨੇ ਆਪ ਚੌਰ ਕੀਤੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਦੋਂ ਉਹਨਾਂ ਨੇ ਐਮਰਜੈਂਸੀ ਦੇ ਦੌਰਾਨ 37 ਜਲੂਸ ਕੱਢੇ ਤੇ ਨੰਗਲ ਸਲਾਲਾ ਪਿੰਡ ਸਾਧ ਸੰਗਤ ਹੁਸ਼ਿਆਰਪੁਰ ਜ਼ਿਲ੍ਹੇ ਚ ਆਦਮਪੁਰ ਦੇ ਲਾਗੇ ਉੱਥੇ ਨੰਗਲ ਸਲਾਲੇ ਨਗਰ ਕੀਰਤਨ ਪਹੁੰਚਿਆ। 14-14 ਘੰਟੇ ਲਗਾਤਾਰ ਖਲੋ ਕੇ ਮਹਾਰਾਜ ਦੇ ਸਰੂਪ ਨੂੰ ਚੌਰ ਕੀਤੀ ਮਹਾਂਪੁਰਸ਼ਾਂ ਨੇ, 14-14 ਘੰਟੇ 24 ਘੰਟਿਆਂ ਚ ਰੋਜ਼ ਨਗਰ ਕੀਰਤਨ ਕੱਢਣਾ ਪੈਂਦਾ ਸੀ, ਐਮਰਜੈਂਸੀ ਲੱਗੀ, 4 ਬੰਦੇ ਖੜੇ ਹੋਣ ਤੇ ਪਾਬੰਦੀ ਹੈ, 1975 ਇੰਦਰਾ ਗਾਂਧੀ ਦੇ ਸਮੇਂ ਦੀ ਗੱਲ, ਤੇ ਮਹਾਂਪੁਰਸ਼ਾਂ ਨੇ ਆਖਿਆ ਸਿੱਖ ਨਹੀਂ ਮੰਨਦਾ ਇਸ ਐਮਰਜੈਂਸੀ ਨੂੰ, ਨਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਬਾਰਿਆ, ਅਸੀਂ ਨਗਰ ਕੀਰਤਨ ਕੱਢਾਂਗੇ। ਮਿਲੀ ਬੱਸ ਉੱਤੇ ਪ੍ਰਕਾਸ਼ ਕਰਕੇ ਮਹਾਰਾਜ ਦਾ ਬੱਸ ਸ਼ਿੰਗਾਰ ਕੇ ਤੇ ਆਪ ਤਾਬਿਆ ਰਹਿਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਮਹਾਰਾਜ ਨੇ ਚੌਰ ਵੀ ਕਰਨੀ ਨਾਲ ਪ੍ਰਚਾਰ ਵੀ ਕਰਨਾ। ਉਹਨਾਂ ਨੇ ਚੌਰ ਕੀਤੀ ਹੈ, ਜਿਨ੍ਹਾਂ ਨੇ ਸਵਾਸ ਸਵਾਸ ਜਾਣਿਆ, ਜਿਨ੍ਹਾਂ ਨੇ ਆਪਾਂ ਹੀ ਸਾਰਾ ਸਿੱਖੀ ਨੂੰ ਸਮਰਪਣ ਕਰ ਦਿੱਤਾ, ਉਹਨਾਂ ਨੇ ਸਾਧ ਸੰਗਤ ਮਹਾਰਾਜ ਨੂੰ ਇਦਾਂ ਕਦੀ ਨੀ ਕਿੰਤੂ ਕੀਤਾ ਵੀ ਇਹਨੂੰ ਮੱਥਾ ਟੇਕਣ ਦੀ ਲੋੜ ਨਹੀਂ, ਇਹਨੂੰ ਵੇਖ ਕੇ ਜੋੜਾ ਲਾਉਣ ਦੀ ਨੀ ਲੋੜ, ਇਹਨਾਂ ਦੇ ਚੌਰ ਕਰਨ ਦੀ ਨੀ ਲੋੜ। ਅੱਜ ਸਾਧ ਸੰਗਤ ਤੇ ਗਿਆਨ ਸ਼ਰਾਪਾ ਮਾਰ ਗਿਆ ਸਾਡਾ, ਉਵੇਂ ਨੀ ਮੇਰਾ ਕਿਸੇ ਤੇ ਕਿੰਤੂ, ਕਿਉਂਕਿ ਜਿਹਦੀ ਜਿੰਨੀ ਸ਼ਰਧਾ ਉਨੀ ਉਹਨੇ ਇੱਥੋਂ ਦਾਤ ਲੈ ਕੇ ਜਾਣੀ ਹੈ, ਜਿੰਨੀ ਕੁ ਭਾਵਨਾ ਲੈ ਕੇ ਆਵੇਗਾ ਉਨੀ ਇੱਥੋਂ ਦਾਤ ਲੈ ਕੇ ਚੱਲੇਗਾ, ਕਿਸੇ ਦਾ ਕੋਈ ਸਾਧ ਸੰਗਤ ਕਸੂਰ ਨੇ, ਜਿੰਨੀ ਕੁ ਮਤ ਕਿਸੇ ਨੂੰ ਬਖਸ਼ੀ। ਹਾਂ ਇਹ ਆਪਾਂ ਜ਼ਰੂਰ ਵੇਖਣਾ ਹੈ ਭਾਈ ਸਾਡੀ ਸ਼ਰਧਾ ਜਿਹੜੀ ਹੈ ਇਹ ਵਾਕਈ ਇੰਨੀ ਸ਼ਰਧਾ, ਭਾਈ ਅਸੀਂ ਝੂਠਾ ਯਕੀਨ ਗੁਰੂ ਤੇ ਕਰੀ ਫਿਰਦੇ ਹਾਂ ਕਿ ਜਿਹੜਾ ਗੁਰੂ ਹੈ ਹੀ ਹਾਜ਼ਰ ਨਾਜ਼ਰ ਸਾਡਾ, ਹੈ ਹੀ ਪ੍ਰਤੱਖ ਸ਼ਬਦ ਪਰਮੇਸ਼ਰ ਰੂਪ ਹੀ ਹੈ, ਕਿ ਜਾਂ ਅਸੀਂ ਸਾਧ ਸੰਗਤ ਉਵੇਂ ਹੀ, ਇਹ ਸਾਡਾ ਫੇਥ ਵਿਅਰਥ ਹੀ ਆ। ਪਰ ਇਹਦੇ ਵਿੱਚ ਵਿਅਰਥ ਕੁਝ ਨਹੀਂ, ਮੈਂ ਪਹਿਲਾਂ 4 ਪ੍ਰਮਾਣ ਦੇ ਦਿੱਤੇ, ਵਿਅਰਥ ਪ੍ਰਮਾਣ ਨੇ ਉਵੇਂ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿ ਕੇ ਦੇ ਸ਼ਬਦ ਗੁਰੂ ਹੈ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰਬਾਣੀ ਗੁਰੂ ਹੈ, 5ਵੇਂ ਪਾਤਸ਼ਾਹ ਜੀ ਨੇ ਮਿਹਰ ਕਰ ਦਿੱਤੀ ਕਹਿੰਦੇ ਪੋਥੀ ਗੁਰੂ ਸਰੂਪ ਹੈ, 10ਵੇਂ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕਰਕੇ ਮੰਨਣਾ। ਫਿਰ ਉਹਨਾਂ ਨੇ ਆਖਿਆ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ, ਉਹਨਾਂ ਨੇ ਪ੍ਰਗਟ ਗੁਰੂ ਦਾ ਨਿਰਲੇਪ ਸਰੂਪ ਤੇ ਆਖਿਆ ਹੀ ਨਹੀਂ ਸਾਧ ਸੰਗਤ, ਮੈਂ ਇਸ ਪਾਸੇ ਮੈਂ ਜਾਣਾ ਨਹੀਂ ਕਿਉਂਕਿ ਵਿਸ਼ਾ ਵੱਖਰਾ ਹੋ ਜਾਏਗਾ। ਪਰ ਮਹਾਰਾਜ ਨੇ ਆਖਿਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੇ ਦੇਵ ਕਰਕੇ ਮੰਨਾਂਗੇ। ਹਾਂ ਇਹ ਨਹੀਂ ਭਾਈ ਦੇਹ ਨੂੰ ਆਪਾਂ ਕਿਸੇ ਦੂਸਰੇ ਨੂੰ, 5 ਤੱਤਾਂ ਦੀ ਦੇਹ ਨਹੀਂ, ਕਿਉਂਕਿ 5 ਤੱਤਾਂ ਦੀ ਦੇਹ ਤੇ ਮਹਾਰਾਜ ਨੇ ਉਦੋਂ ਵੀ ਸਿਰਫ ਸਾਡੇ ਭਲੇ ਲਈ ਵਿਖਾਲੀ ਹੈ, ਤਾਂ ਉਦੋਂ ਵੀ ਨਹੀਂ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ 5 ਤੱਤਾਂ ਦੇ ਅਧੀਨ ਨਹੀਂ, 5 ਤੱਤਾਂ ਨੂੰ ਬਣਾਉਣ ਵਾਲੇ ਆ, 5 ਤੱਤ ਇਹਨਾਂ ਦੇ ਅਧੀਨ ਹੈ, ਗੁਰੂ ਨਹੀਂ 5 ਤੱਤਾਂ ਦੇ ਅਧੀਨ, ਗੁਰੂ 3 ਗੁਣਾਂ ਦੇ ਅਧੀਨ ਨਹੀਂ, ਰਜੋ ਗੁਣ ਸਤੋ ਗੁਣ ਤਮੋ ਗੁਣ ਚ ਆਪਾਂ ਸਾਰੇ ਹੀ ਆ, ਪਰ ਗੁਰੂ ਨਹੀਂ ਹੈ, ਗੁਰੂ ਇਹਨਾਂ ਗੁਣਾਂ ਨੂੰ ਬਣਾਉਣ ਵਾਲਾ ਹੈ, ਉਹ ਨਹੀਂ ਇਹਨਾਂ ਦੇ ਅਧੀਨ। ਇਸੇ ਤਰ੍ਹਾਂ ਸ਼ਬਦ ਸਾਧ ਸੰਗਤ ਸਤਿਕਾਰ ਉਹਨਾਂ ਹੀ ਮੰਗਦਾ ਜਿੰਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਹੈ, ਜਿੰਨਾ ਸਾਡੇ ਮਨ ਚ ਕਲਗੀਧਰ ਪਾਤਸ਼ਾਹ ਜੀ ਦਾ ਸਤਿਕਾਰ ਹੈ। ਜੇ ਕਲਗੀਧਰ ਪਾਤਸ਼ਾਹ ਸਿੰਘਾਸਨ ਤੇ ਸੁਭਾਏਮਾਨ ਹੋਣ ਅੱਜ ਇਸ ਵੇਲੇ, ਆਪਾਂ ਨੂੰ ਚੌਰ ਕਰਨੀ ਬਣਦੀ ਕਿ ਨਹੀਂ, ਜੋੜਾ ਲਾਵਾਂਗੇ ਕਿ ਨਾ, ਮੱਥਾ ਟੇਕਾਂਗੇ ਕਿ ਨਾ ਟੇਕਾਂਗੇ, ਮਹਾਰਾਜ ਦੀ ਪ੍ਰਕਰਮਾ ਕਰਨੀ ਚਾਹੀਦੀ ਕਿ ਨਹੀਂ, ਤੇ ਜੇ ਕਲਗੀਧਰ ਪਾਤਸ਼ਾਹ ਦਾ ਇਹ ਸਤਿਕਾਰ ਹੋਣਾ ਚਾਹੀਦਾ, ਫਿਰ ਗੁਰੂ ਗ੍ਰੰਥ ਸਾਹਿਬ ਦਾ ਇਹ ਸਤਿਕਾਰ ਕਿਉਂ ਨਹੀਂ, ਫਰਕ ਕੀ ਹੈ ਮਹਾਰਾਜ ਵਿੱਚ? ਜੇ ਮਹਾਰਾਜ 10ਵੇਂ ਪਾਤਸ਼ਾਹ ਆਪ ਪ੍ਰਕਰਮਾ ਕੀਤੀਆਂ, ਆਪ ਉਹਨਾਂ ਮੱਥਾ ਟੇਕਿਆ, ਤੇ ਫਿਰ ਕੀ ਫਰਕ ਰਹਿ ਗਿਆ? ਅੱਜ ਜੇ ਗੁਰੂ ਸ਼ਬਦ ਨੂੰ ਆਪਾਂ ਗੁਰੂ ਕਹਿਣਾ, ਤੇ ਸਿਰਫ ਗੁਰੂ ਦੇ ਨਾਂ ਤੇ ਦੁਕਾਨ ਨਹੀਂ ਸਾਧ ਸੰਗਤ ਆਪਾਂ ਚਲਾਉਣੀ, ਫਿਰ ਤੇ ਗੁਰੂ ਨੂੰ ਗੁਰੂ ਮੰਨਣਾ ਪੈਣਾ। ਹਾਂ ਅਸੀਂ ਕਲਯੁਗੀ ਜੀਵ ਹਾਂ, ਪੂਰਨ ਰੂਪ ਵਿੱਚ ਪਤਾ ਨੀ ਗੁਰੂ ਨੂੰ ਗੁਰੂ ਮੰਨ ਸਕੇ ਕਿ ਨਹੀਂ, ਪਰ ਅਦਬ ਸਤਿਕਾਰ ਸਾਧ ਸੰਗਤ ਗੁਰੂ ਦਾ ਸਾਨੂੰ ਰੱਖਣਾ ਹੀ ਪਵੇਗਾ। ਗੁਰੂ ਦੀ ਹਜ਼ੂਰੀ ਚ ਸਿੱਖ ਆਵੇ ਤੇ ਅਦਬ ਕਰੇ ਨਾ, ਫਿਰ ਉਹ ਸਿੱਖ ਨਹੀਂ ਖਵਾ ਸਕਦਾ। ਫਿਰ ਉਹ ਕਿਵੇਂ ਸਿੱਖ ਆ ਜਿਹੜਾ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤੇ ਕਹੇ ਤੇ ਗੁਰੂ ਵਾਲਾ ਮਾਣ ਸਤਿਕਾਰ ਦੇਵੇ ਨਾ, ਗੁਰੂ ਤੇ ਕਰੇ ਕਿੰਤੂ ਵੀ ਮਹਾਰਾਜ ਨੂੰ ਚੌਰੀ ਨੀ ਹੋਣੀ ਚਾਹੀਦੀ, ਮਹਾਰਾਜ ਨੂੰ ਮੱਥੇ ਟੇਕਣ ਦਾ ਕੋਈ ਫਾਇਦਾ ਨੀ। ਜੇ ਆਪਾਂ ਗੁਰੂ ਦਾ ਅਦਬ ਨੀ ਕਰਦੇ ਤੇ ਗੁਰੂ ਦੀ ਬਖਸ਼ ਸਾਡੇ ਅੰਦਰ ਕਦੀ ਨੀ ਜੇ ਸਾਧ ਸੰਗਤ ਵੱਸ ਸਕਦੀ। ਮੈਂ ਇਹ ਬੇਨਤੀ ਕਰਨੀ ਅਸਲ ਵਿੱਚ ਚਾਹੁੰਦਾ, ਕਿਉਂਕਿ ਕਿਤਿਓ ਕੁਝ ਨਾ ਕੁਝ ਕਿਸੇ ਗੁਰਮੁਖ ਪਿਆਰੇ ਨੇ ਸੁਣਿਆ ਤੇ ਪੜ੍ਹਿਆ, ਉਹਨਾਂ ਮੈਨੂੰ ਹੁਕਮ ਲਾਇਆ ਪੁੱਜੋ ਦੀ ਸਲਾਹ ਕਰਕੇ। ਕੋਈ ਏਦਾਂ ਦਾ ਵੀ ਜ਼ਮਾਨਾ ਆਈ ਜਾਂਦਾ ਲੋਕ ਸ਼ਬਦ ਗੁਰੂ ਤੇ ਕਿੰਤੂ ਕਰਦੇ ਆ, ਪਰ ਸਾਧ ਸੰਗਤ ਇਹੋ ਜਿਹੇ ਹਜ਼ਾਰਾਂ ਪ੍ਰਮਾਣ ਨੇ ਸਿੱਖ ਪੰਥ ਵਿੱਚ ਆਪਣੇ ਕੋਲ, ਪਰ ਜਿਹਨਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲਿਆ, ਮਹਾਰਾਜ ਨੇ ਹਾਜ਼ਰ ਨਾਜ਼ਰ ਹੋ ਕੇ ਉਹਨਾਂ ਦੀ ਬਾਂਹ ਫੜੀ। ਕੁਝ ਕੁ ਇਤਿਹਾਸਕ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ। ਇੱਕ ਸਮਾਂ ਸਿੱਖ ਪੰਥ ਉੱਤੇ ਇਹੋ ਜਿਹਾ ਆਇਆ ਵੀ ਕਰਗੀਧਰ ਪਾਤਸ਼ਾਹ ਜੀ ਨੇ ਤੇ ਸਾਧ ਸੰਗਤ ਸਾਰਿਆਂ ਨੂੰ ਜਾਤਾਂ ਪਾਤਾਂ ਮੇਲ ਕੇ ਆਪਣੇ ਗੱਲ ਨਾਲ ਆਇਆ, ਤੇ ਸਾਡੀਆਂ ਨਜ਼ਰਾਂ ਵਿੱਚ ਅਖੌਤੀ ਕਹੇ ਜਾਣ ਵਾਲੇ ਨੀਵੀਂ ਜਾਤ ਦੇ ਕੁਝ ਲੋਕਾਂ ਨੇ ਇੱਕ ਵਾਰੀ ਅੰਮ੍ਰਿਤ ਸਾਧ ਸੰਗਤ ਵਿੱਚ ਅੰਮ੍ਰਿਤ ਪਾਨ ਕੀਤਾ, ਅੰਮ੍ਰਿਤ ਛਕ ਕੇ, ਤੇ ਉਹਨਾਂ ਨੇ ਬੜਾ ਮਾਣ ਗੁਰੂ ਤੇ ਕੀਤਾ ਵੀ ਅਸੀਂ ਵੀ ਅੱਜ ਕਰਗੀਧਰ ਪਾਤਸ਼ਾਹ ਦੇ ਪੁੱਤਰ ਬਣ ਗਏ ਹਾਂ, ਮਾਣਾ ਸੱਚੇ ਪਾਤਸ਼ਾਹ ਸਾਡੇ ਮਾਤਾ ਪਿਤਾ। ਉਹ ਫਿਰ ਅੰਮ੍ਰਿਤ ਛਕ ਕੇ ਤੇ ਸਾਧ ਸੰਗਤ ਹਰਿਮੰਦਰ ਸਾਹਿਬ ਆਏ। ਹਰਿਮੰਦਰ 1900 ਇਹ ਸਾਧ ਸੰਗਤ 1763 ਦੀ ਗੱਲ ਹੈ। ਹਰਿਮੰਦਰ ਸਾਹਿਬ ਆਏ ਤੇ ਆਣ ਕੇ ਉਹਨਾਂ ਨੇ ਬੜੇ ਸਰਧਾ ਭਾਵਨਾ ਨਾਲ ਪ੍ਰਕਰਮਾ ਕੀਤੀਆਂ, ਇਸ਼ਨਾਨ ਕੀਤਾ ਤੇ ਫਿਰ ਦੇਗ ਲੈ ਕੇ ਤੇ ਅੰਦਰ ਜਦੋਂ ਜਾਣ ਲੱਗੇ ਤੇ ਜਿਹੜੇ ਉੱਥੇ ਪੁਜਾਰੀ ਬੈਠੇ ਸੀ ਉਹਨਾਂ ਆਖਿਆ ਵੀ ਤੁਹਾਡੀ ਦੇਗ ਨੀ ਅੰਦਰ ਜਾ ਸਕਦੀ। ਉਹਨਾਂ ਪੁੱਛਿਆ ਕਿਉਂ, ਉਹ ਕਹਿੰਦੇ ਤੁਸੀਂ ਤੇ ਨੀਵੀਂ ਜਾਤ ਦੇ ਜੇ ਤੇ ਨੀਵੀਂ ਜਾਤ ਦਾ ਪ੍ਰਸ਼ਾਦ ਕਿਵੇਂ ਮਹਾਰਾਜ ਮਨਜ਼ੂਰ ਕਰ ਸਕਦੇ ਆ, ਤੁਹਾਡਾ ਨਹੀਂ ਪ੍ਰਸ਼ਾਦ ਅੰਦਰ ਜਾ ਸਕਦਾ। ਉਹਨਾਂ ਆਖਿਆ ਉਹ ਅਜੇ ਅਸੀਂ ਨੀਵੀਂ ਜਾਤ ਦੇ ਜਾ ਕੇ, ਅਸੀਂ ਕਰਗੀਧਰ ਪਾਤਸ਼ਾਹ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਉਹ ਅਸੀਂ ਤੇ ਮਹਾਰਾਜ ਨੂੰ ਆਪਣਾ ਸਾਰਾ ਕੁਝ ਤਨ ਮਨ ਧਨ ਅਰਪਣ ਕਰਕੇ ਅੱਜ ਗੁਰੂ ਦਰ ਤੇ ਆਏ ਹਾਂ ਤੇ ਸਾਡਾ ਪ੍ਰਸ਼ਾਦ ਮਹਾਰਾਜ ਕਿਉਂ ਨੀ ਪ੍ਰਵਾਨ ਕਰਦੇ? ਉਹ ਕਹਿੰਦੇ ਨਹੀਂ ਕਰਦੇ, ਤੁਹਾਡਾ ਪ੍ਰਸ਼ਾਦ ਪ੍ਰਵਾਨ ਹੋ ਹੀ ਨਹੀਂ ਸਕਦਾ, ਤੁਸੀਂ ਸ਼ੂਦਰ ਜੇ। ਤੇ ਸਾਧ ਸੰਗਤ ਉਹ ਬਹੁਤ ਉਦਾਸ ਚਿਹਰਾ ਲੈ ਕੇ ਤੇ ਵਾਪਸ ਮੁੜੇ। ਅਜੇ ਤੁਰੇ ਆਉਂਦੇ ਸਨ ਬੇਲ ਬਾਬਾ ਬੁੱਢਾ ਸਾਹਿਬ ਲਾਗੇ ਆਏ, ਜਦੋਂ ਆਪਾਂ ਘੰਟੇ ਘਰ ਵਾਲੇ ਪਾਸੇ ਉਤਰ ਗਏ ਤਾਂ ਸੱਜੇ ਹੱਥ ਵਾਲੀ ਜਿਹੜੀ ਬੇਲ ਆ ਉਹਨੂੰ ਬੇਲ ਬਾਬਾ ਬੁੱਢਾ ਸਾਹਿਬ ਕਹਿੰਦੇ ਆ। ਜਦੋਂ ਉੱਥੇ ਆਏ ਤੇ ਸਾਧ ਸੰਗਤ ਅਗਲੇ ਬੰਨੇ ਗੁਰੂ ਕਾ ਪਿਆਰਾ ਕਰਤਾਰ ਸਿੰਘ ਝੱਬਰ ਤੁਰਿਆ ਜਾਵੇ, ਤੇ ਉਹਨੂੰ ਵੇਖ ਕੇ ਸਾਧ ਸੰਗਤ ਉਹਨਾਂ ਨੇ ਜਦੋਂ ਫਤਿਹ ਬੁਲਾਈ ਤੇ ਉਹਨੇ ਆਖਿਆ ਵੀ ਕਿੱਧਰੋਂ ਆਏ ਜੇ? ਉਹ ਕਹਿੰਦੇ ਵੀ ਆਏ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਾਂ, ਪਰ ਸਾਨੂੰ ਪੁਜਾਰੀਆਂ ਮੋੜ ਦਿੱਤਾ। ਸਾਰੀ ਗੱਲ ਪੁੱਛੀ, ਉਹਨਾਂ ਦੀਆਂ ਤਾਹਾਂ ਹੀ ਵਿਚਾਰਿਆਂ ਦੀਆਂ ਨਿਕਲ ਗਈਆਂ। ਕਹਿੰਦੇ ਅਸੀਂ ਤੇ ਦੇਗ ਕਰਵਾਈ ਤੇ ਸਾਡੀ ਦੇਗ ਹੀ ਨੀ ਅੰਦਰ ਜਾਣ ਦਿੱਤੀ, ਕਹਿੰਦੇ ਤੁਹਾਡਾ ਪ੍ਰਸ਼ਾਦ ਹੀ ਪ੍ਰਵਾਨ ਨਹੀਂ। ਉਹ ਕਹਿੰਦਾ ਆਓ ਮੇਰੇ ਨਾਲ, ਚਲੋ ਪੁੱਛ ਲੈਂਦੇ ਹਾਂ। ਉਹਦਾ ਸਤਿਕਾਰ ਸੀ ਪੰਥ ਵਿੱਚ, ਜਾ ਕੇ ਪੁੱਛਿਆ ਤੁਸੀਂ ਇਹਨਾਂ ਦੀ ਦੇਗ ਕਿਉਂ ਨੀ ਅੰਦਰ ਜਾਣ ਦਿੱਤੀ? ਉਹ ਕਹਿੰਦੇ ਸ਼ੂਦਰ ਆ, ਇਹ ਨੀਵੀਂ ਜਾਤ ਇਹਨਾਂ ਦੀ ਕਿਵੇਂ ਦੇਗ ਅੰਦਰ ਜਾ ਕੇ ਅਰਦਾਸ ਹੋ ਸਕਦੀ ਹੈ? ਉਹਨਾਂ ਨੇ ਆਖਿਆ ਚਲੋ ਤੁਸੀਂ ਮੇਰੇ ਕਹੇ ਤੇ ਨਾ ਲੱਗੋ, ਆਪਾਂ ਇਉਂ ਕਰਦੇ ਵੀ ਗੁਰੂ ਸਮਰੱਥ ਹੈ ਨਾ ਆਪਣਾ। ਉਹ ਕਹਿੰਦੇ ਹਾਂ ਸਮਰੱਥ ਹੈ। ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ, ਤੁਸੀਂ ਕਰੋ ਮੈਂ ਨਹੀਂ ਕਰਦਾ, ਤੁਸੀਂ ਅਰਦਾਸ ਕਰੋ ਤੇ ਮਹਾਰਾਜ ਇਸ ਗੱਲ ਦਾ ਫੈਸਲਾ ਕਰਦੇ। ਜੇ ਤੇ ਹਾਜ਼ਰ ਨਾ ਜਿਹੜਾ ਸਾਡਾ ਗੁਰੂ ਤੇ ਪ੍ਰਤੱਖ ਹੈ ਫਿਰ ਤੇ ਇਸ ਗੱਲ ਦਾ ਫੈਸਲਾ ਹੁਣ ਆਪ ਕਰੇਗਾ ਤੇ ਇਹਨਾਂ ਦੀ ਦੇਗ ਪ੍ਰਵਾਨ ਹੈ ਕਿ ਨਹੀਂ ਪ੍ਰਵਾਨ। ਜੇ ਮਹਾਰਾਜ ਨਾ ਪ੍ਰਵਾਨ ਕਰਨ ਤੇ ਫਿਰ ਠੀਕ ਹੈ, ਇਹਨਾਂ ਨੂੰ ਆਪਾਂ ਜਾਣ ਦਿਆਂਗੇ, ਪਰ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਈ ਤੇ ਤੁਹਾਨੂੰ ਮੰਨਣਾ ਪੈਣਾ ਜੀ। ਉਹ ਕਹਿੰਦੇ ਸਾਨੂੰ ਮਨਜ਼ੂਰ ਹੈ। ਉੱਥੇ ਖੜ ਕੇ ਸਾਧ ਸੰਗਤ ਫਿਰ ਮਹਾਰਾਜ ਦੇ ਚਰਨਾਂ ਚ ਹਰਿਮੰਦਰ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਵੀ ਮਹਾਰਾਜ ਆ ਸ਼ੂਦਰਾਂ ਨੇ ਅੱਜ ਅੰਮ੍ਰਿਤ ਛਕਿਆ, ਇਹ ਦੇਗ ਲੈ ਕੇ ਆਏ ਆ, ਤੁਹਾਨੂੰ ਇਹਨਾਂ ਦੀ ਦੇਗ ਪ੍ਰਵਾਨ ਹੈ? ਜਦੋਂ ਅਰਦਾਸ ਕੀਤੀ ਤੇ ਭਾਈ ਗੁਰਬਚਨ ਸਿੰਘ ਉਸ ਵੇਲੇ ਕੋਈ ਗੁਰੂ ਦਾ ਪਿਆਰਾ ਤਾਬਿਆ ਬੈਠਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੌਰ ਕਰੇ ਸਿੰਘ ਸਾਹਿਬ, ਉਹਨੇ ਫਿਰ ਸਾਧ ਸੰਗਤ ਮੁੱਖ ਵਾਕ ਲਿਆ ਤੇ ਸੋਠ ਰਾਗ ਵਿੱਚੋਂ ਮੁੱਖ ਵਾਕ ਆਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ, ਸੋਠ ਮਹਲਾ ਤੀਜਾ ਤੇ ਚੁੱਕੀ ਤੇ ਮੁੱਖ ਵਾਕ ਇੱਥੋਂ ਸ਼ੁਰੂ ਹੋਇਆ। ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ ਲੈ ਸੁਆਮੀ, ਤੇ ਜਦੋਂ ਸਾਧ ਸੰਗਤ ਇਹ ਹੁਕਮਨਾਮਾ ਸੁਣਿਆ ਤੇ ਅੱਖਾਂ ਚ ਪਾਣੀ ਵਗਣ ਲੱਗ ਪਿਆ ਸਾਰੇ ਸਿੱਖਾਂ ਦੇ, ਤੇ ਪੁਜਾਰੀ ਸ਼ਰਮਿੰਦੇ ਹੋ ਕੇ ਨਿਕਲ ਗਏ ਉੱਥੋਂ। ਉਹ ਭਾਈ ਕਰਤਾਰ ਸਿੰਘ ਨੇ ਆਖਿਆ ਤੁਹਾਨੂੰ ਸ਼ਰਮ ਨਾ ਆਈ? ਉਹ ਗੁਰੂ ਨੂੰ ਪੂਰਾ ਕਹਿਣ ਡਿਆ ਜੇ ਅਜੇ ਇੰਨਾ ਵਿਤਕਰਾ ਵੀ ਗੁਰੂ ਦੇ ਘਰ ਵਿੱਚ, ਉਹ ਗੁਰੂ ਸਾਧ ਸੰਗਤ ਜੇ ਸਮਰੱਥ ਸੀ ਤੇ ਉਹਨੇ ਫੈਸਲਾ ਕੀਤਾ, ਜੇ ਸਮਰੱਥ ਸੀ ਤੇ ਇੱਕ ਵਾਰੀ ਪੰਥ ਸਾਧ ਸੰਗਤ ਅਕਾਲਤ ਸਾਹਿਬ ਤੇ ਇਕੱਠਾ ਹੋਇਆ, ਸਰਦਾਰ ਹਰੀ ਸਿੰਘ ਭੰਗੀ ਤੇ ਹੋਰ ਸੂਰਮੇ ਨਾਲ ਬਹੁਤ ਸਾਰੇ ਸਾਧ ਸੰਗਤ ਹੋਰ ਸਿੱਖ ਗੁਰੂ ਕੇ ਪਿਆਰੇ, ਅਜੇ ਅਕਾਲਤ ਸਾਹਿਬ ਤੇ ਵਿਚਾਰਾਂ ਹੀ ਚੱਲਣ ਡਈਆਂ ਸਨ ਤੇ ਉਹਨੇ ਚਿਰ ਨੂੰ ਕਸੂਰ ਦਾ ਇੱਕ ਪੰਡਿਤ ਆਇਆ, ਉਹਨੇ ਆਣ ਕੇ ਸਾਧ ਸੰਗਤ ਪੰਥ ਅੱਗੇ ਫਿਰ ਬਹੁੜੀ ਕੀਤੀ, ਬੇਨਤੀ ਕੀਤੀ, ਆਖਿਆ ਵੀ ਅੱਜ ਮੇਰੀ ਤੁਸੀਂ ਜੇ ਪੈਜ ਰੱਖੋ ਤੇ ਰੱਖੋ, ਨਹੀਂ ਤੇ ਮੇਰੇ ਪੁੱਤਰ ਦਾ ਡੋਲਾ ਕਸੂਰ ਦਾ ਹਾਕਮ ਲੈ ਗਿਆ ਤੇ ਬਰਾਤ ਖਾਲੀ ਵਾਪਸ ਘਰ ਨੂੰ ਮੁੜ ਗਈ ਤੇ ਮੈਂ ਤੁਹਾਡੇ ਅੱਗੇ ਫਰਿਆਦ ਕਰਨ ਵਾਸਤੇ ਆਇਆ ਜੀ, ਅੱਜ ਖਾਲਸੇ ਤੋਂ ਬਿਨਾਂ ਮੇਰੀ ਕਿਸੇ ਨੇ ਬਾਂਹ ਨਹੀਂ ਜੇ ਫੜਨੀ, ਅੱਜ ਮੇਰੀ ਨੂੰਹ ਦਾ ਡੋਲਾ ਵਾਪਸ ਲਿਆ ਕੇ ਦਿਓ ਤਾਂ ਮੈਂ ਬਚਦਾ, ਅੱਜ ਮੇਰੀ ਇੱਜ਼ਤ ਦੀ ਪੈਜ ਰੱਖੋ। ਉਸੇ ਵੇਲੇ ਸਾਧ ਸੰਗਤ ਖਾਲਸੇ ਨੇ ਜਕਾਰਾ ਛੱਡਿਆ, ਉਹਨਾਂ ਕਿਹਾ ਵੀ ਚਲੋ ਚੱਲਦੇ ਹਾਂ। ਜਦੋਂ ਜਾਣ ਲਈ ਤਿਆਰ ਹੋਏ ਤੇ ਅੱਧਿਆਂ ਨੇ ਵਿੱਚੋਂ ਰੋਕ ਦਿੱਤਾ, ਕਹਿਣ ਲੱਗੇ ਨਹੀਂ ਨਹੀਂ ਗੱਲ ਸੁਣੋ, ਏਡੇ ਕਾਹਲੇ ਨਹੀਂ ਪੈਣ ਦੀ ਲੋੜ, ਆਪਾਂ ਗਿਣਤੀ ਚ ਥੋੜੇ ਹਾਂ,
ਕਸੂਰ ਦੇ ਹਾਕਮ ਕੋਲ ਛੋਟੇ 12 ਕਿਲੇ ਤੇ ਉਹਦੇ ਕੋਲ ਤੋਪਾਂ, ਉਹਦੇ ਕੋਲ ਫੌਜ ਬਹੁਤੀ ਹੈ, ਆਪਣਾ ਜਥਾ ਵੱਡਾ ਕਰਨਾ ਚਾਹੀਦਾ ਆਪਾਂ ਨੂੰ, ਤਗੜੇ ਹੋ ਕੇ ਵੱਡਾ ਹੱਲਾ ਮਾਰਾਂਗੇ ਫੇਰ ਆਪਾਂ ਇਹਦੀ ਨੋਹ ਛੜਾ ਕੇ ਲਿਆਵਾਂਗੇ, ਉਨੀ ਚਿਰ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ, ਆਪਾਂ ਜਿੱਤ ਕੇ ਨੀ ਆਉਣਾ। ਤੇ ਅੱਧਿਆਂ ਨੇ ਆਖਿਆ ਨਹੀਂ, ਹੁਣੇ ਆਇਆ ਹੁਣ ਇਹਦੀ ਫਰਿਆਦ ਸੁਣਨੀ ਚਾਹੀਦੀ ਹੈ, ਇਹ ਪੰਥ ਕੋਲੇ ਆਵੇ ਤੇ ਪੰਥ ਇਹਨੂੰ ਸਾਲ ਦਾ ਸਮਾਂ ਦੇ ਦੇਵੇ, ਉਹ ਕੀ ਪੰਥ ਹੋਇਆ, ਆਪਣੇ ਕੋਲ ਇਹਨੇ ਅੱਜ ਫਰਿਆਦ ਕੀਤੀ ਹੈ, ਆਪਾਂ ਮਰੀਏ ਜਾਂ ਜੀਵੀਏ ਇਹਦੀ ਨੂੰ ਛੜਾ ਕੇ ਲਿਆਵਾਂਗੇ। ਪਰ ਨਾ ਸਾਹਿਬ ਸੰਗਤ ਰਾਏ ਇੱਕ ਬਣੀ, ਵਿਚਾਰ ਚੱਲੀ ਗਿਆ, ਅਖੀਰ ਫਿਰ ਸਰਦਾਰ ਹਰੀ ਸਿੰਘ ਨੇ ਆਖਿਆ, ਉਹਨੇ ਕਿਹਾ ਆਪਾਂ ਨੂੰ ਲੜਨ ਦੀ ਲੋੜ ਹੀ ਕੋਈ ਨੀ, ਜੇ ਆਓ ਉੱਠੋ ਸਾਰੇ ਜਾਣੇ, ਗਲ ਚ ਪਾਓ ਪੱਲਾ, ਜੇ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦੇ ਜੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੋ, ਫੈਸਲਾ ਗੁਰੂ ਸਾਹਿਬ ਤੋਂ ਕਰਵਾ ਦਿੰਦੇ ਆ ਵੀ ਮਹਾਰਾਜ ਇਹਨੇ ਆਣ ਕੇ ਫਰਿਆਦ ਕੀਤੀ ਹੈ, ਹੁਣ ਤੁਹਾਡੇ ਦਾਸ ਜਾਣ ਕੇ ਨਾ ਜਾਣ। ਤੇ ਉਸੇ ਵੇਲੇ ਸਾਧ ਸੰਗਤ ਫਿਰ ਅਰਦਾਸ ਕੀਤੀ ਗਈ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬੋੜੀ ਕਰੋ, ਇਹ ਗਰੀਬ ਦੀ ਪੱਤ ਲੁੱਟੀ ਜਾ ਰਹੀ ਹੈ, ਖਾਲਸੇ ਪੰਥ ਅੱਗੇ ਨੇ ਫਰਿਆਦ ਕੀਤੀ ਹੈ, ਤੁਹਾਡੇ ਚਰਨਾਂ ਦਾ ਆਸਰਾ ਲੈ ਕੇ ਅਸੀਂ ਅਕਾਲ ਦਾ ਸਾਹਿਬ ਤੋਂ ਤੁਰਨਾ ਚਾਹੁੰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਹਦੀ ਨੂੰਹ ਛੜਾ ਕੇ ਲਿਆਈਏ, ਤੁਹਾਡੀ ਆਗਿਆ ਮੰਗਦੇ ਹਾਂ ਵੀ ਸਾਨੂੰ ਜਾਣਾ ਚਾਹੀਦਾ ਜਾਂ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ, ਤੇ ਜਦੋਂ ਜਥਾ ਵੱਡਾ ਹੋਵੇਗਾ ਉਦੋਂ ਜਾਣਾ ਚਾਹੀਦਾ। ਅਰਦਾਸ ਬੇਨਤੀ ਕੀਤੀ ਗਈ ਤੇ ਵਿਦਵਾਨ ਲਿਖਦਾ ਕਹਿੰਦੇ, ਚੁੱਕ ਪੱਤਰੇ ਜਬ ਗ੍ਰੰਥ ਕੋ ਦੇਖਾ, ਬਸੰਤ ਕੀ ਵਾਰ ਕੋ ਆਇਓ ਲੇਖਾ। ਕਹਿੰਦੇ ਬਸੰਤ ਦੀ ਵਾਰ ਦਾ ਹੁਕਮਨਾਮਾ ਉਸ ਵੇਲੇ ਆਇਆ, ਬਸੰਤ ਮਹੱਲ ਪੰਜਵਾ, ਬਸੰਤ ਕੀ ਵਾਰ ਮਹੱਲ ਪੰਜਵਾ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਧਿਆਇ ਕਾ ਹੋ ਹਰਿਆ ਭਾਈ, ਕਰਮ ਲਖੰਤੇ ਪਾਈਏ ਰੁਤ ਸਹਾਈ, ਵਾਣ ਤ੍ਰਿਣ ਤ੍ਰਿਪੁਣ ਮੌਲਿਆ ਅੰਮ੍ਰਿਤ ਬਲ ਪਾਈ, ਮਿਲ ਸਾਧੂ ਸੁਖੂ ਜਾ ਲੱਥੀ ਸਭ ਛਾਈ। ਫਿਰ ਅੱਗੇ ਜਾ ਕੇ ਦੂਜੀ ਪੌੜੀ ਚ ਆਇਆ, ਪੰਜੇ ਬੱਦੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਿਰ ਜਪਾਇਨ ਵਿੱਚ ਦਈਓ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ। ਜਦੋਂ ਹੁਕਮਨਾਮਾ ਆਇਆ ਤੇ ਸਾਧ ਸੰਗਤ ਫਿਰ ਪੰਥ ਨੇ ਜਗਾਲੇ ਛੱਡੇ ਤੇ ਆਦੇ ਗੁਰੂ ਸਾਹਿਬ ਨੇ ਆਗਿਆ ਕਰ ਦਿੱਤੀ ਜਾਣ ਦੀ, ਚਲੋ ਆਓ ਚੱਲੀਏ। ਉਸੇ ਵੇਲੇ ਸਾਧ ਸੰਗਤ ਕਸੂਰ ਤੇ ਚੜ੍ਹਾਈ ਕਰ ਦਿੱਤੀ, ਰਸਤੇ ਚ ਕਿਸੇ ਨੇ ਰੋਕਿਆ, ਉਹਨੇ ਆਖਿਆ ਤੁਰਦੇ ਪਏ ਜੇ ਗੁਰੂ ਕੇ ਸਿੱਖੋ, ਉਥੋਂ ਜਿੱਤ ਕੇ ਆ ਜਾਓਗੇ, ਤੁਸੀਂ ਗਿਣਤੀ ਵੇਖੋ ਆਪਣੀ, ਤੁਸੀਂ ਆਟੇ ਚ ਲੂਣ ਹੋ, ਕਹਿੰਦੇ ਬੰਨੇ 12 ਨਿੱਕੇ ਨਿੱਕੇ ਕਿਲੇ ਉਹਦੇ ਕੋਲ, ਉਹਦੇ ਕੋਲ ਤੋਪਾਂ, ਉਹਦੇ ਕੋਲ ਏਡੇ ਏਡੇ ਤਕੜੇ ਜਵਾਨ ਸੂਰਮੇ ਫੌਜ, ਤੁਸੀਂ ਜਿੱਤ ਕੇ ਆ ਜਾਣਾ। ਤੇ ਸਰਦਾਰ ਹਰੀ ਸਿੰਘ ਨੇ ਆਖਿਆ, ਸਾਡਾ ਅੱਜ ਜਿੱਤਣ ਹਾਰ ਨਾਲ ਨੀ ਮਤਲਬ ਹੈ, ਅੱਜ ਸਾਨੂੰ ਗੁਰੂ ਨੇ ਆਖਿਆ ਵੀ ਤੁਸੀਂ ਜਾਓ, ਹੁਣ ਗੁਰੂ ਕਿਰਪਾ ਕਰਦਾ ਹੈ ਜਿਤਾ ਕੇ ਸਾਨੂੰ ਗੁਰੂ ਲਿਆਵੇਗਾ, ਅਸੀਂ ਗੁਰੂ ਨੂੰ ਸਮਰੱਥ ਜਾਣ ਕੇ ਉੱਤੋਂ ਪੁੱਛਿਆ। ਉਹਨੇ ਹਾਜ਼ਰ ਨਾਜ਼ਰ ਹੋ ਕੇ ਜਵਾਬ ਦਿੱਤਾ ਵੀ ਤੁਸੀਂ ਜਾਓ, ਤੁਹਾਡੀ ਜੇ ਪੰਜਾਂ ਉੱਤੇ ਜਿੱਤ ਹੋ ਜਾਂਦੀ ਤੇ ਕਸੂਰ ਦਾ ਹਕਮ ਕੀ ਹੈ, ਗੁਰੂ ਦਾ ਸਿੱਖ ਤੇ ਉਹਨਾਂ ਅਜਿੱਤ ਮਨ ਨੂੰ ਜਿੱਤ ਲੈਂਦਾ ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ, ਉਹ ਤੇ ਪੰਜਾਂ ਦੂਤਾਂ ਦੇ ਕਾਬੂ ਪਾ ਲੈਂਦਾ ਜੇ ਗੁਰੂ ਦੀ ਕਿਰਪਾ ਨੂੰ ਸਾਧ ਸੰਗਤ ਹਾਜ਼ਰ ਨਾਜ਼ਰ ਜਾਣੇ ਤੇ ਕਸੂਰ ਦਾ ਹਕਮ ਕੀ। ਉਹ ਕਹਿੰਦੇ ਜਿੱਤਣਾ ਨਾ ਜਿੱਤਣਾ ਸਾਡਾ ਮਸਲਾ ਨਹੀਂ, ਜੇ ਗੁਰੂ ਹਾਜ਼ਰ ਹੈ ਤੇ ਜਿੱਤ ਕੇ ਹੀ ਆਵਾਂਗੇ, ਸਾਨੂੰ ਇੱਥੋਂ ਨਹੀਂ ਵਿਚਾਰਨ ਦੀ ਲੋੜ ਪਈ ਅਸੀਂ ਜਿੱਤਣਾ ਕਿ ਹਾਰਨਾ। ਤੇ ਗਏ ਸਾਧ ਸੰਗਤ, ਮੁੱਠੀ ਭਰ ਸਿੰਘ ਸਨ ਉਹਨਾਂ ਨੇ ਸਾਧ ਸੰਗਤ, ਉਹ ਚਣੇ ਲੋਹੇ ਦੇ ਉੱਥੇ ਚਵਾਏ, ਪੰਡਿਤ ਦੀ ਨੂੰਹ ਵੀ ਛੜਾ ਕੇ ਲਿਆਂਦੀ, ਉਹਨੂੰ ਮੌਤ ਦੇ ਘਾਟ ਉਤਾਰਿਆ, ਬਚੇ ਸਿਰਫ ਉਹ ਜਿਹੜੇ ਉੱਥੋਂ ਜਾਨਾਂ ਬਚਾ ਕੇ ਜੋੜੇ ਲਾਹ ਕੇ ਭੱਜ ਗਏ, ਬਾਕੀ ਆੜਿਆ ਨਾ ਸਿੰਘਾਂ ਦੇ ਅੱਗੇ ਇੱਕ ਵੀ। ਉੱਥੇ ਐਨ ਜਿੱਤ ਕਰਕੇ ਸਾਧ ਸੰਗਤ ਉੱਥੋਂ ਵਾਪਸ ਆਏ, ਜੇ ਗੁਰੂ ਹਾਜ਼ਰ ਨਾਜ਼ਰ ਸੀ, ਜੇ ਅਰਦਾਸ ਹਾਜ਼ਰ ਨਾਜ਼ਰ ਜਾਣ ਕੇ ਕੀਤੀ ਤੇ ਗੁਰੂ ਨੇ ਹਾਜ਼ਰ ਨਾਜ਼ਰ ਹੋ ਕੇ ਸਾਧ ਸੰਗਤ ਜਵਾਬ ਦਿੱਤਾ। ਇੱਕ ਥਾਂ ਤੇ ਨਹੀਂ, ਆ ਕੱਲ ਦੀ ਅਜੇ ਗੱਲ ਹੈ, 1921 ਨੂੰ ਸਾਕਾ ਹੋਇਆ ਨਨਕਾਣਾ ਸਾਹਿਬ ਸਾਧ ਸੰਗਤ, ਉਹਦੇ ਵਿੱਚ ਕਿੰਨੇ ਸਿੰਘਾਂ ਦੀਆਂ 126 ਸਿੰਘਾਂ ਦੀਆਂ ਸ਼ਹੀਦੀਆਂ ਵਿਦਵਾਨਾਂ ਨੇ ਮੰਨੀਆਂ ਉਹਦੇ ਵਿੱਚ, ਭਾਈ 126 ਸਾਧ ਸੰਗਤ ਉਸ ਵੇਲੇ ਨਰੈਣੂ ਮੰਤ ਦੇ ਗੁੰਡਿਆਂ ਨੇ ਵੱਢ ਵੱਢ ਕੇ ਟੋਕ ਟੋਕੇ ਤੇ ਕੁਝ ਜੀਦੇ ਸਾਧ ਸੰਗਤ ਫੱਟੜ ਉੱਤੇ ਉਹਨਾਂ ਦੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੇ ਸਨ ਸਿੱਖ। ਉਸ ਵੇਲੇ ਉਹਨਾਂ ਦੀ ਅਗਵਾਈ ਕਰਨ ਵਾਲਾ ਜਿਹੜਾ ਜਥੇ ਦਾ ਆਗੂ ਸੀ ਸਾਧ ਸੰਗਤ, ਉਹ ਹੈ ਭਾਈ ਲਛਮਣ ਸਿੰਘ ਧਾਰੋ ਵਾਲੀ। ਉਸ ਭਾਈ ਲਛਮਣ ਸਿੰਘ ਨੂੰ ਜਿਉਂਦੇ ਨੂੰ ਜਾਂਡਰਾ ਬੰਨ ਕੇ ਸਾਰਿਆਂ ਤੁਸੀਂ ਦਰਸ਼ਨ ਕਰਨ ਜਾਂਦੇ ਜੀ, ਅਜੇ ਤੱਕ ਜੰਡ ਦਾ ਦਰਖਤ ਉੱਥੇ ਹੀ ਹੈ। ਉਹ ਭਾਈ ਲਛਮਣ ਸਿੰਘ ਨੂੰ ਵੀ ਸਾਧ ਸੰਗਤ ਰੋਕਿਆ ਸੀ, ਉਹਨੂੰ ਆਖਿਆ ਉੱਥੇ ਪਤਾ ਲੱਗਾ ਵੀ ਉਹਨੇ ਆਪਣਾ ਪ੍ਰਬੰਧ ਕਰ ਲਿਆ, ਸਰਕਾਰ ਉਹਦੀ ਮਦਦ ਉੱਤੇ ਹੈ, ਉਹਨੇ ਗੁੰਡੇ ਲੈਂਦੇ ਆ, ਸ਼ਰਾਬਾਂ ਦੀਆਂ ਕੈਨੀਆਂ ਉੱਥੇ ਰੱਖੀਆਂ, ਆਪਾਂ ਨੂੰ ਅੱਜ ਜਾਣਾ ਨਹੀਂ ਚਾਹੀਦਾ। ਪਰ ਭਾਈ ਲਛਮਣ ਸਿੰਘ ਨੇ ਆਖਿਆ ਮੈਂ ਹੁਣ ਅਰਦਾਸ ਕਰ ਬੈਠਾ। ਤੇ ਗੁਰੂ ਪੂਰੇ ਅੱਗੇ ਅਰਦਾਸ ਹੋਈ ਹੈ, ਗੁਰੂ ਨੇ ਆਖਿਆ ਤੇ ਤੂੰ ਜਾ, ਇਸ ਕਰਕੇ ਮੈਂ ਰੁਕਣਾ ਨਹੀਂ, ਕਿਉਂਕਿ ਪਹਿਲਾ ਸਾਧ ਸੰਗਤ ਜਿਹੜਾ ਸਾਕਾ ਹੋਇਆ ਉਹ ਹੋਇਆ ਸੀ ਤਰਨ ਤਾਰਨ, ਉਹਦੇ ਵਿੱਚ ਖੈਰ ਦੀਨ ਕੇ ਇੱਕ ਪਿੰਡ ਹੈ ਤਰਨ ਤਾਰਨ ਦੇ ਲਾਗੇ, ਸਾਧ ਸੰਗਤ ਉੱਥੋਂ ਦਾ ਇੱਕ ਸਿੰਘ ਚੜ੍ਹਾਈ ਕਰ ਗਿਆ। ਇਹ ਗੁਰਦੁਆਰਿਆਂ ਦਾ ਜਦੋਂ ਮੋਰਚਾ ਲੱਗਾ ਉਹਦੇ ਚ ਸਭ ਤੋਂ ਪਹਿਲੀ ਸ਼ਹੀਦੀ ਉਸ ਸਿੰਘ ਦੀ ਹੋਈ ਤੇ ਉਹਦੇ ਸੰਸਕਾਰ ਤੇ ਸੀ ਗਿਆ ਹੈ ਭਾਈ ਲਛਮਣ ਸਿੰਘ। ਉਹਦੇ ਸੰਸਕਾਰ ਵੇਲੇ ਜਾ ਕੇ ਉਹਦੇ ਸੰਸਕਾਰ ਤੇ ਇਹਨੇ ਪ੍ਰਣ ਕੀਤਾ ਸੀ, ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਡੇ ਘਰ ਨੂੰ ਆਜ਼ਾਦ ਕਰਵਾਉਂਦਿਆਂ ਇਹ ਗੁਰੂ ਘਰ ਸਿੰਘ ਆਪਣੇ ਪ੍ਰਾਣ ਲੈ ਕੇ ਆ ਗਿਆ, ਮੇਰੇ ਕੋਲ ਵੀ ਇਹ ਸੇਵਾ ਲਓ। ਮਹਾਰਾਜ ਸੱਚੇ ਪਾਤਸ਼ਾਹ ਮੈਂ ਵੀ ਚਾਹੁੰਦਾ ਵੀ ਇਹਨਾਂ ਕੁਕਰਮੀ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਕੱਢਿਆ ਜਾਵੇ ਤੇ ਉੱਥੇ ਪਵਿੱਤਰਤਾ ਬਹਾਲ ਕੀਤੀ ਜਾਵੇ। ਉਸ ਵੇਲੇ ਸਾਧ ਸੰਗਤ ਉਹਨੇ ਪ੍ਰਣ ਕਰ ਲਿਆ ਤੇ ਮੁਰਗੇ ਆਣ ਕੇ ਕੀਤੀ ਘਰ ਅਰਦਾਸ। ਜਦੋਂ ਉਹਦਾ ਸੰਸਕਾਰ ਹੁੰਦਿਆ ਸੀ, ਇੱਕ ਗੱਲ ਮੈਨੂੰ ਵਿੱਚੋਂ ਚੇਤੇ ਆਈ ਕਹਿੰਦੇ ਉਹ ਇੱਕੋ ਇੱਕ ਪੁੱਤਰ ਸੀ ਆਪਣੀ ਮਾਤਾ ਦਾ, ਤੇ ਬਿਰਧ ਉਹਦੀ ਮਾਂ ਜਦੋਂ ਉਹਨੂੰ ਪਤਾ ਲੱਗਾ ਵੀ ਗੁਰਦੁਆਰਾ ਆਜ਼ਾਦ ਕਰਵਾਉਣ ਗਿਆ ਤੇਰਾ ਪੁੱਤ ਚੜ੍ਹਾਈ ਕਰ ਗਿਆ ਜੀ ਉੱਥੇ ਮਾਰ ਦਿੱਤਾ ਉਹਨਾਂ ਮਹੰਤਾਂ ਨੇ, ਤੇ ਕਹਿੰਦੇ ਨੇ ਹੁਣ ਮਾਂ ਨੂੰ ਲਿਆਏ ਉਹਨਾਂ ਵਿਖਾਉਣ ਵਾਸਤੇ ਕੋਈ ਇੱਕ ਪੁੱਤ ਸੀ, ਕਿਤੇ ਮਾਂ ਉਹਦਾ ਪ੍ਰਾਣ ਤਿਆਗ ਦੇਵੇ ਉਹਨੂੰ ਕੋਈ ਦੇਖਿਆ ਨੀ ਜਾਣਾ, ਉਹਨੂੰ ਕਹਿਣ ਲੱਗੇ ਮਾਤਾ ਤੈਨੂੰ ਅਸੀਂ ਉਹਦਾ ਸਰੀਰ ਨੀ ਵਿਖਾਉਣਾ, ਫੱਟ ਬੜੇ ਲੱਗੇ ਸਨ, ਤੇ ਉਹਦੀ ਮਾਂ ਕਹਿੰਦੀ ਕਿਉਂ ਨੀ ਵਿਖਾਉਣਾ, ਕਹਿੰਦੇ ਮਾਤਾ ਵੇਖਿਆ ਨੀ ਜਾਂਦਾ ਉਹਦਾ ਸਰੀਰ, ਉਹ ਕਹਿੰਦੀ ਮੈਨੂੰ ਵਿਖਾ ਲਓ ਤੁਸੀਂ ਮੇਰਾ ਪੁੱਤਰ ਹੈ ਕਿਉਂ ਨੀ ਵਿਖਾਉਣਾ, ਮੈਂ ਵੇਖਾਂਗੀ, ਮੈਨੂੰ ਜ਼ਰੂਰ ਪੈ ਗਿਆ ਜਾਂ ਮੇਰੇ ਪੁੱਤ ਨੇ ਚੰਗਾ ਕੰਮ ਕੀਤਾ, ਮੇਰੇ ਦੁੱਧ ਦੀ ਲਾਜ ਰੱਖੀ ਹੈ, ਉਹਨੇ ਸ਼ਹੀਦੀ ਪਾਈ ਹੈ, ਗੁਰੂ ਘਰ ਆਜ਼ਾਦ ਕਰਵਾਉਣ ਵਾਸਤੇ ਉਹਨੇ ਤਾਂ ਲੈ ਕੇ ਲਾਇਆ, ਮੈਂ ਕਿਉਂ ਨਾ ਵੇਖਾਂ, ਮੈਂ ਮੱਥਾ ਚੁੰਮਣਾ ਆਪਣੇ ਪੁੱਤ ਦਾ। ਤੇ ਮਾਂ ਸਾਧ ਸੰਗਤ ਗਈ ਉਹਦੇ ਚਿਹਰੇ ਤੋਂ ਲਾ ਕੇ ਨਾ ਪੱਲਾ, ਤੇ ਮਾਤਾ ਨੇ ਦੋਵਾਂ ਹੱਥਾਂ ਚ ਉਹਦਾ ਸਾਧ ਸੰਗਤ ਮੂੰਹ ਲੈ ਕੇ ਤੇ ਮੱਥਾ ਚੁੰਮ ਕੇ ਆਖਿਆ, ਅੱਜ ਪੁੱਤ ਤੂੰ ਮੇਰੇ ਦੁੱਧ ਦੀ ਲਾਜ ਰੱਖ ਲਈ ਹੈ। ਉਸ ਮਾਤਾ ਦੀ ਦਲੇਰੀ ਵੇਖ ਕੇ ਭਾਈ ਲਛਮਣ ਸਿੰਘ ਨੇ ਆਖਿਆ, ਮਹਾਰਾਜ ਮੇਰੇ ਕੋਲ ਵੀ ਇਹ ਸੇਵਾ ਲਓ ਤੁਸੀਂ, ਮੇਰਾ ਸਰੀਰ ਭਾਵੇਂ ਦੇਖੇ ਲੱਗ ਜੇ ਪਰ ਮੈਂ ਤੁਹਾਡੇ ਗੁਰੂ ਘਰ ਦੀ ਪਵਿੱਤਰਤਾ ਬਹਾਲ ਕਰਨੀ ਚਾਹੁੰਦਾ। ਉਸ ਵੇਲੇ ਸਾਧ ਸੰਗਤ ਫਿਰ ਉਹਨੇ ਅਰਦਾਸ ਕੀਤੀ ਸੀ ਤੇ ਉਦੋਂ ਹੁਕਮਨਾਮਾ ਆਇਆ ਸੀ, ਕੋਈ ਆਣ ਬੁਲਾਵੇ ਮੇਰਾ ਸਤਿਗੁਰ ਪੂਰਾ ਹੋ ਤਿਸ ਭਾਈ ਆਪ ਵਿੱਚ ਆਈ ਲੰਮਾ ਹੁਕਮਨਾਮਾ। ਪਰ ਇਹਦੇ ਵਿੱਚ ਇੱਕ ਪੰਕਤੀ ਆਈ ਸੀ, ਤਨ ਮਨ ਕਾਟ ਕਾਰ ਸਾਹਿਬ ਅਰਤੀ ਵਿੱਚ ਅਗਨੀ ਆਪ ਜਲਾਈ। ਉਹਨੇ ਕਿਹਾ ਲਛਮਣ ਸਿੰਘ ਮਹਾਰਾਜ ਦੇ ਬਚਨ ਕਹਿੰਦੇ ਲਛਮਣ ਸਿੰਘ ਪਵਿੱਤਰਤਾ ਬਹਾਲ ਕਰਨੀ ਕੋਈ ਖੇਡ ਨਹੀਂ, ਉੱਥੇ ਸਰੀਰ ਦੇਖੇ ਲੱਗ ਸਕਦੇ ਆ, ਉੱਥੇ ਆਪਣਾ ਤਨ ਮਨ ਅੱਗ ਵਿੱਚ ਸੁੱਟਣਾ ਪੈ ਸਕਦਾ ਹੈ। ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਮਨਜ਼ੂਰ ਹੈ ਮੇਰਾ ਤਨ ਤੇ ਭਾਵੇਂ ਅੱਗ ਚ ਚਲਿਆ ਜਾਵੇ, ਪਰ ਤੁਸੀਂ ਇਹ ਪਿਆਜ ਮੇਰੇ ਸਰੀਰ ਦੀ ਰੱਖਿਓ ਮੇਰੇ ਬਲੀਦਾਨ ਦੀ, ਭਾਈ ਉਹਨਾਂ ਤੋਂ ਮੈਂ ਇਹ ਆਜ਼ਾਦ ਕਰਵਾ ਰਿਹਾ ਤੁਹਾਡਾ ਘਰ। ਤੇ ਸਾਧ ਸੰਗਤ ਨੂੰ ਅਰਦਾਸ ਕਰਕੇ ਫਿਰ ਸਿੱਖ ਤੁਰ ਪਿਆ, ਤੇ ਜਥੇ ਦੂਜੇ ਜਥੇ ਨੇ ਰੋਕਿਆ, ਸਿੰਘ ਰੋਕਿਆ, ਉਹਨੂੰ ਆਖਿਆ ਕਿਰਪਾ ਉਹਨੂੰ ਲਛਮਣ ਸਿੰਘ ਨੂੰ ਰੋਕੋ ਕਿਉਂਕਿ ਅੱਗੇ ਪ੍ਰਬੰਧ ਉਹਨੇ ਵੱਡਾ ਕਰ ਲਿਆ, ਉੱਥੇ ਸ਼ਹੀਦੀਆਂ ਹੋਣਗੀਆਂ। ਤੇ ਉਹਨੇ ਕਿਹਾ ਮੈਂ ਅਰਦਾਸ ਕੀਤੀ ਤੇ ਪੂਰੇ ਗੁਰੂ ਨੇ ਵਚਨ ਕੀਤਾ ਮੇਰੇ ਨਾਲ ਭਾਈ ਤੇਰੇ ਸਰੀਰ ਦੇ ਹੁਣ ਟੋਟੇ ਹੋ ਜਾਣਗੇ, ਪਰ ਇਹ ਉੱਥੇ ਗੁਰੂ ਘਰ ਦੀ ਪਵਿੱਤਰਤਾ ਬਹਾਲ ਹੋ ਜਾਵੇਗੀ। ਉਹਨੇ ਕਿਹਾ ਮੈਂ ਪਵਿੱਤਰਤਾ ਬਹਾਲ ਕਰਨੀ ਪੂਰੇ ਗੁਰੂ ਅੱਗੇ ਅਰਦਾਸ ਕੀਤੀ ਤੇ ਹਾਜ਼ਰ ਨਾਜ਼ਰ ਗੁਰੂ ਨੇ ਮੈਨੂੰ ਹੁਕਮ ਕੀਤਾ ਹੈ ਕਿ ਜੇ ਤੂੰ ਸਰੀਰ ਲੇਖੇ ਵਿੱਚ ਲਾ ਦੇਵੇ ਤੇ ਫਿਰ ਇਹ ਤੇਰੇ ਬਲੀਦਾਨ ਕਰਕੇ ਇਹ ਕਰਮਾਂ ਦੇ ਜਿਹੜੇ ਉੱਥੇ ਦਾਗ ਲੱਗੇ ਤਾਂ ਧੋਤੇ ਜਾਣਗੇ ਤੇਰੇ ਖੂਨ ਨਾਲ, ਤੇ ਇਹ ਮੈਨੂੰ ਪਤਾ ਉੱਥੇ ਮੇਰੀ ਸ਼ਹੀਦੀ ਹੋਣੀ ਹੈ, ਇਹ ਮੈਨੂੰ ਪਤਾ ਵੀ ਅਸੀਂ ਵਾਪਸ ਨਹੀਂ ਆਉਣਾ ਨਨਕਾਣੇ ਸਾਹਿਬ ਤੋਂ, ਪਰ ਪੂਰੇ ਗੁਰੂ ਅੱਗੇ ਅਰਦਾਸ ਕੀਤੀ ਮੈਂ ਪਿੱਛੇ ਨਹੀਂ ਮੁੜਨਾ। ਤੇ ਸਾਧ ਸੰਗਤ ਫਿਰ ਲਛਮਣ ਸਿੰਘ ਗਿਆ, ਉੱਥੇ ਸ਼ਹੀਦੀਆਂ ਹੋਈਆਂ ਸਾਰਿਆਂ ਦੀਆਂ, 126 ਸ਼ਹੀਦੀਆਂ ਹੋਈਆਂ। ਜਿਹੜਾ ਬਾਬਾ ਬੈਠਾ ਸੀ ਸਾਧ ਸੰਗਤ ਉਸ ਵੇਲੇ, ਉਹ ਚੀਫ ਖਾਲਸਾ ਤੋਂ ਆਉਂਦਾ ਕਦੀ ਮੁੜ ਕੇ ਆਣ ਕੇ ਸਾਧ ਸੰਗਤ ਗੁਰੂ ਕਾ ਸਿੱਖ ਮੈਨੇਜਰ ਵੀ ਲੱਗਾ ਰਿਹਾ, ਜਿਹਨੇ ਅੱਖੀ ਵੇਖ ਕੇ ਸਾਰੀ ਘਟਨਾ ਲਿਖੀ। ਉਹਨੇ ਕਿਹਾ ਤਾਬਿਆ ਬੈਠੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ, ਡੰਡਾਸਿਆਂ ਨਾਲ ਵੱਢ ਟੁੱਕ ਸਿੰਘਾਂ ਦੀ ਕੀਤੀ, ਤੜਫਦਿਆਂ ਉੱਤੇ ਮਿੱਟੀ ਦਾ ਤੇਲ ਪਾ ਕੇ ਸਾਧ ਸੰਗਤ ਉਹਨਾਂ ਨੂੰ ਲੂਹਿਆ ਗਿਆ, ਉਹਦੀ ਸ਼ਹੀਦੀ ਹੋ ਗਈ। ਪਰ ਸਾਧ ਸੰਗਤ ਗੁਰੂ ਕਾ ਸਿੱਖ ਪਿੱਛੇ ਨਹੀਂ ਮੁੜਿਆ, ਕਹਿੰਦਾ ਪੂਰੇ ਗੁਰੂ ਅੱਗੇ ਅਰਦਾਸ ਕੀਤੀ ਹੈ, ਗੁਰੂ ਹਾਜ਼ਰ ਨਾਜ਼ਰ ਹੈ, ਉਹਨੇ ਵਚਨ ਕੀਤਾ ਵੀ ਸਰੀਰ ਲੇਖੇ ਲੱਗ ਜਾਣਗੇ, ਕੁਰਬਾਨੀ ਦੇਣੀ ਪਵੇਗੀ, ਗੁਰਦੁਆਰਾ ਆਜ਼ਾਦ ਹੋ ਜਾਏਗਾ। ਫਿਰ ਸਾਧ ਸੰਗਤ ਗੁਰਦੁਆਰਾ ਆਜ਼ਾਦ ਹੋਇਆ, ਉਹ ਕੁਰਬਾਨੀ ਉਹਦੀ ਲੇਖੇ ਵਿੱਚ ਲੱਗੀ। ਇਹ ਉਹਨੂੰ ਪਹਿਲਾਂ ਪਤਾ ਸੀ ਵੀ ਮੇਰੀ ਉੱਥੇ ਸ਼ਹੀਦੀ ਹੋਣੀ ਹੈ, ਇਹ ਨੀ ਮੌਕੇ ਤੇ ਜਾ ਕੇ ਪਤਾ ਲੱਗਾ, ਸ਼ਹੀਦ ਹੋਣ ਵਾਸਤੇ ਗੁਰੂ ਕਾ ਸਿੱਖ ਤੁਰਿਆ, ਪਰ ਅਰਦਾਸ ਪੂਰੇ ਗੁਰੂ ਅੱਗੇ ਕਰਕੇ ਤੁਰਿਆ। ਉਹਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ, ਜੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ ਤੇ ਫਿਰ ਉਹਦੇ ਸਤਿਕਾਰ ਦਾ ਸਾਧ ਸੰਗਤ ਮੈਨੂੰ ਨਮੂਨਾ ਦੱਸੇ ਕੋਈ, ਤੇ ਗੁਰੂ ਨੂੰ ਤਾਂ ਸਮਝੀ ਗਿਆ ਆਪਾਂ ਹਾਜ਼ਰ ਨਾਜ਼ਰ, ਦਾਤਾ ਇੱਥੋਂ ਹੀ ਮੰਗੀਏ, ਬਾਹ ਸਾਡੀ ਗੁਰੂ ਫੜੇ, ਦੁੱਖ ਵੀ ਸਾਡੇ ਕੱਟੇ, ਅਰਦਾਸਾਂ ਵੀ ਸਾਡੀਆਂ ਸੁਣੇ, ਕਾਰਜ ਵੀ ਨਿਪਰੇ ਚਾੜੇ, ਪਰ ਸਤਿਕਾਰ ਆਪਾਂ ਕਰੀਏ ਹੀ ਨਾ। ਆਖੀ ਮਹਾਰਾਜ ਨਰਦੇਹ ਪਿਆ, ਜੋੜਾ ਲਾਈਏ ਨਾ, ਪੀੜ ਹੋਵੇ ਸਾਨੂੰ ਜੋੜਾ ਲਾਉਣ ਲੱਗਿਆ ਮਹਾਰਾਜ ਦੇ ਕੋਲ ਜਾ ਕੇ, ਚੋਰ ਕਰੀਏ ਹੀ ਨਾ, ਆਪਾਂ ਮੱਥਾ ਟੇਕਣ ਲੱਗਿਆ ਸਾਡੀ ਸ਼ਰਧਾ ਹੀ ਸਾਧ ਸੰਗਤ ਡਾਵਾਂਡੋਰ ਹੋ ਜਾਵੇ, ਫਿਰ ਕੀ ਗੁਰੂ ਦਾ ਸਤਿਕਾਰ ਹੈ। ਫਿਰ ਪੁੱਛਿਆ ਜਾਵੇ ਕਿਸੇ ਨੂੰ, ਜਿਹੜਾ ਵੀ ਵੀਰ ਸਾਧ ਸੰਗਤ ਨੂੰ ਕਹਿੰਦਾ ਵੀ ਇੰਨੀ ਸ਼ਰਧਾ ਹੈ, ਫਿਰ ਉਹ ਤਰੀਕਾ ਦੱਸੇ ਸਤਿਕਾਰ ਦਾ, ਤੇ ਗੁਰੂ ਸਾਹਿਬ ਨੂੰ ਗੁਰੂ ਤੇ ਕਹੀਏ ਫਿਰ ਸਤਿਕਾਰ ਕਿਵੇਂ ਕਰੀਏ, ਗੁਰੂ ਦਾ ਆਦਰ ਕਿਵੇਂ ਕੀਤਾ ਜਾਵੇ। ਗੁਰੂ ਦਾ ਸਤਿਕਾਰ ਜੇ ਕਰਨਾ ਤਾਂ ਫਿਰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਪੈਣਾ, ਫਿਰ ਤੇ ਗੁਰੂ ਤੇ ਚੌਰ ਹੋਵੇਗੀ, ਫਿਰ ਤੇ ਉੱਤੇ ਉਹਦੇ ਸਾਧ ਸੰਗਤ ਛਤਰ ਝੁੱਲੇਗਾ, ਫਿਰ ਤੇ ਉਹ ਤਖਤਾਂ ਤੇ ਸੁਭਾਏਮਾਨ ਜ਼ਰੂਰ ਹੋਵੇਗਾ, ਫਿਰ ਤੇ ਉਸ ਗੁਰੂ ਨੂੰ ਮੱਥਾ ਟੇਕਣਾ ਬਣਦਾ, ਕਿਉਂਕਿ ਗੁਰੂ ਸੁਣਦਾ, ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ ਦੁੱਖ ਘਟਦਾ ਸਾਡੇ ਨਾਲੋ ਨਾਲ, ਸਾਡੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦਾ, ਕੋਈ ਸ਼ੰਕਾ ਨਹੀਂ ਸਾਧ ਸੰਗਤ ਇਸ ਵਾਸਤੇ। ਤੇ ਹੁਣ ਇੱਕ ਬੇਨਤੀ ਮੈਂ ਹੋਰ ਗੁਰੂ ਚਰਨਾਂ ਚ ਕਰਾਂ ਵੀ ਸਾਡੀ ਹੁੰਦੀ ਸਾਧ ਸੰਗਤ ਸ਼ਰਧਾ ਗੁਰਬਾਣੀ ਉੱਤੇ, ਗੁਰਬਾਣੀ ਦਾ ਜੇ ਆਪਾਂ ਆਦਮ ਸਤਿਕਾਰ ਕਰਾਂਗੇ ਤੇ ਜਿੰਨੀਆਂ ਮਰਜ਼ੀ ਬਖਸ਼ਾਂ ਲੈ ਲਓ, ਕਿਉਂਕਿ ਗੁਰਬਾਣੀ ਗੁਰੂ ਹੈ ਤੇ ਗੁਰੂ ਪਰਮੇਸ਼ਰ ਹੁੰਦਾ, ਪਰਮੇਸ਼ਰ ਚ ਤੇ ਗੁਰੂ ਚ ਕੋਈ ਫਰਕ ਨਹੀਂ। ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਗੁਰੂ ਦਾ ਸਤਿਕਾਰ ਕਰਨ ਦਾ, ਇਹ ਨੀ ਵੀ ਸਾਰਿਆਂ ਉੱਤੇ ਸਾਧ ਸੰਗਤ ਕੋਈ ਕਿੰਤੂ ਵੀ ਸਾਰੇ ਕਰਦੇ ਨਹੀਂ, ਕਰਦੇ ਹੈ ਗੁਰੂ ਵਾਸਤੇ ਤੇ ਜਾਣ ਦਿੰਦੇ ਗੁਰੂ ਕੇ ਸਿੱਖ, ਬਹੁਤ ਜ਼ਿਆਦਾ ਸਾਧ ਸੰਗਤ ਸਗੋਂ ਕਰਦੇ ਹੈ, ਬਲਕਿ ਜਿਹੜੇ ਗੁਰੂ ਘਰ ਮਾਫ ਮੈਨੂੰ ਕਰ ਦੇਣਾ, ਜਿਹੜੇ ਗੁਰੂ ਦੇ ਨੇੜੇ ਘੱਟ ਰਹਿੰਦੇ ਸਤਿਕਾਰ ਜ਼ਿਆਦਾ ਕਰਦੇ ਆ, ਉਹ ਉਹਨਾਂ ਦੇ ਮਨ ਚ ਅਦਬ ਜ਼ਿਆਦਾ ਹੁੰਦਾ, ਜਾਨ ਤੱਕ ਵਾਰ ਦੇਣਗੇ ਗੁਰੂ ਵਾਸਤੇ। ਪਰ ਕਈ ਵਾਰੀ ਸਾਧ ਸੰਗਤ ਅਣਭੋਲ ਆਪਣੇ ਕੋਲੋਂ ਗਲਤੀ ਹੋ ਜਾਂਦੀ, ਜਿਵੇਂ ਆਪਾਂ ਗੁਰੂ ਗੁਟਕੇ ਸਾਹਿਬ ਆਪਾਂ ਘਰ ਰੱਖ ਲਈਏ, ਆਪਾਂ ਨੂੰ ਪਤਾ ਨੀ ਹੁੰਦਾ, ਕਈ ਵਾਰੀ ਪੈਰ ਵਾਲੇ ਰੱਖਿਆ ਹੁੰਦਾ, ਕਈ ਵਾਰੀ ਨੀਵੇਂ ਥਾਂ ਤੇ, ਕਈ ਵਾਰੀ ਉੱਤੇ ਘਟਾ ਪਿਆ। ਸੰਤ ਗਿਆਨੀ ਕਰਤਾਰ ਸਿੰਘ महापुरुष बाबा तारा सिंह जी मिलने वास्ते ਤੇ ਇੱਕ ਮਾਤਾ ਨੇ ਬੇਨਤੀ ਕੀਤੀ ਜੀ ਘਰੇ ਚਰਨ ਪਾਓ ਉਹ ਕਹਿੰਦੇ ਚਲੋ ਮਾਤਾ ਆਉਂਦੇ ਆ ਮਾਤਾ ਨੇ ਜਲ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਤੇ ਮਹਾਂਪੁਰਸ਼ ਗਏ ਸਾਰਾ ਸੰਗਤ ਉੱਥੇ ਜਦੋਂ ਗਏ ਤੇ ਜਿੱਥੇ ਅੰਦਰ ਜਾ ਕੇ ਬਿਠਾਇਆ ਉੱਥੇ ਸ਼ੈਲਫ ਦੇ ਉੱਤੇ ਸਾਰਾ ਸੰਗਤ ਗੁਟਕੇ ਸਾਹਿਬ ਪਏ ਸਨ ਤੇ ਨਾ ਕੋਈ ਥੱਲੇ ਕੱਪੜਾ ਨਾ ਉੱਤੇ ਕੱਪੜਾ ਤੇ ਇੰਨਾ ਇੰਨਾ ਗੁਟਕੇ ਸਾਹਿਬਾਂ ਤੇ ਘੱਟਾ ਪਿਆ ਤੇ ਬੜਾ ਰੋਸ ਆਇਆ ਮਹਾਂਪੁਰਸ਼ਾਂ ਨੂੰ ਕਹਿੰਦੇ ਮਾਤਾ ਆਹ ਕੀ ਕੀਤਾ ਜੀ ਉਹਨੇ ਮਹਾਂਪੁਰਸ਼ਾਂ ਦੀ ਗੱਲ ਸੁਣੀ ਨੀ ਤੇ ਛੇਤੀ ਛੇਤੀ ਆਪਣੀ ਬੇਨਤੀ ਕਰਦੀ ਕਹਿੰਦੀ ਜੀ ਅਰਦਾਸ ਕਰੋ ਮਹਾਂਪੁਰਸ਼ੋ ਵੀ ਮੇਰੇ ਦਰਦਾਂ ਹਟ ਜਾਣ ਸਰੀਰ ਬੜਾ ਮੇਰਾ ਤੰਗ ਰਹਿੰਦਾ ਉਹ ਕਹਿੰਦੇ ਮਾਤਾ ਦਰਦਾਂ ਕਿੱਦਾਂ ਹਟ ਜਾਣ ਆਹ ਵੇਖ ਗੁਰੂ ਦੀ ਬਾਣੀ ਦਾ ਕੀ ਬਣ ਰਿਹਾ ਇੱਥੇ ਅਦਬ ਸਤਿਕਾਰ ਵੇਖ ਤੂੰ ਘੱਟਾ ਪਿਆ ਤੇਰੇ ਘਰੇ ਗੁਰੂ ਕੀ ਬਾਣੀ ਉੱਤੇ ਗੁਟਕੇ ਸਾਹਿਬ ਇਹਨਾਂ ਅੱਗੇ ਤੂੰ ਅਰਦਾਸ ਕਰਦੀ ਆ ਇੱਥੇ ਰੋਜ਼ ਨਮਸਕਾਰਾਂ ਕਰਦੀ ਆ ਤੇ ਉੱਪਰ ਇੱਕ ਕੱਪੜਾ ਨੀ ਸਵਾਰ ਕੇ ਰੱਖ ਸਕਦੀ ਫਿਰ ਤੂੰ ਕਹਿੰਦੀ ਮੇਰਾ ਸਰੀਰ ਨੀ ਠੀਕ ਜਿਹੜੇ ਗੁਰੂ ਅੱਗੇ ਮੈਂ ਅਰਦਾਸ ਕਰਨੀ ਵੀ ਮਾਤਾ ਦਾ ਸਰੀਰ ਠੀਕ ਕਰ ਉਸ ਗੁਰੂ ਦਾ ਤੂੰ ਕੋਈ ਸਤਿਕਾਰ ਕਰੇਂਗੀ ਕਿ ਨਹੀਂ ਕਰੇਂਗੀ ਹੱਥ ਜੋੜ ਕੇ ਆਖਿਆ ਮੈਨੂੰ ਪਤਾ ਹੀ ਨਹੀਂ ਸੀ ਮਹਾਂਪੁਰਸ਼ ਮੈਂ ਕੋਈ ਜਾਣ ਕੇ ਥੋੜਾ ਬੇਅਦਬੀ ਕੀਤੀ ਹੈ ਮੈਨੂੰ ਨਹੀਂ ਸੀ ਪਤਾ ਵੀ ਗੁਰੂ ਕੀ ਬਾਣੀ ਦਾ ਏਦਾਂ ਸਤਿਕਾਰ ਕਰੀਦਾ ਫਿਰ ਕਰਕੇ ਦੱਸਿਆ ਮਹਾਂਪੁਰਸ਼ਾਂ ਆਖਿਆ ਲਿਆ ਸਿੰਘਾਂ ਨੇ ਸਾਧ ਸਿੰਘ ਤੋਂ ਸਾਰਾ ਝਾੜਿਆ ਥੱਲੇ ਦਸਤਰ ਵਿਛਾਏ ਉੱਪਰ ਕੱਪੜਾ ਵਿਛਾਇਆ ਆਖਿਆ ਗੁਰੂ ਕੀ ਬਾਣੀ ਹੈ ਇਹਦਾ ਏਦਾਂ ਆਦਮ ਸਤਿਕਾਰ ਕਰ ਕਿਉਂਕਿ ਆਪਾਂ ਇਹਨੂੰ ਨਮਸਕਾਰ ਕਰਦੇ ਹਾਂ ਇੱਥੇ ਮੱਥੇ ਟੇਕਦੇ ਹਾਂ ਇਹਦੇ ਅੱਗੇ ਆਪਾਂ ਅਰਦਾਸਾਂ ਕਰਦੇ ਹਾਂ ਫਿਰ ਇਹ ਸਾਡੀ ਬਾਂਹ ਫੜਦੀ ਹੈ ਇਹ ਪ੍ਰਤੱਖ ਹੈ ਗੁਰੂ ਰੂਪ ਇਸ ਕਰਕੇ ਇਹਦਾ ਆਦਮ ਸਤਿਕਾਰ ਕਰ ਤੇ ਕਈ ਵਾਰ ਆਪਾਂ ਸਾਧ ਸੰਗਤ ਘਰੇ ਰੱਖੀ ਹੁੰਦੀ ਗੁਰੂ ਕੀ ਬਾਣੀ ਪਰ ਸੁੱਤੇ ਸਿੱਧ ਇਹ ਨਹੀਂ ਵੀ ਆਪਾਂ ਬੇਅਦਬੀ ਕਰਦੇ ਜਾਣ ਕੇ ਪਰ ਸੁੱਤੇ ਸਿੱਧ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਇਸ ਕਰਕੇ ਗੁਰਬਾਣੀ ਦਾ ਆਦਮ ਸਤਿਕਾਰ ਸਾਧ ਸੰਗਤ ਵਿਚਾਰ ਕੇ ਆਪਾਂ ਨੂੰ ਕਰਨਾ ਚਾਹੀਦਾ ਕਈ ਵਾਰੀ ਆਪ ਕੁਝ ਗੁਰੂ ਕੇ ਸਿੱਖ ਸਾਧ ਸੰਗਤ ਸ਼ਰਧਾ ਭਾਵਨਾ ਵਾਲੇ ਹੁੰਦੇ ਉਹ ਸ਼ਬਦ ਲਿਖ ਲੈਂਦੇ ਆ ਜਾਂ ਕਹਿਣਗੇ ਆਣ ਕੇ ਵੀ ਕੋਈ ਸ਼ਬਦ ਲਿਖ ਦਿਓ ਅਸੀਂ ਉਸ ਸ਼ਬਦ ਦਾ ਜਾਪ ਕਰਨਾ ਕੋਈ ਮਾੜੀ ਗੱਲ ਨਹੀਂ ਗੁਰੂ ਕੀ ਬਾਣੀ ਜਿੱਥੋਂ ਤੁਸੀਂ ਮਰਜ਼ੀ ਪੜੋ ਉਵੇਂ ਕੋਈ ਗੁਰੂ ਕੀ ਬਾਣੀ ਦਾ ਵਿਸ਼ੇਸ਼ ਵਿਸ਼ੇਸ਼ ਵੱਖਰਾ ਵੱਖਰਾ ਸਾਧ ਸੰਗਤ ਫਲ ਨਹੀਂ ਹੁੰਦਾ ਜਿੱਥੋਂ ਮਰਜ਼ੀ ਤੁਸੀਂ ਫੜੋ ਫਲ ਇੱਕੋ ਜਿਹਾ ਹੀ ਹੈ ਜਪਜੀ ਸਾਹਿਬ ਦੇ ਪਾਠ ਕਰੋ ਆਨੰਦ ਸਾਹਿਬ ਕਰੋ ਚੌਪੀ ਸਾਹਿਬ ਕਰੋ ਜਾਪ ਸਾਹਿਬ ਦੇ ਪਾਠ ਕਰੋ ਭਾਵੇਂ ਸੁਖਮਨੀ ਸਾਹਿਬ ਦੇ ਪਾਠ ਕਰੋ ਆਸਾ ਦੀ ਵਾਰ ਫਲ ਤੇ ਮਾਰਾ ਸਾਧ ਨੇ ਇੱਕੋ ਜਿਹਾ ਹੀ ਦੇਣਾ ਕਿਉਂਕਿ ਬਾਣੀ ਹੈ ਉਹਦਾ ਫਲ ਨਹੀਂ ਸਾਧ ਸੰਗਤ ਵੱਖਰਾ ਵੱਖਰਾ ਪਰ ਫਿਰ ਵੀ ਕਿਸੇ ਦੀ ਸ਼ਰਧਾ ਹੁੰਦੀ ਹੈ ਇਹ ਸ਼ਰਧਾ ਵਾਲਿਆਂ ਦੀ ਗੱਲ ਹੈ ਉਹ ਕਹਿ ਦਿੰਦੇ ਚਲੋ ਕੋਈ ਸ਼ਬਦ ਦਿਓ ਜਿਸ ਸ਼ਬਦ ਦਾ ਜਾਪ ਕਰਨ ਕਰਕੇ ਸਾਡਾ ਕੋਈ ਕਾਰਜ ਹੱਲ ਹੋ ਜੇ ਉਹਦੀ ਸ਼ਰਧਾ ਭਾਵਨਾ ਚਲੋ ਜੇ ਉਹ ਸ਼ਬਦ ਦਾ ਸਾਧ ਸੰਗਤ ਅਭਿਆਸ ਕਰਦਾ ਹੈ ਪਰ ਕਈ ਵਾਰ ਵੇਖਣ ਵਿੱਚ ਆਇਆ ਵੀ ਉਹ ਸ਼ਬਦ ਫਿਰ ਜੇਬ ਵਿੱਚ ਹੀ ਪਿਆ ਰਹਿ ਜਾਂਦਾ ਕਈ ਵਾਰੀ ਜੋੜੇ ਘਰ ਵਿੱਚ ਪਿਆ ਰਹਿ ਜਾਂਦਾ ਲਿਖਿਆ ਹੋਇਆ ਸ਼ਬਦ ਹੀ ਹਾਲਾਂਕਿ ਸ਼ਬਦ ਲਿਖ ਕੇ ਮੈਂ ਨਹੀਂ ਇਸ ਗੱਲ ਦੇ ਹੱਕ ਵਿੱਚ ਕੋਈ ਸ਼ਬਦ ਲਿਖ ਕੇ ਦੇ ਦਿੱਤਾ ਜਾਵੇ ਸ਼ਬਦ ਗੁਰੂ ਕੀ ਬਾਣੀ ਦਾ ਜਿੱਥੋਂ ਉਹਦਾ ਜੀ ਕਰਦਾ ਪੜ੍ਹ ਲਏ ਵਿਸ਼ੇਸ਼ ਕੀ ਲਿਖ ਕੇ ਦੇਣਾ ਲਿਖਿਆ ਹੀ ਹੈ ਸਾਰਾ ਸ਼ਬਦ ਮਹਾਰਾਜ ਸਾਹਿਬ ਦਾ ਪਰ ਜਦੋਂ ਜੇ ਕਿਸੇ ਦੇ ਮਨ ਚ ਸ਼ਰਧਾ ਹੈ ਉਹ ਆਪ ਲਿਖ ਨਹੀਂ ਸਕਦਾ ਜਾਂ ਪੰਜਾਬੀ ਨਹੀਂ ਜਾਣਦਾ ਜਾਂ ਉਹ ਫਿਰ ਉਹ ਲਿਖਾ ਲਵੇ ਕੋਈ ਗੱਲ ਨਹੀਂ ਪਰ ਫਿਰ ਸਾਧ ਸੰਗਤ ਉਹਦਾ ਅਦਬ ਸਤਿਕਾਰ ਵੀ ਕਰੇ ਇਹ ਨਹੀਂ ਕਿ ਉਹ ਜੋੜੇ ਘਰ ਹੀ ਪਿਆ ਰਿਹਾ ਜਾਵੇ ਲਿਖਿਆ ਹੋਇਆ ਅੱਜ ਤੇ ਆਪਾਂ ਲੈ ਕੇ ਜਾਈਏ ਸ਼ਬਦ ਉਹ ਗੁਰੂ ਕੀ ਬਾਣੀ ਦਾ ਸ਼ਬਦ ਆਪਣੀ ਜੇਬ ਵਿੱਚ ਲਿਖਿਆ ਪਿਆ ਹੋਵੇ ਆਪਾਂ ਟਾਇਲਟ ਚਲੇ ਜਾਈਏ ਉਦਾਂ ਹੀ ਸਾਧ ਸੰਗਤ ਆਪਾਂ ਫਿਰ ਜੂਠੀ ਮਿੱਠੀ ਥਾਂ ਤੇ ਨਹੀਂ ਏਦਾਂ ਨਹੀਂ ਜੇ ਸ਼ਬਦ ਲਿਖਣਾ ਉਹਦਾ ਜਾਪ ਕਰਨਾ ਤੇ ਇਹਦਾ ਮਤਲਬ ਆਪਾਂ ਸ਼ਬਦ ਵਿੱਚੋਂ ਕੁਝ ਲੈਣਾ ਇਹ ਸ਼ਬਦ ਪਰਮੇਸ਼ਰ ਰੂਪ ਹੈ ਇਹ ਸ਼ਬਦ ਬ੍ਰਹਮ ਹੈ ਇਹਦਾ ਜਾਪ ਕਰਾਂਗੇ ਇਹਦਾ ਅਭਿਆਸ ਕਰਾਂਗੇ ਇਹਦੇ ਅੱਗੇ ਅਰਦਾਸ ਕਰਾਂਗੇ ਤੇ ਇਹ ਤੋਂ ਦਾਤ ਮਿਲੇਗੀ ਸਾਨੂੰ ਫਿਰ ਜੇ ਉਹਦਾ ਅਭਿਆਸ ਕਰਨਾ ਹੈ ਸਾਧ ਸੰਗਤ ਨੂੰ ਨਮਸਕਾਰ ਕਰਨੀ ਫਿਰ ਉਹਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਫਿਰ ਇਹਦਾ ਸਤਿਕਾਰ ਕੀਤਾ ਜਾਵੇ ਉਹਨੂੰ ਪੈਰਾਂ ਵਾਲ ਨਾਲ ਰੱਖੀਏ ਉੱਚੇ ਥਾਂ ਤੇ ਰੱਖੀਏ ਅਦਬ ਸਤਿਕਾਰ ਰੁਮਾਲਾ ਥੱਲੇ ਰੁਮਾਲਾ ਉੱਪਰ ਤਾਂ ਹੀ ਗੁਰੂ ਦੀ ਬਖਸ਼ਿਸ਼ ਹੋਵੇਗੀ ਫਿਰ ਇਹ ਕੋਈ ਮੈਂ ਆਪਣੇ ਕੋਲ ਨਹੀਂ ਕਹਿੰਦਾ ਵੀ ਮੈਂ ਇੱਦਾਂ ਕਰਦਾ ਤੇ ਤੁਸੀਂ ਇੱਦਾਂ ਕਰੋ ਇਹ ਸਾਰੀ ਸਾਧ ਸੰਗਤ ਅਦਬ ਸਤਿਕਾਰ ਦੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਆਪ ਕਰਕੇ ਦੱਸੀ ਤਾਂ ਇਹ ਆਈ ਅੱਜ ਤੱਕ ਸੀਨੇ ਪਸੀਨੇ ਇਹ ਨਹੀਂ ਵੀ ਕਿਸੇ ਮਹਾਂਪੁਰਸ਼ ਨੇ ਸ਼ੁਰੂ ਕਰ ਦਿੱਤੀ ਹੈ ਕਿਸੇ ਬ੍ਰਹਮ ਗਿਆਨੀ ਨੇ ਸ਼ੁਰੂ ਕਰਤੀ ਜਾਂ ਕਿਸੇ ਸੰਤ ਦੀ ਸ਼ੁਰੂ ਕੀਤੀ ਹੈ ਨਹੀਂ ਨਹੀਂ ਕਿਸੇ ਸੰਪਰਦਾ ਦੀ ਸ਼ੁਰੂ ਨਹੀਂ ਕੀਤੀ ਇਹ ਗੁਰੂ ਸਾਹਿਬ ਜੀ ਦੀ ਸ਼ੁਰੂ ਕੀਤੀ ਹੈ ਇਹ ਪੰਜਵੇਂ ਪਾਤਸ਼ਾਹ ਜੀ ਨੇ ਆਪ ਗੁਰਬਾਣੀ ਦਾ ਸਾਧ ਸੰਗਤ ਪ੍ਰਕਾਸ਼ ਉੱਚੇ ਥਾਂ ਤੇ ਕੀਤਾ ਆਪ ਨੀਵੇਂ ਥਾਂ ਤੇ ਬੈਠੇ ਆ ਆਪ ਪਲੰਘੇ ਤੇ ਸੁੱਖ ਆਸਣ ਕੀਤਾ ਹੈ ਤੇ ਪਲੰਘੇ ਦੇ ਥੱਲੇ ਆਪਣਾ ਆਸਣ ਲਾਇਆ ਇਹ ਸਤਿਕਾਰ ਹੀ ਸੀ ਫਿਰ ਬਾਣੀ ਤੇ ਆਪ ਉਚਾਰੀ ਹੈ ਆਪ ਲਿਖਾਈ ਆਪਣੇ ਪੁੱਤਰ ਮੁਖ ਤੋਂ ਉਚਾਰ ਕੇ ਆਪ ਸਤਿਕਾਰ ਕਰਨ ਦੀ ਕੋਈ ਲੋੜ ਹੀ ਨਹੀਂ ਫਿਰ ਕਿਉਂਕਿ ਬਾਣੀ 'ਚ ਤਾਂ ਗੁਰੂ 'ਚ ਕੀ ਫਰਕ ਹੈ ਉਹੋ ਹੀ ਗੁਰੂ ਹੈ ਤੇ ਉਹ ਉਸੇ ਨੇ ਬਾਣੀ ਉਚਾਰਨ ਕੀਤੀ ਪਰ ਜੇ ਗੁਰੂ ਸਾਹਿਬ ਨੇ ਇੰਨਾ ਕਰਕੇ ਜਾਂਦੇ ਅਸੀਂ ਤਾਂ ਇੰਨਾ ਉਹਨਾਂ ਕਰਦੇ ਜਿੰਨਾ ਅੱਜ ਕਰਦੇ ਹਾਂ ਗੁਰੂ ਸਾਹਿਬ ਸਾਧ ਸੰਗਤ ਇੱਕ ਪੂਰਨਾ ਪਾ ਕੇ ਗਏ ਸਾਡੇ ਲਈ ਤੇ ਉਸ ਪਲੰਘੇ ਉੱਤੇ ਮਹਾਰਾਜ ਦਾ ਸਰੂਪ ਤੇ ਆਪਣਾ ਆਸਣ ਪਲੰਘੇ ਦੇ ਥੱਲੇ ਅਜੇ ਤੱਕ ਉਸ ਪਲੰਘੇ ਥੱਲੇ ਚਾਦਰ ਵਿੱਚ ਦੀ ਤੁਸੀਂ ਕਾਲਤਾ ਸਾਹਿਬ ਜਾ ਕੇ ਦਰਸ਼ਨ ਕਰੋ ਭਾਵੇਂ ਅੱਜ ਉਸ ਪਲੰਘੇ ਦੇ ਥੱਲੇ ਚਿੱਟੀ ਚਾਦਰ ਪੰਜਵੇਂ ਪਾਤਸ਼ਾਹ ਜੀ ਦੀ ਸਿਰਫ ਯਾਦ ਵਿੱਚ ਹੀ ਵਿਛਾਈ ਜਾਂਦੀ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁੱਖ ਆਸਣ ਕਰਕੇ ਸੋ ਸਥਾਪਨ ਉੱਪਰ ਕਰਦੇ ਸੀ ਤੇ ਆਪ ਪਲੰਘੇ ਦੇ ਥੱਲੇ ਇਹ ਪੂਰਨੇ ਗੁਰੂ ਦੇ ਪਾਏ ਆ ਕਿਸੇ ਦੇ ਪਾਏ ਨਹੀਂ ਤੇ ਕੋਈ ਆਪਣੇ ਕੋਲੋਂ ਨਵੀਂ ਮਰਿਆਦਾ ਬਣਾਈ ਜਾਂਦਾ ਵੀ ਏਦਾਂ ਕਿਉਂ ਕਰਨਾ ਆਪਾਂ ਗੁਰੂ ਸਾਹਿਬ ਸਾਧ ਸੰਗਤ ਤੋਂ ਅਦਬ ਸਤਿਕਾਰ ਕਰਕੇ ਗਏ ਤੇ ਸਾਨੂੰ ਦੱਸ ਕੇ ਗਏ ਆ ਸਤਵੇਂ ਪਾਤਸ਼ਾਹ ਜੀ ਪਲੰਘੇ ਤੋਂ ਉੱਠੇ ਤੁਸੀਂ ਬਹੁਤ ਵਾਰ ਸੁਣਿਆ ਮਹਾਰਾਜ ਦਾ ਗੋਡਾ ਸਾਧ ਸੰਗਤ ਪਾਵੇ ਨਾ ਵੱਜ ਗਿਆ ਸਿੱਖਾਂ ਬੇਨਤੀ ਕੀਤੀ ਮਹਾਰਾਜ ਇੱਡੀ ਕੀ ਕਾਹਦੀ ਵੀ ਸੰਗਤ ਹੀ ਤੁਰੀ ਆਉਂਦੀ ਹੈ, ਤੁਹਾਡੀ ਸੰਗਤ ਹੈ, ਤੁਹਾਨੂੰ ਹੀ ਮੱਥਾ ਟੇਕਣਾ, ਇੰਨੀ ਜਲਦੀ ਕਾਹਦੀ ਵੀ ਤੁਸੀਂ ਆਪਣਾ ਗੋਡੇ ਪਾਵੇ ਨਾ ਮਾਰ ਲਿਆ। ਤੇ ਮਹਾਰਾਜ ਨੇ ਆਖਿਆ ਭਾਈ ਉਹ ਸ਼ਬਦ ਪੜ੍ਹਦੀ ਆਉਂਦੀ ਹੈ ਸੰਗਤ, ਤੇ ਗੁਰੂ ਦਾ ਸ਼ਬਦ ਸਾਡੇ ਕੰਨਾਂ ਚ ਪਿਆ ਤੇ ਅਸੀਂ ਸਿੰਘਾਸਨ ਤੇ ਬੈਠੇ ਰਹੀਏ, ਇਹ ਗੱਲ ਨਹੀਂ ਬਣਦੀ, ਸਾਨੂੰ ਉੱਠਣਾ ਪੈਣਾ। ਸ਼ਬਦ ਚ ਪੜ੍ਹਦੀ ਆਉਂਦੀ ਹੈ, ਇਹ ਸ਼ਬਦ ਦਾ ਸਤਿਕਾਰ ਹੈ, ਸੰਗਤ ਤੇ ਉਹਨਾਂ ਦੀ ਵਰੋਸਾਈ ਹੈ, ਸੰਗਤ ਤੇ ਉਹਨਾਂ ਨੂੰ ਨਮਸਕਾਰ ਕਰੇਗੀ। ਪਰ ਸ਼ਬਦ ਜਿਸ ਸੰਗਤ ਦੇ ਮੂੰਹ ਵਿੱਚ ਗੁਰੂ ਦੀ ਬਾਣੀ ਦਾ ਸ਼ਬਦ ਹੈ, ਉਸ ਬਾਣੀ ਦਾ ਗੁਰੂ ਤੇ ਸਿੱਖੋ ਸਾਨੂੰ ਸਤਿਕਾਰ ਕਰਨਾ ਪਿਆ। ਇਸ ਕਰਕੇ ਮਹਾਰਾਜ ਉੱਠੇ, ਸਾਰ ਸੰਗਤ ਇੱਕਦਮ ਉੱਠੇ। ਇਸ ਕਰਕੇ ਇਹ ਸਤਿਕਾਰ ਦੀ ਜਿਹੜੀ ਸਾਧ ਸੰਗਤ ਮਰਿਆਦਾ ਨਾ, ਇਹ ਗੁਰੂ ਦੀ ਚਲਾਈ ਹੈ, ਕਿਸੇ ਬੰਦੇ ਦੀ, ਕਿਸੇ ਮਹਾਂਪੁਰਸ਼ ਦੀ, ਕਿਸੇ ਆਤਮ ਗਿਆਨੀ ਦੀ, ਕਿਸੇ ਸੰਪਰਦਾ ਦੀ, ਕਿਸੇ ਬ੍ਰਹਮ ਗਿਆਨੀ ਦੀ ਚਲਾਈ ਹੈ, ਆਪਾਂ ਕਿੰਤੂ ਕਰ ਸਕਦੇ ਹਾਂ। ਭਾਈ ਉਹਨਾਂ ਨੇ ਚਲਾ ਲਈ, ਉਹਨਾਂ ਦੀ ਆਪਣੀ ਸ਼ਰਧਾ ਹੋਵੇਗੀ, ਤਾਂ ਜੇ ਗੁਰੂ ਦੀ ਚਲਾਈ ਹੈ ਫਿਰ ਸਾਧ ਸੰਗਤ ਉਹਦੇ ਤੇ ਕੋਈ ਕਿੰਤੂ ਨਹੀਂ। ਇਹ ਗੁਰੂ ਹਾਜ਼ਰ ਨਾਜ਼ਰ ਹੈ, ਕੋਈ ਇੱਕ ਪ੍ਰਮਾਣ ਮੈਂ ਦੋ ਤੇ ਨਹੀਂ ਸਿਰਫ ਤੁਹਾਨੂੰ ਦਿੱਤੇ ਹੈ ਇਹਦੇ ਵਿੱਚੋਂ, ਭਾਈ ਗੁਰੂ ਸਾਹਿਬ ਪ੍ਰਤੱਖ ਨੇ, ਹਜ਼ਾਰਾਂ ਪ੍ਰਮਾਣ ਨੇ ਸਾਧ ਸੰਗਤ ਜਿੱਥੇ ਮਹਾਰਾਜ ਨੇ ਹਾਜ਼ਰ ਨਾਜ਼ਰ ਹੋ ਕੇ ਸਿੱਖਾਂ ਦੀ ਬਾਂਹ ਫੜੀ ਹੈ। ਹਾਂ ਇਹ ਗੱਲ ਵੱਖਰੀ ਵੀ ਜਿੰਨੀ ਕੁ ਕੋਈ ਸ਼ਰਧਾ ਲੈ ਕੇ ਆਉਂਦਾ ਦਾਤ ਉਨੀ ਇੱਥੋਂ ਲੈ ਕੇ ਜਾਵੇਗਾ, ਕਿੰਨੀ ਕੁ ਕਿਸੇ ਦੇ ਮਨ ਵਿੱਚ ਸ਼ਰਧਾ ਹੈ, ਕਿੰਨਾ ਕੁ ਸਤਿਕਾਰ ਹੈ, ਉਨੀ ਦਾਤ ਲੈ ਜਾਏਗਾ। ਇਹ ਤੇ ਬਜਰ ਭਾਈ ਗੁਰਦਾਸ ਜੀ ਨੇ ਕੀਤੇ ਆ, ਤਾਂ ਜਿੰਨੀ ਕੋਈ ਭਾਵਨਾ ਲੈ ਕੇ, ਉਹ ਕਹਿੰਦੇ ਜਿਵੇਂ ਵੈਦ ਇੱਕੋ ਹੁੰਦਾ, ਰੋਗੀ ਕਹੀ ਜਾਂਦੇ ਉਹਦੇ ਕੋਲ, ਤੇ ਵੈਦ ਇੱਕ ਹੀ ਹੈ, ਦਵਾਈ ਸਾਧ ਸੰਗਤ ਸਾਰਿਆਂ ਨੂੰ ਵੱਖੋ ਵੱਖਰੀ ਦਿੰਦਾ ਉਹ, ਜਿਵੇਂ ਜਿਵੇਂ ਦਾ ਕਿਸੇ ਨੂੰ ਰੋਗ ਹੈ। ਇਸੇ ਤਰ੍ਹਾਂ ਕੋਈ ਰਾਜੇ ਕੋਲ ਸੇਵਾ ਕਰਨ ਜਾਵੇ ਤੇ ਕਹਿੰਦੇ ਨੇ ਸੇਵਾਦਾਰ ਬਹੁਤੇ ਰਾਜਾ ਇੱਕ ਹੀ ਹੈ, ਜਿੱਦਾਂ ਦੀ ਕਿਸੇ ਦੀ ਯੋਗਤਾ ਉਸੇ ਤਰ੍ਹਾਂ ਦੀ ਸੇਵਾ ਤੇ ਉਹਨੂੰ ਲਾਵੇਗਾ, ਜਿੱਦਾਂ ਦੀ ਕੋਈ ਡਿਊਟੀ ਆਪ ਨਿਭਾ ਸਕਦਾ। ਇਸੇ ਤਰ੍ਹਾਂ ਗੁਰੂ ਇੱਕ ਹੀ ਹੈ, ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਆਵੇਗੀ, ਜਿਹੜਾ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਵੇਗਾ ਉਸੇ ਤਰ੍ਹਾਂ ਦਾ ਫਲ ਲੈ ਕੇ ਜਾਵੇਗਾ। ਗੁਰੂ ਨੇ ਫਲ ਸਾਡੀ ਭਾਵਨਾ ਨੂੰ ਲਾਉਣਾ। ਇੱਕ ਗੁਰੂ ਦਾ ਸਿੱਖ ਹੈ, ਉਹ ਇੱਥੇ ਭੇਡਾ ਰੱਖ ਕੇ ਜਾਂਦਾ, ਜਿੰਨੀ ਕੁ ਉਹਦੀ ਸਮਰੱਥਾ, ਜਿੰਨੀ ਕੁ ਉਹਦੀ ਪਹੁੰਚ ਹੈ, ਉਹ ਮਾਇਆ ਵੀ ਚੜਾਉਂਦਾ, ਰਸਤਾ ਵੀ ਚੜਾਉਂਦਾ, ਦੁੱਧ ਲੈ ਕੇ ਆਉਂਦਾ, ਆਟਾ ਲੈ ਕੇ ਆਉਂਦਾ, ਦਾਲਾਂ ਲੈ ਕੇ ਆਉਂਦਾ। ਇਹ ਕੋਹੋ ਜਿਹਾ ਸਾਧ ਸੰਗਤ ਹੈ, ਉਹ ਵੀ ਗੁਰੂ ਦਾ ਸਿੱਖ, ਤੇ ਉਹ ਵੇਹਦਾ ਤੇ ਕਿਸੇ ਦਾ ਜੋੜਾ ਚੰਗਾ ਹੋਵੇ ਤੇ ਮੇਰੇ ਕਾਬੂ ਆ ਜਾਏ, ਮੇਰੇ ਮੇਜ ਆ ਜਾਏ, ਤੇ ਉਹ ਲੈ ਕੇ ਚਲਿਆ ਜਾਵਾਂ। ਹੈ ਤਾਂ ਦੋਵੇਂ ਸਿੱਖ, ਦੋਵੇਂ ਗੁਰੂ ਘਰ ਆਏ, ਤਾਂ ਦੋਵਾਂ ਦੀ ਭਾਵਨਾ ਵੱਖਰੀ ਵੱਖਰੀ ਹੈ। ਇੱਕ ਕੁਝ ਛੱਡ ਕੇ ਗਿਆ ਇੱਥੇ, ਇੱਕ ਇੱਥੇ ਸਾਧ ਸੰਗਤ ਆਪਣੀ ਸੋ ਸਰਦਾ ਭਾਵਨਾ ਦੇ ਨਾਲ ਉਹਨੇ ਕੁਝ ਮੱਥਾ ਟੇਕਿਆ ਗੁਰੂ ਸਾਹਿਬ ਦੇ ਅਦਬ ਸਤਿਕਾਰ ਵਜੋਂ, ਉਹਨੇ ਭੇਡਾ ਰੱਖੀ, ਇੱਕ ਸਾਧ ਸੰਗਤ ਚੁੱਕਣ ਵਾਸਤੇ ਹੀ ਆਇਆ, ਫਲ ਦੋਵਾਂ ਨੂੰ ਵੱਖਰਾ ਵੱਖਰਾ ਮਿਲਣਾ ਹੈ, ਦੋਵਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਹੀ, ਪਰ ਫਲ ਵੱਖੋ ਵੱਖਰਾ ਮਿਲੇਗਾ। ਤੇ ਕਿਹੜਾ ਕਿਹੜੀ ਭਾਵਨਾ ਲੈ ਕੇ ਆਇਆ ਉਹਨੂੰ ਉਸੇ ਤਰ੍ਹਾਂ ਦਾ ਫਲ ਸਾਧ ਸੰਗਤ ਮਿਲਣਾ ਹੈ, ਉਵੇਂ ਗੁਰੂ ਹਾਜ਼ਰ ਨਾਜ਼ਰ ਹੈ। ਕਲਗੀਧਰ ਪਾਤਸ਼ਾਹ ਜੀ ਦੇ ਆਪਾਂ ਆ ਵਿਆਹ ਦਾ ਪ੍ਰਸੰਗ ਸੁਣ ਰਹੇ ਕਈਆਂ ਦਿਨਾਂ ਦਾ, ਸ਼ਾਮ ਦੀ ਕਥਾ ਵਿੱਚ, ਕਹਿੰਦੇ ਬੜਾ ਭਾਰੀ ਆਨੰਦਪੁਰ ਸਾਹਿਬ ਮੇਲਾ ਲੱਗਾ, ਤੇ ਇੱਕ ਪੰਡਿਤ ਨੇ ਸਾਧ ਸੰਗਤ ਤਿਲਕ ਲਾਇਆ, ਧੋਤੀ ਲਾਈ, ਮੋਢੇ ਤੇ ਪੰਨਾ ਰੱਖਿਆ, ਤੇ ਪੂਰਾ ਉਹਦਾ ਧਰਮੀਆਂ ਵਾਲਾ ਲਿਬਾਸ, ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਤੀ ਵੀ ਮਹਾਰਾਜ ਹੈ ਸੀ ਚੋਰ, ਸਾਧ ਸੰਗਤ ਚੋਰੀ ਕਰਨੀ ਉਹਦੀ ਆਦਤ ਸੀ, ਚੰਗਾ ਮੇਲਾ, ਮੇਲਾ ਭਰਿਆ ਹੋਵੇ ਤੇ ਫਿਰ ਚੋਰ ਦਾ ਵੀ ਜ਼ਿਆਦਾ ਦਾਅ ਲੱਗਦਾ, ਮੱਸਿਆ ਵਾਲੇ ਦਿਨ ਆਪਾਂ ਮੱਥਾ ਟੇਕਣ ਜਾਈਏ ਉੱਥੇ ਕਈਆਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ, ਉਹ ਵਾਰ ਵਾਰ ਸਪੀਕਰ ਚ ਬੋਲਦੇ ਵੀ ਆਪਣੇ ਪੈਸਿਆਂ ਦਾ ਖਿਆਲ ਰੱਖਿਓ ਕਿਉਂਕਿ ਇੱਥੇ ਜ਼ਿਆਦਾ ਦਾਅ ਲੱਗਣਾ, ਭੀੜ ਜ਼ਿਆਦੀ ਹੈ। ਉਹ ਜਿਆਦੀ ਸੰਗਤ ਜੁੜੀ ਤੇ ਉਹਨੇ ਵੀ ਬੇਨਤੀ ਕਰਤੀ ਮਹਾਰਾਜ ਅੱਗੇ ਵੀ ਮਹਾਰਾਜ ਅੱਜ ਜੇ ਦੋ ਤਿੰਨ ਚੰਗੇ ਹੱਥ ਵੱਜ ਜਾਣ ਤੇ ਮੁੜ ਕੇ ਛੇਤੀ ਕੀਤਾ ਮੈਨੂੰ ਲੋੜ ਨਾ ਪਵੇ ਐਵੇਂ ਰੋਜ਼ ਰੋਜ਼ ਦੀ ਚੋਰੀ ਦੀ। ਹੁਣ ਉਹਨੇ ਸਾਧ ਸੰਗਤ ਗੁਰੂ ਕੋਲ ਇਹੋ ਹੀ ਮੰਗ ਮੰਗ ਲਈ ਹੈ, ਉਹਦੇ ਭਾਗ ਵਿਚਾਰੇ ਦੇ। ਚਲੋ ਉਹਨੇ ਸਾਧ ਸੰਗਤ ਪਹਿਲੀ ਚੋਰੀ ਕੀਤੀ ਤੇ ਬੜਾ ਸੋਹਣਾ ਕੰਮ ਬਣ ਗਿਆ, ਕਿਸੇ ਨੂੰ ਪਤਾ ਨੀ ਲੱਗਾ। ਦੂਜੀ ਜੇਬ ਕੱਟ ਲਈ ਫਿਰ ਵੀ ਨੀ ਪਤਾ ਲੱਗਾ, ਤੀਜੀ ਕੱਟ ਲਈ ਫਿਰ ਵੀ ਨੀ ਪਤਾ ਲੱਗਾ, ਪਰ ਦੋ ਤਿੰਨ ਆਖਿਆ ਸੀ ਇੱਥੇ ਖਲੋਤਾ ਨਹੀਂ, ਸਬਰ ਮੈਂ ਕੀਤਾ ਮੁੜ ਕੇ। ਫਿਰ ਸਾਧ ਸੰਗਤ ਜਿੱਥੋਂ ਦਾ ਲਗਾ ਉਹਦੀ ਵੀ ਕੱਟ ਲਈ, ਉਹਦੀ ਵੀ ਕੱਟ ਲਈ, ਅਖੀਰ ਆਣ ਕੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਮੇਲੇ ਚ ਵੀ ਹਾਹਾਕਾਰ ਮੱਚ ਗਈ ਹੈ, ਲੋਕਾਂ ਦੀਆਂ ਤੇ ਜੇਬਾਂ ਕੱਟੀਆਂ ਜਾਣ ਡੀਆਂ ਤੇ ਪਤਾ ਨੀ ਕਿਹੜਾ ਆਇਆ ਵਿੱਚ ਹੱਥ ਸਾਫ਼ ਕਰੀ ਜਾਂਦਾ, ਸੰਗਤਾਂ ਤੇ ਬਹੁਤ ਪਰੇਸ਼ਾਨ ਨੇ। ਮਹਾਰਾਜ ਨੇ ਆਖਿਆ ਭਾਈ ਮੱਥੇ ਤੇ ਤਿਲਕ ਜੇ, ਚਿੱਟੀ ਧੋਤੀ, ਮੋਢੇ ਤੇ ਲਾਲ ਪਰਨਾ, ਪੰਡਤਾਂ ਵਾਲਾ ਲਿਬਾਸ ਹੈ, ਸਾਰੀ ਨਿਸ਼ਾਨੀ ਦੱਸ ਦਿੱਤੀ, ਕਹਿੰਦੇ ਜਿੱਥੇ ਮਿਲਦਾ ਮੇਲੇ ਚ ਫੜ ਕੇ ਲਾਇਓ। ਗਏ ਸਾਧ ਸੰਗਤ, ਲੱਭ ਲਿਆਂਦਾ, ਲੱਭ ਕੇ ਲਿਆਂਦਾ ਲਿਆਂਦਾ ਮਹਾਰਾਜ ਦੇ ਸਾਹਮਣੇ ਪੇਸ਼ ਕਰ ਦਿੱਤਾ, ਕਹਿੰਦੇ ਇਹਦੀ ਤਲਾਸ਼ੀ ਲਓ, ਤਲਾਸ਼ੀ ਲਈ ਤੇ ਸਾਰੀ ਮਾਇਆ ਕੋਲੋਂ ਨਿਕਲ ਆਈ। ਮਹਾਰਾਜ ਕਹਿੰਦੇ ਆ ਮਾਇਆ ਪਤਾ ਕਰੋ ਕਿਹਦੀ ਕਿਹਦੀ ਹੈ, ਕਿਉਂਕਿ ਮਹਾਰਾਜ ਕੋਲ ਫਰਿਆਦਾ ਆਈਆਂ ਸਾਰੀਆਂ ਸ਼੍ਰੋਮਣੀ ਸਿੱਖਾਂ ਕੋਲ, ਵੀ ਸਾਡੀ ਮਾਇਆ ਕਿਸੇ ਨੇ ਕੱਢ ਲਈ। ਕਹਿੰਦੇ ਜਿਹਦੀ ਜਿਹਦੀ ਜਿੰਨੀ ਜਿਹੜੀ ਹੈਗੀ ਉਹਨੂੰ ਦੇ ਦਿਓ, ਇਹਨੂੰ ਜੁੱਤੀ ਫੇਰੋ। ਉਹਨੇ ਹੱਥ ਜੋੜੇ, ਮਹਾਰਾਜ ਮੈਨੂੰ ਮਾਫ਼ ਕਰ ਦਿਓ। ਮਹਾਰਾਜ ਕਹਿੰਦੇ ਮਾਫ਼ ਤੇ ਕੀਤਾ ਤੈਨੂੰ, ਤੂੰ ਦੋ ਤਿੰਨ ਵਾਰ ਆਖਿਆ ਸੀ ਮਹਾਰਾਜ, ਅੱਜ ਦੋ ਤਿੰਨ ਹੱਥ ਚੰਗੇ ਵਹਾ ਲਾ। ਇਹ ਨਹੀਂ ਕਿ ਗੁਰੂ ਚੋਰਾਂ ਦੀ ਸਹਾਇਤਾ ਕਰਦਾ, ਮਹਾਰਾਜ ਆਪਣੇ ਬਚਨ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਈ। ਪਰ ਮੈਂ ਇਹ ਦੱਸਣਾ ਚਾਹੁੰਦਾ, ਗੁਰੂ ਨੇ ਉਹਨੂੰ ਸਾਧ ਸੰਗਤ ਮਾਇਆ ਤਾਂ ਦਵਾ ਹੀ ਦੇਣੀ ਹੈ, ਪਰ ਇਹ ਵੀ ਦੱਸ ਦਿੱਤਾ ਕੋਈ ਤੇਰੀ ਲਿਮਿਟ ਕੋਈ ਨਹੀਂ ਸੀ, ਬੇਸਬਰ ਹੋ ਗਿਆ ਤੂੰ। ਮਹਾਰਾਜ ਕਹਿੰਦੇ ਤੂੰ ਤੇ ਤਿੰਨ ਆਖਿਆ ਸੀ, ਦੋ ਤਿੰਨ ਉਹ ਤੂੰ ਤੇ ਹਟਿਆ ਹੀ ਕੋਈ ਨੀ, ਤਿੰਨਾਂ ਤੱਕ ਤੇ ਤੇਰਾ ਪੜਦਾ ਰਿਹਾ ਨਾ, ਤਿੰਨਾਂ ਚੋਰੀਆਂ ਤੱਕ ਤੇ ਤੈਨੂੰ ਕਿਸੇ ਨੇ ਨੀ ਫੜਿਆ, ਪਰ ਤੂੰ ਤੇ ਹੱਥ ਬੰਨਾ ਹੀ ਟੱਪ ਗਿਆ, ਹੁਣ ਜਿਹੜਾ ਕਾਬੂ ਆਉਂਦਾ ਉਹਨੂੰ ਹੀ ਤੂੰ ਕਰੀ ਜਾਂਦਾ ਕਾਬੂ, ਲੁੱਟੀ ਜਾਂਦਾ ਸਾਰਿਆਂ ਨੂੰ, ਤੇ ਹੁਣ ਤੇ ਤੈਨੂੰ ਫਿਰ ਪੈਣੀਆਂ ਹੀ ਆ।
ਕੋਈ ਨਹੀਂ ਬਚਾ ਸਕਦਾ।
ਜਿਸ ਤਰ੍ਹਾਂ ਦੀ ਸ਼ਰਧਾ ਲੈ ਕੇ ਕੋਈ ਆਵੇਗਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਧ ਸੰਗਤ, ਗੁਰੂ ਹਾਜ਼ਰ ਨਾਜ਼ਰ ਹੈ। ਇਸ ਕਰਕੇ ਜੇ ਸਾਡੇ ਮਨ ਚ ਇਹ ਸ਼ੰਕਾ ਪੈ ਗਿਆ ਨਾ ਕਦੀ ਗੁਰੂ ਤੇ ਬਹਾਨਾ ਬਣਾ ਲਿਆ ਆਪਾਂ ਗੁਰੂ ਦੀ ਨਿਰਲੇਪਤਾ ਦਾ, ਵੀ ਗੁਰੂ ਨਿਰਲੇਪ ਹੈ, ਸ਼ਬਦ ਨਿਰਲੇਪ ਹੁੰਦਾ, ਇਹ ਆਪਾਂ ਚੇਤਾ ਰੱਖਣਾ, ਸਰੀਰ ਵੀ ਨਿਰਲੇਪ ਹੀ ਹੁੰਦਾ ਜੇ ਗੁਰੂ ਦਾ ਤੇ ਕੱਲਾ ਸ਼ਬਦ ਹੀ ਨਿਰਲੇਪ ਨਹੀਂ, ਜਿਸ ਸਰੀਰ ਵਿੱਚ ਇਹ ਸ਼ਬਦ ਪ੍ਰਗਟ ਹੋਇਆ ਉਹ ਸਰੀਰ ਵੀ ਨਿਰਲੇਪ ਸੀ। ਜੇ ਉਸ ਸਰੀਰ ਨੂੰ ਚੌਰ ਹੋ ਸਕਦੀ, ਪ੍ਰਕਰਮਾ ਹੋ ਸਕਦੀਆਂ, ਮੱਥੇ ਟੇਕ ਸਕਦੇ ਆ, ਤੇ ਫਿਰ ਸਾਧ ਸੰਗਤ ਜਿਸ ਸ਼ਬਦ ਗੁਰੂ ਦੇ ਲੜ ਕਰਕੇ ਧਰ ਪਾਤਸ਼ਾਹ ਲਾ ਕੇ ਗਏ ਉਹਦਾ ਵੀ ਓਨਾ ਹੀ ਅਦਬ ਸਤਿਕਾਰ ਹੋਣਾ ਬਣਦਾ, ਤਾਂ ਹੀ ਸਿੱਖੇ ਤੋਂ ਕੁਝ ਪ੍ਰਾਪਤ ਕਰ ਸਕਦਾ। ਓਦਾ ਨਹੀਂ ਤੇ ਫਿਰ ਉਹ ਸ਼ਬਦ ਸਾਧ ਸੰਗਤ, ਇਹ ਕੋਈ ਵੀ ਸਾਧ ਸੰਗਤ ਮਾਂ ਦੇ ਪੇਟ ਚੋਂ ਬ੍ਰਹਮ ਗਿਆਨੀ ਨਹੀਂ ਜੰਮਦਾ। ਉਵੇਂ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਕੋਲ ਵਿੱਚ ਜਿਹਦੇ ਉੱਤੇ ਬਖਸ਼ਿਸ਼ ਹੋਈ ਹੋਵੇ, ਪਰ ਬਹੁਤ ਸਧਾਰਨ ਸੰਗਤ ਜਿਹੜੀ ਹੁੰਦੀ ਹੈ ਉਹਨੂੰ ਦਾਤ ਸੰਗਤ ਵਿੱਚੋਂ ਹੀ ਮਿਲਣੀ ਹੈ। ਕਿਉਂ? ਕਿਉਂਕਿ ਗੁਰੂ ਘਰ ਸਾਧ ਸੰਗਤ ਆਪਾਂ ਕੋਈ ਸਿਆਸੀ ਰਾਹ ਲੈਣ ਵਾਸਤੇ ਕਦੇ ਨਹੀਂ ਆਏ। ਜਿੰਨੇ ਗੁਰੂ ਕੇ ਸਿੱਖ ਆਉਂਦੇ ਆ ਉਹ ਮਨ ਦਾ ਪਿਆਰ ਲੈ ਕੇ ਆਉਂਦੇ ਆ, ਉਹਨਾਂ ਆਪਣੀ ਅਰਦਾਸ ਬੇਨਤੀ ਕਰਨੀ ਹੁੰਦੀ ਆ, ਕਿਸੇ ਨੇ ਕੋਈ ਦਾਤ ਮੰਗਣੀ, ਕਿਸੇ ਨੇ ਕੋਈ ਦਾਤ ਮੰਗਣੀ, ਕਿਉਂਕਿ ਗੁਰੂ ਦਾਤਾ ਸਾਰਿਆਂ ਦੀਆਂ ਸੁਣਦਾ ਤੇ ਸਾਰਿਆਂ ਨੂੰ ਦਿੰਦਾ। ਪਰ ਵਿਸ਼ੇਸ਼ ਕਰਕੇ ਸਾਧ ਸੰਗਤ ਇੱਥੋਂ ਆਪਾਂ ਨੂੰ ਨਾਮ ਧਨ ਮਿਲਣਾ ਹੁੰਦਾ। ਨਾਮ ਧਨ ਹਰੀ ਦਾ ਜਿਹੜਾ ਸ਼ਬਦ ਹੈ ਸਾਧ ਸੰਗਤ, ਉਹ ਸਭ ਤੋਂ ਵੱਡਾ ਧਨ ਹੈ, ਤੇ ਵਿਸ਼ੇਸ਼ ਕਰਕੇ ਆਪਾਂ ਨੂੰ ਉਸ ਧਨ ਦੀ ਇੱਥੋਂ ਪ੍ਰਾਪਤੀ ਹੋਣੀ ਹੈ। ਤੇ ਜਦੋਂ ਉਹਦੀ ਇੱਥੋਂ ਪ੍ਰਾਪਤੀ ਹੋਣੀ ਹੈ ਫਿਰ ਸਾਧ ਸੰਗਤ ਆਪਾਂ ਨੂੰ ਜਦੋਂ ਆਪਣੇ ਵਾਸਤੇ ਸਭ ਤੋਂ ਵੱਡਾ ਧਨ ਹੀ ਉਹ ਪ੍ਰਮਾਤਮਾ ਦਾ ਨਾਮ ਹੈ, ਤੇ ਫਿਰ ਵੀ ਵੇਖਣਾ ਪੈਣਾ ਵੀ ਉਹ ਕਿੱਥੋਂ ਮਿਲੇਗਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ, ਉਹ ਕਹਿੰਦੇ ਨੇ ਸਤ ਸੰਗਤੀ ਹਰ ਧਨ ਖੱਟੀ ਹੈ, ਹੋਰ ਥੈ ਹੋਰ ਉਪਾਏ ਹਰ ਧਨ ਪਾਇਆ ਨਾ ਜਾਏ। ਮਹਾਰਾਜ ਦਾ ਵਚਨ, ਉਹ ਕਹਿੰਦੇ ਨੇ ਗੁਰੂ ਕੋਲ ਸਭ ਤੋਂ ਵੱਡੀ ਦਾਤ ਹੈਗੀ ਗੁਰੂ ਸਾਹਿਬ ਜੀ ਦੇ ਨਾਮ ਦੀ, ਮਹਾਰਾਜ ਦੀ ਬਖਸ਼ਿਸ਼ ਦੀ, ਹਰੀ ਧਨ ਦੀ। ਤੇ ਜਦੋਂ ਆਪਾਂ ਦੁਨਿਆਵੀ ਧਨ ਸਾਧ ਸੰਗਤ ਖੱਟਣਾ ਹੋਵੇ ਫਿਰ ਆਪਾਂ ਬੜਾ ਪਹਿਲਾਂ ਲੰਬਾ ਸਮਾਂ ਸੋਚਦੇ ਹਾਂ ਵੀ ਕਿਹੜੇ ਬਿਜ਼ਨਸ ਵਿੱਚ ਜ਼ਿਆਦਾ ਲਾਭ ਹੋਵੇਗਾ, ਇੱਥੇ ਕਿਹੜੀ ਮਾਰਕੀਟ ਵਿੱਚ ਕਿਹੜੀਆਂ ਦੁਕਾਨਾਂ ਘੱਟ ਨੇ, ਕਿੱਥੇ ਜਾ ਕੇ ਮੈਂ ਆਪਣਾ ਕੰਮ ਸ਼ੁਰੂ ਕਰਾਂ ਤੇ ਉੱਥੋਂ ਚੰਗਾ ਲਾਭ ਮਿਲ ਸਕਦਾ। ਜਗ੍ਹਾ ਦੀ ਖੋਜ ਕਰਨੀ ਪੈਂਦੀ, ਹਰ ਬੰਦਾ ਵਪਾਰੀ ਵਿਰਤੀ ਵਾਲਾ ਪਹਿਲਾਂ ਜਗ੍ਹਾ ਦੀ ਸਾਧ ਸੰਗਤ ਟਿਕਾਣੇ ਦੀ ਖੋਜ ਕਰਦਾ ਵੀ ਕਿੱਥੇ ਕੰਮ ਸ਼ੁਰੂ ਕਰਾਂ ਤੇ ਚਾਰ ਪੈਸੇ ਮੈਨੂੰ ਮਿਲਣਗੇ। ਫਿਰ ਉਹ ਸਾਧ ਸੰਗਤ ਜਗ੍ਹਾ ਦੀ ਖੋਜ ਕਰਕੇ ਉੱਥੋਂ ਲਾਭ ਲੈਂਦਾ, ਉੱਥੇ ਆਪਣਾ ਕਾਰੋਬਾਰ ਸ਼ੁਰੂ ਕਰਕੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਨਾਮ ਦਾ ਧਨ ਵੀ ਆਪਾਂ ਇਕੱਠਾ ਕਰਨਾ, ਜਿਵੇਂ ਦੂਜੇ ਧਨ ਵਾਸਤੇ ਆਪਾਂ ਸਕੀਮ ਬਣਾਉਂਦੇ ਹਾਂ ਵੀ ਕਿੱਥੇ ਜਾ ਕੇ ਸ਼ੁਰੂ ਕਰੀਏ ਤੇ ਉੱਥੋਂ ਸਾਨੂੰ ਧਨ ਮਿਲੇ, ਇਸੇ ਤਰ੍ਹਾਂ ਨਾਮ ਧਨ ਵੀ ਸਾਧ ਸੰਗਤ ਜੇ ਆਪਾਂ ਇਕੱਠਾ ਕਰਨਾ ਤੇ ਆਪਾਂ ਨੂੰ ਜਗ੍ਹਾ ਆਪਣੀ ਪੈਣੀ ਵੀ ਇਹ ਕਿਹੜੀ ਜਗ੍ਹਾ ਤੋਂ ਮਿਲੇਗਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਮ ਰਸੀਆਂ ਦਾ ਰਾਹ ਰੁਸ਼ਨਾਇਆ ਆਪ, ਪਰ ਜਿਹੜੇ ਨਾਮ ਧਨ ਇਕੱਠਾ ਕਰਨਾ ਚਾਹੁੰਦੇ ਆ, ਜਿਹੜੇ ਗੁਰੂ ਦੇ ਪਿਆਰਿਆਂ ਦੇ ਮਨ ਚ ਚਾਹ ਭਾਈ ਕੁਝ ਨਾ ਕੁਝ ਪੱਲੇ ਬੰਨ ਕੇ ਲੈ ਕੇ ਜਾਣਾ ਇਸ ਸੰਸਾਰ ਤੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਮ ਦਾ ਕਿਣਕਾ, ਉਹਨਾਂ ਨੂੰ ਫਿਰ ਥਾਂ ਲੱਭਣਾ ਪਵੇਗਾ ਵੀ ਇਹ ਮਿਲੇ ਕਿੱਥੋਂ। ਕਿਉਂਕਿ ਕਈ ਵਾਰੀ ਭੁਲੇਖੇ ਨਾਲ ਆਪਾਂ ਗਲਤ ਥਾਂ ਤੇ ਚਲੇ ਜਾਂਦੇ ਹਾਂ, ਜਿੱਥੋਂ ਲਿਫਾਫਿਆਂ ਚ ਰੈਡੀਮੇਡ ਨਾਮ ਆਪਾਂ ਨੂੰ ਮਿਲੀ ਜਾਂਦਾ, ਬਹੁਤ ਮਿਲਦਾ, ਬੜੀਆਂ ਜੋਤਾਂ ਸਾਧ ਸੰਗਤ ਵਿਖਾਉਂਦੇ ਲੋਕ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਆਪ ਮਿਹਰ ਕਰਕੇ ਸਾਨੂੰ ਦੱਸ ਦਿੱਤਾ ਵੀ ਇਹ ਪ੍ਰਮਾਤਮਾ ਦੇ ਨਾਮ ਦਾ ਧਨ, ਨਾਮ ਦਾ ਕਿਣਕਾ ਤੈਨੂੰ ਕਿੱਥੋਂ ਮਿਲਣਾ। ਉਹ ਜਗ੍ਹਾ ਸਤਿਗੁਰਾਂ ਦੱਸੀ, ਕਹਿੰਦੇ ਸੱਤ ਸੰਗਤੀ ਹਰ ਧਨ ਖੱਟੀ ਹੈ, ਹਰੀ ਧਨ ਸੱਤ ਸੰਗਤ ਵਿੱਚੋਂ ਖੱਟ ਕੇ ਲੈ ਕੇ ਜਾ ਸਕਦਾ ਤੂੰ। ਬਾਕੀ ਧਨ ਆਪਾਂ ਜਿੱਥੇ ਕਾਰੋਬਾਰ ਸ਼ੁਰੂ ਕਰਾਂਗੇ ਜਗ੍ਹਾ ਵੇਖ ਕੇ ਕਰਾਂਗੇ ਨਾ, ਕਹਿੰਦੇ ਇਸ ਕਰਕੇ ਹਰੀ ਧਨ ਖੱਟਣ ਲਈ ਵੀ ਪਹਿਲਾਂ ਜਗ੍ਹਾ ਵੇਖ ਕਿੱਥੋਂ ਮਿਲਣਾ, ਉਹ ਜਗ੍ਹਾ ਸੱਤ ਸੰਗਤ, ਸੱਤ ਸੰਗਤ ਤੋਂ ਬਿਨਾਂ ਇਹ ਨਾਮ ਨਹੀਂ ਕਿਤੇ ਕਾਬੂ ਆ ਸਕਦਾ। ਕਹਿੰਦੇ ਸੱਤ ਸੰਗਤੀ ਹਰ ਧਨ ਖੱਟੀ ਹੈ, ਹੋਰ ਥੈ ਹੋਰ ਉਪਾਏ, ਹੋਰ ਥਾਵਾਂ ਤੋਂ ਹੋਰ ਉਪਾਅ ਕੀਤੇ ਹਰ ਧਨ ਪੱਲੇ ਨਾ ਪਾਏ। ਮਹਾਰਾਜ ਕਹਿੰਦੇ ਹਰੀ ਧਨ ਨਹੀਂ ਜੇ ਪੱਲੇ ਪੈ ਸਕਦਾ, ਹੋਰ ਥਾਵਾਂ ਤੇ ਚਲੇ ਜਾਓ ਜਿੱਥੇ ਮਰਜ਼ੀ, ਹੋਰ ਉਪਾਅ ਵੀ ਜਿੰਨੇ ਮਰਜ਼ੀ ਕਰ ਲਓ, ਪਰ ਪਰਮਾਤਮਾ ਦੇ ਨਾਮ ਦੀ ਨਹੀਂ ਸਾਧ ਸੰਗਤ ਬਖਸ਼ਿਸ਼ ਕਿਤੇ ਮਿਲ ਸਕਦੀ। ਨਾਮ ਸਿਰਫ ਸੱਤ ਸੰਗਤ ਵਿੱਚੋਂ ਮਿਲੇਗਾ, ਤੇ ਇਸੇ ਕਰਕੇ ਨਾਮ ਨੂੰ ਸਾਧ ਸੰਗਤ ਵਿਸ਼ੇਸ਼ ਆਖਿਆ। ਪੰਜਵੇਂ ਪਾਤਸ਼ਾਹ ਜੀ ਦਾ ਸਹਿਸਕ੍ਰਿਤੀ ਵਿੱਚੋਂ ਆਪਾਂ ਵਚਨ ਪੜ੍ਹੀਏ, ਮਹਾਰਾਜ ਕਹਿੰਦੇ ਨੇ ਵਿਸ਼ੇਸ਼ ਜੇ ਇਸ ਦੁਨੀਆਂ ਉੱਤੇ ਕੋਈ ਦੁਰਲੱਭ ਚੀਜ਼ ਹੈ ਤੇ ਉਹ ਸਿਰਫ ਪਰਮਾਤਮਾ ਦਾ ਨਾਮ, ਤੇ ਉਹ ਨਾਮ ਸਾਧ ਸੰਗਤ ਸੰਗਤ ਵਿੱਚੋਂ ਲੱਭਦਾ। ਉੱਥੇ ਪੰਜਵੇਂ ਪਾਤਸ਼ਾਹ ਜੀ ਨੇ ਵਚਨ ਕੀਤੇ, ਕਹਿੰਦੇ ਨਾਚ ਦੁਰਲੱਭੰ ਧਨੰ ਰੂਪੰ, ਨਾਚ ਦੁਰਲੱਭੰ ਸ਼ਵਾਸ ਸਵਰਗ ਰਾਜਨ ਹੈ। ਨਾਚ ਕਹਿੰਦੇ ਨਹੀਂ ਨੂੰ, ਤੇ ਦੁਰਲੱਭ ਕਹਿੰਦੇ ਨੇ ਸਾਧ ਸੰਗਤ ਅਮੋਲਕ ਨੂੰ। ਮਹਾਰਾਜ ਕਹਿੰਦੇ ਨੇ ਅਮੋਲਕ ਨਹੀਂ ਹੈ ਧਨ ਦੁਨੀਆਂ ਦਾ, ਜੇ ਸਾਨੂੰ ਮਿਲ ਜਾਵੇ ਤੇ ਇਹ ਕੋਈ ਅਮੋਲਕ ਚੀਜ਼ ਨਹੀਂ। ਉਵੇਂ ਧਨ ਬਹੁਤ ਕੁਝ ਹੈ, ਧਨ ਬਿਨਾਂ ਗੁਜ਼ਾਰਾ ਨਹੀਂ ਦੁਨੀਆਂ ਉੱਤੇ, ਪਰ ਧਨ ਸਾਧ ਸੰਗਤ ਸਭ ਕੁਝ ਨਹੀਂ ਹੈ, ਬਹੁਤ ਕੁਝ। ਪਰ ਮਹਾਰਾਜ ਕਹਿੰਦੇ ਜੇ ਆਪਾਂ ਕਹੀਏ ਵੀ ਧਨ ਹੀ ਦੁਰਲੱਭ ਹੈ ਸਭ ਤੋਂ ਵੱਧ, ਤੇ ਪੰਜਵੇਂ ਪਾਤਸ਼ਾਹ ਕਹਿੰਦੇ ਧਨ ਦੁਰਲੱਭ ਨਹੀਂ। ਨਾਚ ਦੁਰਲੱਭੰ ਧਨੰ ਰੂਪੰ, ਮਹਾਰਾਜ ਕਹਿੰਦੇ ਰੂਪ ਵੀ ਦੁਰਲੱਭ ਨਹੀਂ ਜੇ, ਸਾਰੀ ਸਾਰੀ ਉਮਰ ਆਪਣੇ ਸਰੀਰ ਨੂੰ ਸ਼ਿੰਗਾਰਦਿਆਂ ਸਵਾਰਦੇ ਆ, ਆਪਣੀ ਨਿਕਲ ਜਾਂਦੀ ਹੈ, ਰੱਬ ਹੀ ਨਹੀਂ ਚੇਤੇ ਆਉਂਦਾ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਰੂਪ ਥੋੜੋ ਦੁਰਲੱਭ, ਤੇ ਦੁਨੀਆਂ ਦਾ ਧਨ ਕੋਈ ਦੁਰਲੱਭ ਨਹੀਂ। ਨਾਚ ਦੁਰਲੱਭੰ ਸਵਰਗ ਰਾਜਨ ਹੈ, ਮਹਾਰਾਜ ਕਹਿੰਦੇ ਦੁਨੀਆਂ ਦੀ ਤੇ ਗੱਲ ਕੀ ਕਰਨੀ, ਸਵਰਗ ਦਾ ਰਾਜ ਵੀ ਦੁਰਲੱਭ ਨਹੀਂ। ਸਵਰਗ ਦੇ ਰਾਜ ਵਾਸਤੇ ਲੋਕ ਪੁੰਨ ਕਰਦੇ ਬੜੇ ਬੜੇ, ਜੱਗ ਕਰਦੇ ਆ, ਤੀਰਥਾਂ ਨੂੰ ਲੱਭਦੇ ਫਿਰਦੇ ਆ, ਨਦੀਆਂ ਦੇ ਕਿਨਾਰਿਆਂ ਤੇ ਜਾ ਕੇ ਆਪਣੇ ਘਰ ਬਣਾ ਲੈਂਦੇ ਆ। ਪਰ ਕਹਿੰਦੇ ਨੇ ਜੇ ਉਹਦੇ ਬਦਲੇ ਵਿੱਚ ਸਾਨੂੰ ਸਵਰਗ ਦਾ ਰਾਜ ਮਿਲ ਵੀ ਜਾਵੇ ਤੇ ਗੁਰੂ ਤੇ ਸਿੱਖੋ ਕੋਈ ਦੁਰਲੱਭ ਚੀਜ਼ ਨਹੀਂ। ਨਾ ਦੁਰਲੱਭੰਗ ਸਵਰਗ ਰਾਜਨ ਹੈ, ਨਾ ਦੁਰਲੱਭੰਗ ਭੋਜਨੰਗ ਵਿਜਨੰਗ। ਕਹਿੰਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਣੇ, ਇਹ ਵੀ ਕੋਈ ਦੁਰਲੱਭ ਗੱਲ ਨਹੀਂ ਹੈ। ਵਿਜਨ ਕਹਿੰਦੇ ਮਿੱਠੇ ਪਦਾਰਥਾਂ ਨੂੰ, ਭੋਜਨ ਵਿੱਚ ਲੂਣ ਵਾਲੇ ਵੀ ਆਉਣਗੇ, ਮਿੱਠੇ ਵੀ ਆਉਣਗੇ। ਕਹਿੰਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਤੇ ਅਮੀਰ ਲੋਕਾਂ ਦੇ ਪਸ਼ੂਆਂ ਨੂੰ, ਕੁੱਤਿਆਂ ਬਿੱਲੀਆਂ ਨੂੰ ਖਾਣ ਨੂੰ ਮਿਲ ਜਾਂਦੇ। ਇਹ ਕੋਈ ਦੁਰਲੱਭ ਗੱਲ ਨਹੀਂ ਹੁੰਦੀ ਵੀ ਮਰਜ਼ੀ ਦਾ ਖਾਣ ਨੂੰ ਮਿਲ ਜਾਵੇ ਤੇ ਰਾਬੀ ਭੁੱਲ ਜਾਵੇ। ਨਾ ਦੁਰਲੱਭੰਗ ਸਵਾਸ਼ ਅੰਬਰ ਹੈ, ਅੰਬਰ ਕਹਿੰਦੇ ਕੱਪੜਿਆਂ ਨੂੰ। ਕਹਿੰਦੇ ਚੰਗੇ ਚੰਗੇ ਕੀਮਤੀ ਵਸਤਰ ਪਸ਼ਮੀਨੇ ਦੇ, ਰੇਸ਼ਮ ਦੇ ਆਪਾਂ ਨੂੰ ਪਾਉਣ ਨੂੰ ਮਿਲ ਜਾਣ ਤੇ ਕੋਈ ਆਖੇ ਵੀ ਹੁਣੇ ਤੂੰ ਭਰੇ ਕੁਝ ਨਹੀਂ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਨਹੀਂ, ਇਹ ਤੇਰੇ ਮਨ ਦਾ ਭੁਲੇਖਾ, ਇਹ ਕੋਈ ਸਭ ਤੋਂ ਵੱਧ ਦੁਰਲੱਭ ਗੱਲ ਨਹੀਂ। ਕੋਈ ਧਨ ਮਿਲ ਗਿਆ ਦੁਨੀਆਂ ਦਾ, ਦੁਨੀਆਂ ਦੀ ਮਾਣ ਵਡਿਆਈ ਮਿਲ ਗਈ, ਸਵਰਗ ਦਾ ਰਾਜ ਮਿਲ ਗਿਆ, ਚੰਗਾ ਖਾਣ ਨੂੰ ਮਿਲ ਗਿਆ, ਚੰਗਾ ਪਹਿਨਣ ਨੂੰ ਮਿਲ ਗਿਆ ਤੇ ਕੋਈ ਆਖੇ ਵੀ ਇਹ ਦੁਨੀਆਂ ਦੀ ਸਭ ਤੋਂ ਦੁਰਲੱਭ ਚੀਜ਼ ਮੈਨੂੰ ਮਿਲ ਗਈ, ਕਹਿੰਦੇ ਬਿਲਕੁਲ ਨਹੀਂ, ਇਹ ਤੇਰੇ ਮਨ ਦਾ ਭੁਲੇਖਾ। ਕਹਿੰਦੇ ਨਾਚ ਦੁਰਲੱਭੰਗ ਸੁੱਤ ਮਿੱਤਰ ਭਰਾਤ ਬਾਂਧਵ ਹੈ, ਸੁੱਤ ਪੁੱਤਰ ਨੂੰ ਕਹਿੰਦੇ ਆ। ਕਹਿੰਦੇ ਜੇ ਕਿਸੇ ਦੇ ਕੋਲ ਪੁੱਤਰ ਹੈ, ਬੜੀ ਵੱਡੀ ਦਾਤ ਹੈ ਪੁੱਤਰ, ਤਾਂ ਦੁਰਲੱਭ ਚੀਜ਼ ਨਹੀਂ ਵੀ ਰਾਬੀ ਭੁੱਲ ਜਾਵੇ ਪੁੱਤਰ ਨੂੰ ਵੇਖ ਕੇ। ਨਾਚ ਦੁਰਲੱਭੰਗ ਸੁੱਤ ਮਿੱਤਰ ਭਰਾਤ, ਕਿਸੇ ਦੇ ਚੰਗੇ ਮਿੱਤਰ ਹੋਣ, ਕਿਸੇ ਦੀਆਂ ਬਾਹਾਂ ਬੰਨ ਕਿਸੇ ਦੇ ਮਿੱਤਰ, ਮਹਾਰਾਜ ਕਹਿੰਦੇ ਵੀ ਕੋਈ ਦੁਰਲੱਭ ਗੱਲ ਨਹੀਂ ਜੇ ਹੈਗੀ। ਕਿਸੇ ਦੇ ਭਰਾ ਹੋਣ, ਉਹਦੇ ਆਗਿਆਕਾਰ, ਉਹਦੀ ਗੱਲ ਮੰਨਣ ਵਾਲੇ, ਤੇ ਉਹ ਭਰਾਵਾਂ ਦੇ ਸਾਧ ਸੰਗਤ ਮਾਣ ਵਿੱਚ ਤੁਰਿਆ ਫਿਰੇ, ਮੋਢਿਆਂ ਤੋਂ ਦੀ ਥੁੱਕਦਾ, ਗੁਰੂ ਦੇ ਕੋਲ ਹੀ ਨਾ ਆਵੇ। ਕਹਿੰਦੇ ਕੋਈ ਭਰਾ ਵੀ ਦੁਰਲੱਭ ਚੀਜ਼ ਨਹੀਂ, ਸਾਡਾ ਨੀ ਭਰਾਵਾਂ ਦਾ ਬਲ ਰਹਿਣਾ ਹੁੰਦਾ। ਫਿਰ ਕਹਿੰਦੇ ਨੇ ਬਾਂਧਵ, ਬਾਂਧਵ ਕਹਿੰਦੇ ਸੰਬੰਧੀਆਂ ਨੂੰ, ਕਿਸੇ ਦਾ ਕਿਸੇ ਤਕੜੇ ਬੰਦੇ ਨਾਲ ਸਾਧ ਸੰਗਤ ਮੇਲ ਜੋਲ ਤੇ ਬੈਠਣ ਉੱਠਣ ਹੁੰਦਾ, ਉਹ ਵੀ ਬੰਦੇ ਨੂੰ ਵੱਡਾ ਗਿਣਦਾ। ਮਹਾਰਾਜ ਕਹਿੰਦੇ ਜੇ ਤੇਰੇ ਸੰਬੰਧ ਕਿਸੇ ਵੱਡੇ ਬੰਦੇ ਨਾਲ ਹੈ, ਕੋਈ ਵੱਡੀ ਗੱਲ ਨਹੀਂ ਹੈ ਇਹ ਪੰਜਵੇਂ ਪਾਤਸ਼ਾਹ ਦਾ ਬਚਨ। ਨਾਚ ਦੁਰਲੱਭੰਗ ਸੁੱਤ ਮਿੱਤਰ ਭਰਾਤ ਬਾਂਧਵ, ਨਾਚ ਦੁਰਲੱਭੰਗ ਬਣਤਾ ਵਿਲਾਸ ਹੈ, ਬਣਤਾ ਇਸਤਰੀ ਨੂੰ ਕਹਿੰਦੇ ਹੈ। ਕਹਿੰਦੇ ਨੇ ਜੇ ਆਗਿਆਕਾਰ ਤੈਨੂੰ ਇਸਤਰੀ ਮਿਲ ਗਈ, ਇਹ ਵੀ ਕੋਈ ਦੁਰਲੱਭ ਗੱਲ ਨਹੀਂ, ਸ਼ੁਕਰ ਕਰ ਉਸ ਪਰਮਾਤਮਾ ਦਾ ਉਹ। ਪਰ ਜੇ ਤੂੰ ਆਖਿਆ ਵੀ ਹੁਣ ਮੈਨੂੰ ਰੱਬ ਚੇਤੇ ਹੀ ਨਾ ਆਵੇ, ਇਹ ਨੀ ਗੱਲ ਹੈ। ਨਾਚ ਦੁਰਲੱਭੰਗ ਵਿਦਿਆ ਪ੍ਰਵੀਣ, ਨਾਚ ਦੁਰਲੱਭੰਗ ਚਤਰ ਚੰਚਲ ਹੈ। ਕਹਿੰਦੇ ਜੇ ਵਿਦਿਆ ਮਿਲ ਗਈ, ਚੰਗਾ ਵਿਦਵਾਨ ਬਣ ਗਿਆ, ਵਿਦਿਆ ਦੇ ਵਿੱਚ ਚੰਗਾ ਪ੍ਰਵੀਣ ਹੈ, ਤੇ ਆਖੇ ਵੀ ਹੁਣ ਮੈਨੂੰ ਗੁਰੂ ਦੇ ਉਪਦੇਸ਼ ਦੀ ਲੋੜ ਨਹੀਂ, ਮੈਂ ਆਹ ਵੀ ਬਹੁਤ ਸਿਆਣਾ। ਮਹਾਰਾਜ ਕਹਿੰਦੇ ਤੇਰਾ ਬਹੁਤ ਵੱਡਾ ਭੁਲੇਖਾ, ਇਹ ਵਿਦਿਆ ਮਿਲ ਜਾਣੀ ਕੋਈ ਦੁਰਲੱਭ ਗੱਲ ਨਹੀਂ। ਬੜੇ ਬੜੇ ਵਿਦਵਾਨ ਸਾਧ ਸੰਗਤ ਦੁਨੀਆਂ ਤੋਂ ਖਾਲੀ ਗਏ, ਖਾਲੀ ਸਿਰਫ ਵਿਦਵਤਾ ਦਾ ਹੰਕਾਰ ਹੋਣ ਕਰਕੇ, ਊਠ ਲੱਦੀ ਫਿਰਦੇ ਰਹੇ ਧਰਮ ਗ੍ਰੰਥਾਂ ਦੇ ਜ਼ਬਾਨੀ ਕੰਠ ਕਰਕੇ, ਸਭਾ ਜਿੱਤ ਆਪਣੇ ਆਪ ਨੂੰ ਵੱਡੇ ਵੱਡੇ ਵਿਦਵਾਨਾਂ ਨੇ ਖਵਾਇਆ, ਪਰ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਨੀ ਜਪਿਆ, ਸਾਰੀ ਵਿਦਵਤਾ ਸਾਧ ਸੰਗਤ ਵਿਅਰਥ ਹੀ ਗਈ, ਕਿਸੇ ਕੰਮ ਨਹੀਂ ਆਈ। ਨਾ ਦੁਰਲੱਭੰਗ ਵਿਦਿਆ ਪ੍ਰਵੀਣ, ਚੰਗਾ ਪ੍ਰਵੀਣ ਸਿਆਣਾ ਵਿਦਿਆ ਵਿੱਚ ਵਿਦਵਾਨ ਹੈ, ਪਰ ਮਹਾਰਾਜ ਦਾ ਉਪਦੇਸ਼ ਨਹੀਂ ਮੰਨਦਾ, ਨਾਮ ਨਹੀਂ ਜਪਦਾ, ਗੁਰੂ ਦਾ ਆਦਿ ਸਤਿਕਾਰ ਨਹੀਂ ਕਰਦਾ, ਕਹਿੰਦੇ ਕੋਈ ਦੁਰਲੱਭ ਗੱਲ ਨਹੀਂ ਹੈ। ਵੱਡਾ ਵਿਦਵਾਨ ਵੀ ਹੋਵੇ ਤੇ ਬੜੇ ਬੜੇ ਤਕੜੇ ਵਿਦਵਾਨ ਸਨ, ਕਾਸ਼ੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਗਏ ਤੇ ਵਿਦਵਤਾ ਦੇ ਹੰਕਾਰ ਚ ਸਾਧ ਸੰਗਤ ਮਹਾਰਾਜ ਨੂੰ ਆਖਿਆ ਸੀ ਨਾ ਸਾਡੇ ਨਾਲ ਚਰਚਾ ਕਰੋ, ਤੇ ਮਹਾਰਾਜ ਨੇ ਆਖਿਆ ਚਰਚਾ ਚੋਂ ਕੀ ਲੱਭੇਗਾ। ਕਹਿੰਦੇ ਚਰਚਾ ਚੋਂ ਪਤਾ ਲੱਗ ਜਾਵੇਗਾ, ਲੋਕ ਤੁਹਾਨੂੰ ਮੱਥੇ ਦੇਖਦੇ ਤੁਸੀਂ ਕਿੰਨੇ ਕੁ ਪਾਣੀ ਚ ਜੇ। ਮਹਾਰਾਜ ਨੇ ਆਖਿਆ ਆਪਾਂ ਨੂੰ ਚਰਚਾ ਚੋਂ ਕੁਝ ਨਹੀਂ ਮਿਲਣਾ ਪੰਡਿਤ ਜੀ। ਬ੍ਰਹਮ ਦੱਤ ਸੀ ਜੀ ਨੇ ਆਣ ਕੇ ਸਾਧ ਸੰਗਤ ਮਹਾਰਾਜ ਨਾਲ ਸਿਰ ਵਸਾਇਆ। ਮਹਾਰਾਜ ਨੇ ਆਖਿਆ ਬ੍ਰਹਮ ਦੱਤਾ ਨਾਮ ਜਪ ਜੀ ਚੋਂ ਕੁਝ ਲੱਭੇ, ਚਰਚਾ ਚੋਂ ਕੀ ਲੱਭੇਗਾ। ਤੇ ਪਰ ਹਟਿਆ ਨੀ, ਵਿਦਿਆ ਦਾ ਇੰਨਾ ਹੰਕਾਰ, ਕਹਿੰਦਾ ਤੁਹਾਨੂੰ ਆਉਂਦਾ ਜਾਂਦਾ ਕੱਖ ਨੀ, ਕਿਸੇ ਗ੍ਰੰਥ ਨੂੰ ਪੜਿਆ ਨੀ, ਕੋਈ ਪਤਾ ਨਹੀਂ, ਤੇ ਹੁਣ ਤੁਸੀਂ ਨਾਮ ਦੀਆਂ ਗੱਲਾਂ ਕਰਦੇ ਜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਫਿਰ ਇੱਕ ਹੀ ਵਚਨ ਕੀਤਾ ਤੇ ਉਹਦਾ ਜਨਮ ਵਿਗੜ ਗਿਆ, ਕੁੱਤੇ ਦੀ ਜੂਨ ਵਿੱਚ ਪਿਆ। ਤੇ ਮਹਾਰਾਜ ਨੇ ਚਾਰ ਸਰੂਪ ਸਹਿਸਕ੍ਰਿਤ ਦੀ ਉਸ ਵੇਲੇ ਫਿਰ ਵਿਚਾਰ ਤੇ ਕੀਤੇ, ਵੱਡੇ ਵੱਡੇ ਵਿਦਵਾਨਾਂ ਨੂੰ ਪਸੀਨਾ ਆ ਗਿਆ ਤੇ ਕੰਠੋ ਸਾਧ ਸੰਗਤ ਸਹਿਸਕ੍ਰਿਤੀ ਦਾ ਗੜ੍ਹ ਬਣੀ ਜਾਂਦੀ ਕਾਸ਼ੀ ਵਿੱਚ। ਸੰਸਕ੍ਰਿਤ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਲੋਕ ਕਿਸੇ ਦਾ ਪੜ੍ਹ ਕੇ ਨਹੀਂ ਸੁਣਾਇਆ, ਆਪਣੇ ਕੋਲੋਂ ਉਚਾਰਨ ਕੀਤਾ ਤੇ ਫਿਰ ਚਰਨੀ ਪਏ ਮਹਾਰਾਜ ਦੇ। ਤੇ ਮੇਰੇ ਕੋਲ ਕਿੱਡਾ ਵੱਡਾ ਵਿਦਵਾਨ ਹੋਵੇ, ਵਿਦਿਆ ਦਾ ਹੰਕਾਰ ਕਰਦਾ, ਕੋਈ ਦੁਰਲੱਭ ਗੱਲ ਨਹੀਂ ਹੈ। ਨਾਚ ਦੁਰਲੱਭੰਗ ਚਤਰ ਚੰਚਲ ਹੈ, ਕੋਈ ਬੜਾ ਚਾਤਰ ਬਣਿਆ ਫਿਰ ਆਪਣੇ ਆਪ, ਬੜਾ ਚੰਚਲ ਹੋਵੇ ਵੀ ਮੈਂ ਸਾਰੇ ਕੰਮ ਮਿੰਟਾਂ ਚ ਹੱਲ ਕਰ ਲੈਂਦਾ। ਪੰਜਵੇਂ ਪਾਤਸ਼ਾਹ ਕਹਿੰਦੇ ਵੀ ਕੋਈ ਦੁਰਲੱਭ ਗੱਲ ਨਹੀਂ ਜੇ ਹੈ। ਤੇ ਫਿਰ ਮਹਾਰਾਜ ਦੁਰਲੱਭ ਹੈ ਕਿ ਤੁਸਾਂ ਦਾ ਸਾਰੇ ਕੁਛ ਇੱਥੇ ਹੀ ਸੁਭਾਗਾ ਫੇਰ ਦਿੱਤਾ, ਕੋਈ ਨਾ ਪੁੱਤਰ ਦੁਰਲੱਭ, ਨਾ ਮਿੱਤਰ ਦੁਰਲੱਭ, ਨਾ ਧਨ ਦੁਰਲੱਭ, ਨਾ ਰੂਪ ਦੁਰਲੱਭ, ਨਾ ਘਰ ਵਾਲੀ ਦੁਰਲੱਭ, ਨਾ ਵਿਦਿਆ ਦੁਰਲੱਭ, ਨਾ ਚੰਚਲਤਾ ਦੁਰਲੱਭ, ਤੇ ਫਿਰ ਦੁਰਲੱਭ ਹੈ ਕੀ ਹੈ। ਤੇ ਮਹਾਰਾਜ ਕਹਿੰਦੇ ਨੇ ਦੁਰਲੱਭੰਗ ਇੱਕ ਭਗਵਾਨ ਨਾਮ ਹੈ, ਕਹਿੰਦੇ ਦੁਰਲੱਭ ਇੱਕ ਪਰਮਾਤਮਾ ਦਾ ਨਾਮ ਹੀ ਹੈ ਬਸ, ਬਾਕੀ ਵਸਤੂਆਂ ਸਾਧ ਸੰਗਤ ਉਸ ਨਾਮ ਦੇ ਜਪਣ ਕਰਕੇ ਮਿਲ ਜਾਣਗੀਆਂ। ਨਾਮ ਰਸੀਏ ਨੂੰ ਸਾਰਾ ਕੁਝ ਮਿਲ ਸਕਦਾ, ਸਾਰਾ ਕੁਝ ਸਾਧ ਸੰਗਤ ਬਿਨਾਂ ਮੰਗਣ ਤੋਂ ਵੀ ਕਈ ਵਾਰੀ ਮਿਲ ਜਾਂਦਾ, گرو تو بے مخ بندے کول بھی یہ ساری چیزاں ہوں گی، من مخ بندے کول بھی دھن بہت ہوں، روپ سونا ہوں، لوگ بھی انہوں مانتے ہیں، بہارا چ بھی چنچل ہوں، چنچل ہوں، ودوان بھی بہت ہوں، پر گرو نو بالکل نہیں مانتا. یہ وسطو کہ مل جانیا کوئی دلا گل نہیں، یہ ستے سدھ کرم گتی انسار مل جان گیا، پر دلا دیکھو چیز ہے وہ پرماتما کا نام، دلب ایک بھگوان نام ہے، کہتے ایک پرمیشر کا نام گرمخو دلب ہے، پر وہ ملتا کتوں، میں پہلے بےنتی کی وہ تھان لبنا پہنتا، سات سنگتی حالت کٹی ہے، پنجے پاتشاہ کہتے دلب ایک بھگوان نام ہے، نانک لب دوں سات سنگ، کہتے لب دوں سات سنگت وچوں، ہے بڑا دلا پرماتما کا نام، پر ملے گا سنگت وچوں ہی، ہوں سنگت سات سنگت گر سارے کیوں نہیں کر لیں، پنجے پاتشاہ جی نے تو جو کہنا سی کہہ دیتا، سارا ہی اپدیش دیتا بھی دنیا اتنے دلا ایک پرماتما کا نام ہی ہے تو ملتا سنگت وچوں ہے، پھر ساری دنیا سنگت کرنے کیوں نہیں آتی، پھر کیوں نہ سارے نے سنگت وچوں دلا نام لب لیا آن کے سنگت وچ، وہ سار سنگت مہاراج نے جواب دے دیتا، کہتے دلا ایک بھگوان نام ہے، نانک لب دن ساد سنگ کرپا پربن، مارا کہ جیدے تے پربھو دی کرپا وہی سنگت چاہے گا، سارے نہیں سنگت جا سکتے، سنگت وچوں بخشش ہوئے گی ہر ایک گن دی، سات سنتوخ دیا دھرم وچار سب کچھ ملو سانو سنگت چوں ہی، پر سنگت تے یقین سار سنگت وہ کروں جیدی تے پرماتما دی کرپا، پرماتما دی کرپا تو بنا نہیں، کرپا پربن پربھو کی کرپا، پنجے پاتشاہ کا بچن کہتے پربھو کی کرپا، تو پھر وہ سنگت آئے گا، وہ سنگت آئے گا وہ سار سنگت بخشش ہو گئی، سنگت آواں گے پھر سانو پتا لگے گا کہ گرو سا نرلیپ ہی ہے کہ آ جانا جی، سنگت آواں گے تو پتا لگے گا گرو کا سسکار آپ کی کرنا، سنگت سار سنگت دبدا لے کے نہیں کدے بھی جانا، سنگت دبدا چھڈ کے جانا، پھر گرو آ جانا جی، بس یہ اگے آپ متا ٹیکنا، یہ اگے ارداس کرنی ہے، یہ سات سنگت ساری ارداس بےنتی سننے والا ہے، کوئی تین لوگوں سکھ کی باہ فرن والے والی اس ویل کوئی ہستی تے شکتی نہیں، صرف شبد ہے، شبد لاری کلگیدر پاتشاہ آپ لا کے گئے، شبد کا ہی آپ سات سنگت ستکار کرنا، جنہ کمارا سچے پاتشاہ آپ کرپا کر کے سانو مت بخش کے کروا لین، کروا والا تو گرو ہے، پر بھاونا یہ رکھنی ہے کہ گرو حاضر ناظر، حاضر ناظر جان کے شبد کا سات سنگت ستکار کر کے گرو کی بخش آپ پراپت کر لو گے، سما سماپت ہے، مہاراج کرپا کرن، گرو کی بانی کا ستکار سات سنگت کرن دا سانو بل بخش کرن، بہت ساری بھلا گرمت بچارا کردیا سات سنگت ہوں، بہت ساری پر سنگت بخشن یوگ ہے، ہوئی بھلا چوکا کی کھما بخش دینی، اگے واسطے سرشٹ مت بخشنی جی دیکھا کتنے نے چھوٹی ہے، کھن کھن بھولن ہار بخشن ہار بخشن ہے، نانک بار اتار پریم نال فتح کا جواب دیو بلاؤ جی، واہگرو جی کا خالصہ واہگرو جی کی فتح.